ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਤਰੀਕ ਆ ਜੀ ਅੱਜ 13 ਮਾਰਚ 2017 ਤੇ ਨਾਨਕਸ਼ਾਹੀ ਸੰਮਤ ਮੁਤਾਬਕ 30 ਫੱਗਣ 548 ਬਰਾ ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 2073 ਸਾਲ ਪਰ ਨਾਨਕਸ਼ਾਹੀ ਸੰਮਤ ਦਾ ਜੇ ਦੱਸੀਏ ਤਾਂ ਅੱਜ ਤਕਰੀਬਨ ਸੈਕੰਡ ਲਾਸਟ ਡੇ ਆ ਜੀ ਤੇ ਚੇਤ ਆ ਜਿਹੜਾ ਮੈਂ ਕੱਲ ਹੀ ਚੜ ਜਾਣਾ ਜੀ ਅੱਜ ਅਖੀਰੀ ਦਿਨ ਆ ਕੱਲ ਚੇਤ ਚੜ ਜਾਣਾ ਜੀ ਤੇ ਲਾਸਟ ਜਿਹੜਾ ਇਸ ਸਾਲ ਦਾ 548ਵੇਂ ਬਰੇ ਦਾ ਅਖੀਰੀ ਪ੍ਰੋਗਰਾਮ ਅੱਜ ਮੈਂ ਕਰਨ ਜਾ ਰਿਹਾ ਸੋ ਉਮੀਦ ਕਰਦੇ ਹਾਂ ਜੀ ਆਵਾਜ਼ ਦੀ ਦੁਨੀਆਂ ਦੇ ਵਿੱਚ ਜਿੱਥੋਂ ਜਿੱਥੋਂ ਸਾਡੇ ਨਾਲ ਜੁੜੇ ਹੋ ਆਪ ਸਭ ਰਾਜੀ ਖੁਸ਼ੀ ਤੰਦਰੁਸਤ ਹੋਵੋਗੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਵੋਗੇ ਤੇ ਸਾਡੇ ਆਪਾਂ ਹੁਣ ਵੀ ਰਲ ਕੇ ਕਹੀਏ ਵੀ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦੇ ਹੋਏ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜੀ ਆਪ ਸਭ ਨਾਲ ਸੰਪਰਕ ਕਰਨ ਦੀ ਆਪ ਸਭ ਨਾਲ ਗੱਲਾਂ ਬਾਤਾਂ ਕਰਨ ਦੀ ਕਿਉਂਕਿ ਬਹੁਤ ਦਿਨਾਂ ਤੋਂ ਹੋ ਗਿਆ ਸਾਡੀ ਸਾਂਝ ਆ ਜਿਹੜੀ ਫੋਨ ਜ਼ਰੀਏ ਨਹੀਂ ਪੈ ਰਹੀ ਕੁਝ ਇੱਕ ਕਾਰਨ ਸਨ ਪਰ ਹੁਣ ਲੱਗਦਾ ਵੀ ਗੱਡੀ ਲੀਹ ਤੇ ਚੜ ਰਹੀ ਆ ਹੌਲੀ ਹੌਲੀ ਵਾਹਿਗੁਰੂ ਦੀਆਂ ਰਹਿਮਤਾਂ ਮਿਹਰਾਂ ਕਿਰਪਾ ਹੋਈ ਆ ਤੋ ਉਮੀਦ ਆ ਵੀ ਹੁਣ ਆਪਣਾ ਸਾਥ ਫੇਰ ਬਣਿਆ ਰਹੇਗਾ ਤੇ ਅਰਦਾਸ ਦੁਆ ਕਰਦੇ ਆ ਵੀ ਇਹ ਸਾਥ ਲੰਮਾ ਸਮਾਂ ਤੱਕ ਬਣਿਆ ਰਹੇ ਇਸ ਵਕਤ ਦੌਰਾਨ ਆਪ ਸਭ ਨੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਭੇਜਿਆ ਦਿੱਤਾ ਬਹੁਤ ਸਾਰਿਆਂ ਦਾ ਮੈਂ ਜਵਾਬ ਨਹੀਂ ਦੇ ਪਾਇਆ ਉਹ ਸਾਰਿਆਂ ਲਈ ਮੈਂ ਧੰਨਵਾਦੀ ਹਾਂ ਜੀ ਤੇ ਆਪ ਸਭ ਦਾ ਸਦਾ ਰਿਣੀ ਰਹਾਂਗਾ ਕਿਉਂਕਿ ਖੁਸ਼ੀ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੇ ਨਹੀਂ ਆਉਂਦਾ ਜਾਂਦਾ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਕਿਸੇ ਦੇ ਉੱਤੇ ਗਮੀ ਜਾਂ ਥੋੜਾ ਜਿਹਾ ਔਖਾ ਮੁਸ਼ਕਲ ਟਾਈਮ ਹੁੰਦਾ ਉਦੋਂ ਉਹਦਾ ਸਾਥ ਦੇਣਾ ਜਾਂ ਉਹਦੇ ਕੋਲ ਹਾਦਾ ਨਾਰਾ ਮਾਰਨਾ ਉਹ ਤੁਸੀਂ ਆਪਣਾ ਜਿਹੜੀ ਜਗ੍ਹਾ ਉਹਨਾਂ ਦੇ ਦਿਲ ਦੇ ਵਿੱਚ ਬਣਾ ਲੈਂਦੇ ਹੋ ਇਹ ਇੱਕ ਵਧੀਆ ਫਾਰਮੂਲਾ ਤੇ ਵਧੀਆ ਇੱਕ ਤਰੀਕਾ ਵੀ ਚਾਹੇ ਕੁਛ ਵੀ ਹੋਵੇ ਤੁਸੀਂ ਔਖੇ ਹੋ ਸੌਖੇ ਹੋ ਕਿਸੇ ਤੇ ਵੀ ਕਿਸੇ ਟਾਈਮ ਮੁਸੀਬਤ ਆਈ ਆ ਤਾਂ ਜ਼ਰੂਰ ਉਹਦੇ ਨਾਲ ਜਾ ਕੇ ਖੜੋ ਇਹ ਇੱਕ ਦੁਨਿਆਵੀ ਜਿੱਥੇ ਇੱਕ ਫਰਜ਼ ਆ ਉੱਥੇ ਤੁਹਾਡੇ ਮਨ ਨੂੰ ਵੀ ਬਹੁਤ ਵੱਡਾ ਸਕੂਨ ਵੀ ਮਿਲੂਗਾ ਤੇ ਲੇਟਰ ਆਉਣ ਤੁਹਾਨੂੰ ਇਹਦੇ ਰਿਜ਼ਲਟ ਵੀ ਮਿਲਣਗੇ ਸੋ ਬਹੁਤ ਧੰਨਵਾਦ ਆ ਇੱਕ ਵਾਰ ਫੇਰ ਜੀ ਤੁਸੀਂ ਸਾਡੇ ਨਾਲ ਇੰਨਾ ਪਿਆਰ ਸਤਿਕਾਰ ਜਤਾਇਆ ਤੇ ਸਾਨੂੰ ਫੇਰ ਕਾਮਯਾਬੀ ਦੀ ਰਾਹ ਦੇ ਉੱਤੇ ਤੋਰਿਆ ਤੇ ਉਮੀਦ ਆ ਜੀ ਛੇਤੀ ਟਰੈਕ ਤੇ ਚੜ ਜਾਂਗੇ ਕਿਉਂਕਿ ਪੋਜੀਟਿਵ ਸੋਚ ਲੈ ਕੇ ਜੇ ਤੁਰੀਏ ਤਾਂ ਅੱਧੇ ਕੁ ਕੰਮਾਂ ਦਾ ਹੱਲ ਤਾਂ ਆਪੇ ਹੋ ਜਾਂਦਾ ਪਰ ਹੁਣ ਅੱਜ ਦੇ ਪ੍ਰੋਗਰਾਮ ਦੀ ਜੇ ਰੂਪਰੇਖਾ ਦੱਸੀਏ ਪਹਿਲਾਂ ਅੱਜ ਦਾ ਪ੍ਰੋਗਰਾਮ ਦੀ ਰੂਪਰੇਖਾ ਇਹ ਆ ਜੀ ਵੀ ਅੱਜ ਅਸੀਂ ਥੋੜੀ ਬਹੁਤ ਤਾਂ ਪਹਿਲਾਂ ਤਾਂ ਕੋਈ ਨਾ ਕੋਈ ਕਿਸੇ ਵਿਸ਼ੇ ਤੇ ਵਿਚਾਰ ਤੇ ਗੱਲ ਕਰਦੇ ਹਾਂ ਫੇਰ ਗੀਤ ਸੰਗੀਤ ਕਰਾਂਗੇ ਜੀ ਫੇਰ ਉਸ ਤੋਂ ਬਾਅਦ ਥੋੜੀਆਂ ਬਹੁਤੀਆਂ ਖਬਰਾਂ ਤੇ ਝਾਤ ਮਾਰਾਂਗੇ ਤੇ ਫੇਰ ਅਸੀਂ ਅੱਜ ਵੱਧ ਤੋਂ ਵੱਧ ਤੁਹਾਡੀਆਂ ਫੋਨ ਕਾਲਸ ਲੈਣੀਆਂ ਸੀ, ਤੁਹਾਡੇ ਤੋਂ ਤੁਹਾਡੇ ਵਿਚਾਰ ਜਾਣਨੇ ਆ। ਤੁਸੀਂ ਬੇਝਿਜਕ ਹੋ ਕੇ ਜੋ ਵੀ ਤੁਹਾਡੇ ਮਨ ਚ ਆ, ਤੁਸੀਂ ਇਹ ਨਹੀਂ ਸੋਚਣਾ ਵੀ ਮੈਂ ਕੀ ਸੋਚਦਾ ਜਾਂ ਹਰਮਨ ਰੇਡੀਓ ਕੀ ਸੋਚਦਾ ਜਾਂ ਫਲਾਨਾ ਗਵਾਂਢੀ ਕੀ ਸੋਚਦਾ, ਉਹ ਨਾ ਕਹੋ। ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿਚ ਆ ਉਹ ਜ਼ਰੂਰ ਬਲਬਲੇ ਆਪਣੇ ਅੱਜ ਰੇਡੀਓ ਦੇ ਉੱਤੇ ਆ ਕੇ ਤੁਸੀਂ ਕੱਢਿਓ ਟੈਲੀਫੋਨ ਕਾਲ ਦੇ ਜ਼ਰੀਏ। ਸੋ ਤੁਹਾਡਾ ਇੰਤਜ਼ਾਰ ਰਹੇਗਾ। ਹੁਣ ਤੋਂ ਥੋੜੀ ਦੇਰ ਬਾਅਦ ਅਸੀਂ ਫੋਨ ਲਾਈਨ ਜਿਹੜੀਆਂ ਖੋਲ ਦਿਆਂਗੇ, ਪਰ ਹੁਣ ਆਪਾਂ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਆ ਜਿਹੜੀ ਇੱਕ ਗੀਤ ਨਾਲ ਕਰ ਲਈਏ, ਤੇ ਗੀਤ ਤੋਂ ਬਾਅਦ ਆਪਾਂ ਅੱਜ ਦੇ ਕਿਸੇ ਵਿਚਾਰ ਦੇ ਉੱਤੇ ਕੋਈ ਵੀ ਵਿਚਾਰ ਜਿਹੜਾ ਤੁਹਾਡੇ ਸਾਹਮਣੇ ਆ ਭੇਜੋ, ਆਪਾਂ ਉਹਦੇ ਉੱਤੇ ਗੱਲਬਾਤ ਕਰਦੇ ਆ। ਤੇ ਸਾਡੇ ਸੱਜਣ ਮਿੱਤਰ ਜੁੜਨੇ ਸ਼ੁਰੂ ਹੋ ਗਏ ਆ ਜੀ, ਸੁਖਦੀਪ ਰਿਆੜ ਕੋਬਰਮ ਵਾਲੇ ਜੁੜ ਗਏ ਆ ਤੇ ਉਹਨਾਂ ਨੇ ਵੈਲਕਮ ਬੈਕ ਕਿਹਾ ਤੇ ਗੁੱਡ ਮਾਰਨਿੰਗ ਬੁਲਾਈ ਆ। ਸੁਖਦੀਪ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਜੀ ਆਇਆਂ ਕਿਹਾ ਤੇ ਉਮੀਦ ਆ ਜੀ ਮੈਂ ਆਪ ਜੀ ਦੀਆਂ ਜਿਹੜੀਆਂ ਉਮੀਦਾਂ ਤੇ ਖਰਾ ਉਤਰ ਪਾਊਂਗਾ। ਸੋ ਇੱਕ ਗੀਤ ਤੇ ਗੀਤ ਤੋਂ ਬਾਅਦ ਮੈਂ ਵਾਪਸ ਆਉਣਾ ਛੇਤੀ ਅੱਜ ਦੇ ਵਿਚਾਰ
ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ, ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ, ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਰਸਤੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਕਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼, ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਕਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼, ਇੱਕ ਸੋਚ ਨੂੰ ਬਚਾਉਣ ਲਈ ਹਕੂਮਤਾਂ ਦੇ ਅੱਗੇ ਉਹ ਵੀ ਖੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਜਦੋਂ ਪਤਾ ਹੋਵੇ ਸੀਨਿਆਂ ਚ ਠੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਅਜੀਬ ਜਿਹੀ ਖਿੱਚ ਹੁੰਦੀ ਏ ਜੀ, ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ, ਕਈਆਂ ਨੈਣਾਂ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ, ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ, ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਡੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ, ਕਿੱਥੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ, बड़े महंगे मुल तार के ही मिलदी फकीरी किसे किसे नू ही दिंदा रब दिलां दी अमीरी बड़े महंगे मुल तार के ही मिलदी फकीरी घर बार ते जगीरा छड तख्त हजारिया तो जंग जान वाले बंदे आम नहीं होंदे जदों पता होवे सीने च ठेक होणगे जी उदों जंग जान वाले बंदे आम नहीं होंदे रस्ते चुम के ते हथी आपे अपना वजूद
जी दोस्तो जंग जान वाले बंदे आम नहीं हुंदे जंग जान वाले बंदे दा किसे वेले भी आम नहीं हुंदे पर जदों कहिंदे सीनियां च शेक होण दा भी पता होवे ते लड़ाई लगी होवे ते उदों जे कोई हिक तान के जांदा ते ओह बंदा आम नहीं हुंदा सो बिल्कुल जी बहुत सारे कारण रीजन हुंदे आ उहदे पिछे भी ते जंग दे भी बहुत सारे माहौल हुंदे आ पिछले दिनी जंग भी इक बड़ी चर्चा च रही गुरमेर कौर ने बड़ा एक नवे ढंग नाल एक उसका विरोधता की बहुत कुछ होया उस ते भी गल्लां बातां करांगे पर फिलहाल अज दे विचार दे उत्ते जे गल करिए तां मेरी नजर च ना एक निक्की जी स्टोरी पई आ बड़ी मन नूं भौं पाया स्टोरी ने जदों मैं पढ़ी ते मैं बार बार उहनूं पढ़िया वाचिया उस च बहुत कुछ लभण दी कोशिश कीती सो है तां उह मूल रूप च तां इंग्लिश च स्टोरी पर मैं कोशिश करदा उहनूं सरल तरीके नाल अपने हिसाब नाल पंजाबी च तुहानूं सुणाउण दी निक्की जी कहानी है जी कहानी तो पहला मैं एक चीज दस दया भी एक जड़ा लैवल हुंदा बौद्धिक लैवल जिन्हू कहंदे आ एक हुंदी है मेंटल पोजिशन दिमागी हालात दिमागी हालात दे विच भी दो तीन काम हुंदे आ भी एक तो कई बार की हुंदा भी दिमाग पूर्ण रूप च विकसित नहीं हुंदा ते असी उन्हां लई बहुत सारे शब्द वरतदे आ शायद कई कोई पागल भी कहंदा कोई मेंटली कहंदा कोई बंदा कहंदा भी अबनॉर्मल आ ये कोई कहंदा दा दिमाग नहीं डिवेलप होया जिहो जिहा माहौल हुंदा उहे जिहे शब्द बोल दिंदा बंदा आसे पासे मंदे चंगे शब्द भी बोल दिंदा पर ओह कुदरत वन्नियों दित्ती गल हुंदी आ दूजे पासे एक हुंदा बौद्धिक लैवल दा विकास ना होना भी किसे बंदे दा बौद्धिक लैवल दा विकास नहीं होया बौद्धिक तौर ते ओह डिवेलप नहीं होया ते उहनूं उन्ना पता नहीं ओहे जे लोग थोनू बहुत मिल जाणगे पर उन्हां लोकां नू असीं कई वारी उन्हां नू शब्द दिंदे आ वी सिद्ध पदरा बंदा साध बंदा इह तां देसी जट बंदा इहनूं पता ही नहीं वी की सरकारां करी जांदियां की ओह क्योंकि जिहदा बौद्धिक विकास हो जांदा उहनूं इह लगदा वी दुनिया बारे तां ज्ञान कल्ला मैनूं ही आ होर किसे नूं नहीं है जिवें जिवें जिन्ना जिन्ना बौद्धिक लैवल दा ज्ञान वधदा जाऊगा एक सर्टन लैवल तक उहनां च इक तां ओह मैं आउंदी जाऊगी फिर एक इहो जी पोजीशन आउंदी आ ਵੀ ਜਦੋਂ ਤੁਹਾਡਾ ਗਿਆਨ ਦਾ ਲੈਵਲ ਇੰਨੇ ਉੱਚ ਪੱਧਰ ਤੇ ਚਲਾ ਜਾਂਦਾ ਤੇ ਉਦੋਂ ਫਿਰ ਤੁਸੀਂ ਇੱਕੇ ਦਮ ਯੂ ਟਰਨ ਮਾਰ ਕੇ ਤੇ ਮੈਂ ਛੱਡ ਕੇ ਤੂੰ ਤੂੰ ਦੇ ਵਿੱਚ ਆ ਜਾਂਦੇ ਹੋ ਉਹ ਤਾਂ ਇੱਕ ਬਹੁਤ ਰੇਅਰ ਚਾਂਸ ਆ ਬਹੁਤ ਘੱਟ ਲੋਕਾਂ ਕੋਲੇ ਉੱਥੋਂ ਤੱਕ ਤਾਂ ਪਹੁੰਚ ਹੁੰਦੀ ਆ ਆਪਣੇ ਵਰਗਿਆਂ ਦੀ ਪਹੁੰਚ ਤਾਂ ਸਿਰਫ ਬੌਧਿਕ ਲੈਵਲ ਨੂੰ ਵਧਾ ਕੇ ਜਾਂ ਕੂੜਾ ਕਰਕਟ ਇਕੱਠਾ ਕਰ ਕਰਕੇ ਆਪਦਾ ਗਿਆਨ ਦਾ ਝੋਲਾ ਭਰਨ ਦੀ ਜਿਹੜੀ ਸਾਡੀ ਇੱਕ ਫਿਤਰਤ ਆ ਉਹ ਬਣੀ ਹੋਈ ਆ ਉਹਦੇ ਵਿੱਚ ਜਿਹੜੀ ਆਧੁਨਿਕਤਾ ਵੀ ਬਹੁਤ ਜ਼ਿਆਦਾ ਰੋਲ ਅਦਾ ਕਰ ਰਹੀ ਹੈ ਆਧੁਨਿਕਤਾ ਵੀ ਬੌਧਿਕ ਲੈਵਲ ਵਧਾਉਣ ਚ ਜਾਂ ਬੌਧਿਕ ਗੱਲਾਂ ਕਰਨ ਦੇ ਵਿੱਚ ਜਿਹੜੀ ਗਿਆਨ ਆ ਜਿਹੜਾ ਉਹ ਗਿਆਨ ਨੂੰ ਹੋਰ ਖਿਲਾਰਾ ਪਾਉਣ ਚ ਆਧੁਨਿਕਤਾ ਕਾਫੀ ਸਾਡਾ ਸਹਿਯੋਗ ਦੇ ਰਹੀ ਆ ਪਰ ਕਈ ਵਾਰੀ ਕੀ ਹੁੰਦਾ ਕੁਝ ਕੁ ਚੀਜ਼ਾਂ ਜਿਹੜੀਆਂ ਉਹ ਮਿਕਦਾਰ ਤੋਂ ਘੱਟ ਹੋਣ ਜਾਂ ਮਿਕਦਾਰ ਚ ਹੀ ਹੋਣ ਤਾਂ ਉਹੀ ਜ਼ਿਆਦਾ ਵਧੀਆ ਹੁੰਦੀਆਂ ਤੇ ਕਿਤੇ ਨਾ ਕਿਤੇ ਜਾ ਕੇ ਉਹ ਚੀਜ਼ਾਂ ਤੁਹਾਨੂੰ ਦੱਸ ਦਿੰਦੀਆਂ ਵੀ ਉਹ ਚੀਜ਼ ਚੰਗੀ ਸੀ ਜੇ ਪਹਿਲਾਂ ਲੋਕ ਭੋਲੇ ਸੀ ਅਣਭੋਲ ਸੀ ਅੱਜ ਵੀ ਅਸੀਂ ਇੱਕ ਬੜੀ ਉਦਾਹਰਨ ਦਿੰਦੇ ਹਾਂ ਵੀ ਪਹਿਲਾਂ ਬੱਚੇ ਵੀ ਭੋਲੇ ਹੁੰਦੇ ਸੀ ਐਡੀ ਐਡੀ ਯੰਗ ਉਮਰ ਚ ਵੀ ਮੁੰਡੇ ਕੁੜੀਆਂ ਰਾਤਾਂ ਦਿਨ ਰਾਤ ਇਕੱਠੇ ਖੇਡਦੇ ਫਿਰਦੇ ਸੀ ਤੇ ਅੱਜ ਦਾ ਮਾਹੌਲ ਤੁਸੀਂ ਸਮਝ ਹੀ ਸਕਦੇ ਹੋ ਕੀ ਆ ਮੈਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ ਪਰ ਕੀ ਆਹੀ ਕਾਰਨ ਸੀ ਨਾ ਵੀ ਉਹਨਾਂ ਦਾ ਜਿਹੜਾ ਵਿਕਾਸ ਬੁੱਧੀ ਦਾ ਵਿਕਾਸ ਆ ਉਹ ਜ਼ਿਆਦਾ ਨਹੀਂ ਹੋਇਆ ਸੀ ਨਾਰਮਲ ਬਸ ਹਾੜੀ ਸੌਣੀ ਬੀਜ ਲਿਆ ਵੱਢ ਲਿਆ ਖਾ ਲਿਆ ਦਰੀਆਂ ਬੁਣ ਲਈਆਂ ਚਾਦਰਾਂ ਬੁਣ ਲਈਆਂ ਇੱਕ ਲਿਮਿਟ ਸੀ ਉਹ ਲਿਮਿਟ ਦੇ ਵਿੱਚ ਦਾਇਰਾ ਸੀ ਦਾਇਰੇ ਦੇ ਵਿੱਚ ਉਹ ਰਹਿ ਕੇ ਉਹ ਉੱਥੇ ਵਧੀਆ ਇੱਕ ਖੁਸ਼ਹਾਲ ਜ਼ਿੰਦਗੀ ਜਿਹੜੀ ਜਿਉਂ ਰਹੀ ਸੀ ਹੁਣ ਜਿਵੇਂ ਜਿਵੇਂ ਜੇ ਬੌਧਿਕ ਲੈਵਲ ਵੱਧਦਾ ਜਾਂਦਾ ਉਵੇਂ ਉਵੇਂ ਤੁਸੀਂ ਆਪਦਾ ਇੱਕ ਗਿਆਨ ਦਾ ਜਿਹੜਾ ਟੋਕਰੇ ਦੀ ਪੰਡ ਆ ਜਿਹੜੀ ਉਹ ਇੰਨੀ ਕੁ ਭਾਰੀ ਕਰੀ ਜਾਂਦੇ ਹੋ ਜਿਹੜੀ ਕਿ ਤੁਹਾਨੂੰ ਕਿਤੇ ਨਾ ਕਿਤੇ ਦਿਨ ਚ 10-20 ਵਾਰੀ ਆੜੇ ਆਉਂਦੀ ਹੈ ਤੁਹਾਡਾ ਗਿਆਨ ਆੜੇ ਆ ਜਾਂਦਾ ਤੇ ਜੇ ਮੈਨੂੰ ਲੱਗਦਾ ਉੱਥੇ ਤੁਸੀਂ ਉਸ ਪੋਜੀਸ਼ਨ ਚ ਹੁੰਦੇ ਭੋਲੇਪਨ ਦੀ ਚ, ਤਾਂ ਭੋਲੇਪਨ ਦੀ ਇੱਕ ਪੋਜੀਸ਼ਨ ਨੂੰ ਮੈਂ ਮਸਤ ਫਕਰ ਵੀ ਕਹਿ ਸਕਦਾ, ਤੁਸੀਂ ਇਹਨੂੰ ਉਲਟ ਪਾਸੇ ਨਾ ਲਾਇਓ, ਕਿਉਂਕਿ ਮਸਤ ਸ਼ਬਦ ਪਿੱਛੇ ਜੇ ਬਦਨਾਮ ਹੋ ਗਿਆ, ਪਰ ਮਸਤ ਸ਼ਬਦ ਦੇ ਮਾਇਨੇ ਇਹ ਨਹੀਂ ਸੀ, ਮਸਤ ਹੋਣਾ ਫਕਰ ਹੋਣਾ। ਮੈਂ ਇੱਕ ਵਾਰੀ ਆਰਟੀਕਲ ਚ ਲਿਖਿਆ ਵੀ ਸੀ ਵੀ ਜਿਹੜਾ ਬੰਦਾ ਦੋ ਕਿਸਮਾਂ ਹੁੰਦੀਆਂ, ਇੱਕ ਲਾਪਰਵਾਹ ਇੱਕ ਬੇਪਰਵਾਹ। ਲਾਪਰਵਾਹ ਹੋਣਾ ਗਲਤ ਆ ਕਿਸੇ ਵੀ ਚੀਜ਼ ਤੋਂ, ਪਰ ਬੇਪਰਵਾਹ ਹੋਣਾ ਕੋਈ ਗਲਤ ਨਹੀਂ ਹੈ। ਬੇਪਰਵਾਹੀ ਹੈ ਜਿਹੜੀ ਉਹ ਕਿਸਮਤ ਵਾਲੇ ਨੂੰ ਆਉਂਦੀ ਆ, ਬੇਪਰਵਾਹੀ ਫਕੀਰਾਂ ਕੋਲੇ ਆਉਂਦੀ ਆ, ਬੇਪਰਵਾਹੀ ਉਹਨਾਂ ਲੋਕਾਂ ਕੋਲੇ ਆਉਂਦੀ ਆ ਜਿਹੜੇ ਜ਼ਿੰਦਗੀ ਨੂੰ ਜਾਣ ਜਾਂਦੇ ਆ ਵੀ ਜ਼ਿੰਦਗੀ ਦੇ ਵਿੱਚ ਹੈ ਕੀ। ਸੋ ਅੱਜ ਦੀ ਕਹਾਣੀ ਵੀ ਕੁਛ ਨਾ ਕੁਛ ਇਹ ਹੀ ਸ਼ੋਅ ਕਰਦੀ ਆ। ਇਸ ਕਹਾਣੀ ਦੇ ਵਿੱਚ ਇਹ ਹੈ ਜੀ ਵੀ ਇੱਕ ਕਹਿੰਦੇ ਸਕੂਲ ਦੇ ਵਿੱਚ ਇੱਕ ਰੇਸ ਹੋ ਰਹੀ ਸੀ ਤੇ 7 ਜਿਹੜੇ ਉਹਦੇ ਚ ਪਾਰਟਿਸਪੈਂਟ ਸੀਗੇ ਬੱਚੇ, ਉਹ ਭਾਗ ਲੈ ਰਹੇ ਸੀ। ਤਾਂ 7 ਬੱਚੇ ਕਹਿੰਦੇ ਭੱਜ ਲਏ ਤੇ ਉਹ 100-150 ਕਿਲੋਮੀਟਰ ਦੀ ਰੇਸ ਸੀਗੀ ਤੇ ਪਰ ਪਹਿਲੇ 25 ਮੀਟਰ ਤੇ ਜਾ ਕੇ ਹੀ ਇੱਕ ਬੱਚਾ ਉਹਨਾਂ ਚੋਂ ਡਿੱਗ ਪਿਆ। ਜਦੋਂ ਇੱਕ ਬੱਚਾ ਡਿੱਗ ਪਿਆ, ਬਾਕੀ 6 ਨੇ ਪਿੱਛੇ ਮੁੜ ਕੇ ਦੇਖਿਆ, 2-4 ਮੀਟਰ 10 ਮੀਟਰ ਤੋਂ ਇੱਕਦਮ ਠੰਭਰ ਗਏ ਤੇ 6 ਦੇ 6 ਰੁਕ ਗਏ। ਰੁਕ ਕੇ ਵਾਪਸ ਆਏ ਉਸ ਮੁੰਡੇ ਕੋਲੇ, ਉਸ ਵਾਪਸ ਮੁੰਡੇ ਨੂੰ ਉਹਨਾਂ ਨੇ ਦੋਨਾਂ ਉਹਨਾਂ ਨੂੰ ਮੋਢਾ ਦਿੱਤਾ ਉਹਨਾਂ ਨੇ ਸਾਰਿਆਂ ਨੇ ਰਲ ਕੇ, ਤੇ ਸਾਰੇ ਜਾਣੇ ਇਕੱਠੇ ਫੇਰ ਰੇਸ ਪੂਰੀ ਕਰਨ ਲੱਗ ਗਏ। ਤੇ ਕਹਿੰਦੇ ਉਹ ਰੇਸ ਦੇ ਜਮਾਂ ਜਦੋਂ ਐਂਡ ਤੇ ਪਹੁੰਚ ਗਏ ਤੇ 7 ਜਾਣੇ ਇਕੱਠੇ ਜਿੱਤ ਗਏ, ਤੇ ਜਿੱਤ ਕੇ 7 ਜਾਣੇ ਆਪ ਹੀ ਜਸ਼ਨ ਮਨਾਉਣ ਲੱਗ ਗਏ ਤੇ ਉੱਚੀ ਉੱਚੀ ਨੱਚਣ ਲੱਗ ਗਏ, ਕਹਿੰਦੇ ਵੀ ਅਸੀਂ ਜਿੱਤ ਗਏ ਅਸੀਂ ਜਿੱਤ ਗਏ। ਤੇ ਸਾਰੇ ਜਿਹੜੇ ਉੱਥੇ ਬੈਠੇ ਸੀ ਲੋਕ, ਉਹਨਾਂ ਨੂੰ ਇੱਕ ਬਹੁਤ ਵੱਡਾ ਸਬਕ ਦੇ ਗਏ, ਬਹੁਤ ਵੱਡੀ ਇੱਕ ਗੱਲ ਕਹਿ ਗਏ, ਕਿਉਂਕਿ ਕਾਰਨ ਇਹ ਨਹੀਂ ਸੀ ਵੀ ਉਹ ਬੱਚੇ ਸੀ ਤੇ ਬੱਚਿਆਂ ਨੇ ਇਹ ਜਿਹੜਾ ਵਰਤਾਰਾ ਉਹਨਾਂ ਨੂੰ ਕਰ ਗਿਆ, ਪਰ ਤੁਹਾਨੂੰ ਹੁਣ ਇੱਥੇ ਜਾਣ ਕੇ ਹੈਰਾਨੀ ਹੋਊਗੀ ਵੀ ਜਿਹੜੀ ਉਹ ਬੱਚੇ ਸੀਗੇ ਉਹ ਮੰਦ ਬੁੱਧੀ ਬੱਚੇ ਸੀ, ਉਹ ਬੱਚੇ ਮੰਦ ਬੁੱਧੀ ਸਕੂਲ ਦੀ ਕਰੇਜ਼ ਸੀ। ਸੋ ਦੋਸਤੋ, ਮੈਂ ਤਾਂ ਕੱਲ ਦੀ ਜਿਉਂਦੀ ਇਹ ਸਟੋਰੀ ਪੜ੍ਹੀ ਆ, ਮੈਨੂੰ ਤਾਂ ਇਹ ਲੱਗ ਰਿਹਾ ਵੀ ਮੈਂ ਤਾਂ ਜਿਹੜਾ ਗਿਆਨ ਦਾ ਟੋਕਰੇ ਦੀ ਪੰਡ ਜਿਹੜੀ ਭਾਰੀ ਕਰੀ ਜਾਂਦੇ ਆ ਉਹਦੇ ਨਾਲ ਦੁਨੀਆਂ ਤੋਂ ਦੂਰ ਹੋਈ ਜਾਂਦੇ ਆ ਤੇ ਆਪਦੇ ਹੋਣ ਤੋਂ ਦੂਰ ਹੋਈ ਜਾਂਦੇ ਆ। ਉਹਨਾਂ ਬੱਚਿਆਂ ਨੇ ਦੱਸਤਾ ਵੀ ਸਾਡੇ ਕੋਲ ਉਹ ਬੌਧਿਕ ਨਹੀਂ ਆਇਆ, ਲੈਵਲ ਨਹੀਂ ਆਇਆ ਜਿਹਦੇ ਚ ਅਸੀਂ ਇੱਕ ਦੂਜੇ ਦੀ ਲੱਤ ਖਿੱਚ ਗਏ, ਇੱਕ ਦੂਜੇ ਨੂੰ ਡੇਗੀਏ। ਉਹਨਾਂ ਨੂੰ ਇਹ ਲੱਗਿਆ ਵੀ ਸਾਡਾ ਇੱਕ ਸਾਥੀ ਡਿੱਗ ਪਿਆ, ਇਹਨੂੰ ਵੀ ਨਾਲ ਲੈ ਕੇ ਸਾਰਿਆਂ ਨੇ ਰੇਸ ਜਿੱਤਣੀ ਆ। ਸੋ ਇੱਕ ਮੰਦ ਬੁੱਧੀ ਬੱਚਿਆਂ ਨੇ ਉੱਥੇ ਬੈਠੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਚ ਪਾਣੀ ਲਿਆਤਾ ਤੇ ਹਜ਼ਾਰਾਂ ਲੋਕਾਂ ਦੇ ਜੇ ਦੇਖਿਆ ਜਾਵੇ ਤਾਂ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ, ਜੇ ਸਹੀ ਮਾਇਨੇ ਚ ਦੇਖਿਆ ਜਾਵੇ। ਹੁਣ ਇਹ ਅਸੀਂ ਤੈਅ ਕਰਨਾ ਵੀ ਅਸੀਂ ਕਿਹੋ ਜਿਹੀ ਜ਼ਿੰਦਗੀ ਜਿਉਣੀ ਆ, ਕੀ ਜਿਹੜੇ ਅਸੀਂ ਜਿਨ੍ਹਾਂ ਲੋਕਾਂ ਤੋਂ ਅਸੀਂ ਹੇਠ ਘਿਰਨਾ ਕਰਦੇ ਆ ਜਾਂ ਇਹ ਸੋਚਦੇ ਆ ਵੀ ਮੰਦ ਬੁੱਧੀ ਨਾ ਹੋਵੇ, ਮੰਦ ਬੁੱਧੀ ਦਾ ਕੀ ਆ ਜਾਂ ਪਾਗਲ ਤੱਕ ਸ਼ਬਦ ਕਹਿੰਦੇ ਆ, ਉਹ ਯਾਰ ਉਹ ਤਾਂ ਤੁਹਾਡੇ ਨਾਲੋਂ ਚੰਗੇ ਹੋ ਗਏ ਫਿਰ ਅੱਜ ਦੇ ਯੁੱਗ ਚ। ਇਹ ਕਹਾਣੀ ਮੁਤਾਬਕ ਤਾਂ ਭਾਵੇਂ ਇਹ ਕਹਾਣੀ ਹੋ ਸਕਦੀ ਆ, ਭਾਵੇਂ ਰੀਅਲ ਵਰਤਾਰਾ ਨਹੀਂ, ਪਰ ਇੱਕ ਸਿੱਖਿਆ ਦੇਣ ਲਈ ਮੈਨੂੰ ਬੜੀ ਪਿਆਰੀ ਕਹਾਣੀ ਲੱਗੀ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਵੀ ਇਹ ਜਿਹੜੀ ਕਹਾਣੀ ਆ ਜਾਂ ਇਹ ਜਿਹੜੀ ਗੱਲ ਦੇ ਵਿੱਚੋਂ ਕੁਛ ਨਾ ਕੁਛ ਸੁਣਨ ਦੇਖਣ ਨੂੰ ਜ਼ਰੂਰ ਮਿਲਿਆ ਹੋਊਗਾ, ਸਮਝਣ ਨੂੰ ਮਿਲਿਆ ਹੋਊਗਾ। ਪਰ ਜੇ ਤੁਸੀਂ ਅਮਲ ਕਰੋ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਕਰੋ ਫੇਰ ਹੀ ਜ਼ਿਆਦਾ ਫਾਇਦਾ, ਨਹੀਂ ਤਾਂ ਚਲੋ ਜੀ ਇੱਕ ਤੜਕੇ ਤੜਕੇ ਇੰਟਰਟੇਨਮੈਂਟ ਹੋ ਗਿਆ, ਪਰ ਤੜਕੇ ਤੜਕੇ ਕੁਝ ਕੁ ਸੱਜਣੇ ਇਹ ਵੀ ਕਹਿਣਗੇ ਵੀ ਏਡੀਆਂ ਸੀਰੀਅਸ ਗੱਲਾਂ ਤੜਕੇ ਮੂਡ ਖਰਾਬ ਕਰ ਦਿੰਦਾ ਹੈ ਬੰਦਾ ਆ ਕੇ। ਸੋ ਦੋਸਤੋ, ਜ਼ਰੂਰੀ ਨਹੀਂ ਹੁੰਦਾ ਵੀ ਮੂਡ ਹੱਸਣ ਨਾਲ ਹੀ ਰਾਜੀ ਹੁੰਦਾ ਹੁੰਦਾ, ਜਿਹੜੀ ਅੰਤਰ ਆਤਮਾ ਜੇ ਤੁਹਾਡੀ ਖੁਸ਼ ਹੋ ਗਈ ਨਾ ਤੇ ਅੰਤਰ ਆਤਮਾ ਕਿਸੇ ਚੀਜ਼ ਨਾਲ ਵੀ ਖੁਸ਼ ਹੋ ਜਾਂਦੀ ਹੈ ਤੇ ਮੂਡ ਉਹਦੇ ਨਾਲ ਵੀ ਠੀਕ ਹੋ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੀਏ ਅਸੀਂ ਵੀ ਜਿੱਥੋਂ ਵੀ ਚੰਗੀ ਚੀਜ਼ ਕੋਈ ਵੀ ਮਿਲਦੀ ਉਹਨੂੰ ਲੈ ਲਿਆ ਕਰੀਏ, ਪਰ ਲੈ ਕੇ ਨਾਲ ਉਹਦੇ ਤੇ ਅਮਲ ਵੀ ਕਰਿਆ ਕਰੀਏ। ਅਸੀਂ ਕੱਲੀ ਪੰਡ ਨਾ ਉਹਦੇ ਗਿਆਨ ਦੀ ਭਾਰੀ ਕਰੀ ਜਾਈਏ, ਉਹਦੇ ਤੇ ਅਮਲ ਕਰਕੇ ਉਹਦੇ ਆਲੇ ਦੁਆਲੇ ਤੇ ਉਹਨੂੰ ਲਾਗੂ ਕਰਕੇ ਵੀ ਅਸੀਂ ਇਸ ਨੂੰ ਇੱਕ ਕਾਮਯਾਬੀ ਵਾਲੇ ਪਾਸੇ ਲਿਜਾਈਏ। ਹੁਣ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਅੱਜ ਦੀ ਕਹਾਣੀ ਨੂੰ ਇਲੈਕਸ਼ਨ ਨਾਲ ਵੀ ਜੋੜ ਕੇ ਦੇਖਣਾ ਵੀ ਇਲੈਕਸ਼ਨਾਂ ਚ ਕੀ ਹੋਇਆ, ਉੱਥੇ ਕਿਵੇਂ ਇਹ ਜਾਂ ਕੁਛ ਕੀਤਾ ਜਾ ਸਕਦਾ ਸੀ, ਪਰ ਜਿਹੜਾ ਲੈਵਲ ਇਲੈਕਸ਼ਨਾਂ ਦੇ ਵਿੱਚ ਹੁਣ ਹੋਇਆ ਜਾਂ ਵਰਤਿਆ ਗਿਆ ਉਹ ਵੀ ਤਾਂ ਜ਼ਿਆਦਾ ਬੁੱਧੀਜੀਵਿਤਾ ਹੋਣ ਦੇ ਕਾਰਨ ਹੀ ਹੋਇਆ ਨਾ। ਚੋਣਾਂ ਹੁੰਦੀਆਂ ਸੀ, ਚੋਣਾਂ ਦੇ ਵਿੱਚ ਜਿਵੇਂ ਜਿਵੇਂ ਹੁਣ ਮਾਹੌਲ ਗਰਮ ਹੁੰਦਾ ਗਿਆ ਤਾਂ ਉਹ ਵੀ ਤਾਂ ਉਹੀ ਹੈ ਨਾ ਵੀ ਜਿੰਨੀ ਜਾਗਰਤੀ ਆਈ ਜਾਂਦੀ ਹੈ ਉਹ ਕਾਰਨ ਆ। ਜਾਗਰਤੀ ਆਉਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਕਿਤੇ ਨਾ ਕਿਤੇ ਬਹੁਤ ਕੁਛ ਸੋਚ ਕੇ ਹਰ ਚੀਜ਼ ਕਰਨੀ ਬਣਦੀ ਆ। ਸੋ ਸਾਡੇ ਸੱਜਣ ਮਿੱਤਰ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਆ ਜੀ, ਤੇ ਇੱਧਰ ਹਰਨੇਕ ਸਿੰਘ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਭਾਜੀ, ਕਹਿੰਦੇ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਵਾਪਸੀ ਦੇਖ ਕੇ। ਸੁਖਵਿੰਦਰ ਸੌਂਦ ਜੁੜੇ ਆ ਜੀ, ਤੇ ਉਹਨਾਂ ਨੇ ਵੀ ਸਿਡਨੀ ਤੋਂ ਕੰਜੂਸੀ ਭਰੀ SSA ਭੇਜੀ ਆ ਜੀ। ਸੋ ਕੋਈ ਗੱਲ ਨੀ ਸੌਂ ਸਾਹਿਬ, ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਬਿਜ਼ੀ ਬਹੁਤ ਹੋ, ਕੰਮ ਤੇ ਹੋ, ਕੰਮ ਦੌਰਾਨ ਵੀ ਤੁਸੀਂ ਹਾਜ਼ਰੀ ਭਰੀ ਆ ਜਾਂ ਕੰਜੂਸੀ ਨਾ ਭਰੀ ਆ ਕੋਈ ਨੀ, ਸਿਰ ਮੱਥੇ ਜੀ ਜਿੰਨੀ ਕਿ ਤੁਸੀਂ ਕੰਜੂਸੀ ਨਾਲ ਸਾਨੂੰ ਹਾਜ਼ਰੀ ਭਰੀ ਆ ਉਹਨਾਂ ਕ ਅਸੀਂ ਜਵਾਬ ਦੇਤਾ। ਦੇਖ ਲਓ ਹੁਣ ਤੁਹਾਡੀ ਇੱਛਾ ਤੇ ਆ ਵੀ ਤੁਸੀਂ ਵੱਧ ਜਵਾਬ ਲੈਣਾ ਸੀ ਤਾਂ ਵੱਧ ਅੱਖਰ ਲਿਖਣੇ ਸੀ। ਕੁਲਵੀਰ ਸਿੰਘ ਜੁੜੇ ਆ ਜੀ ਸਾਡੇ ਨਾਲ। ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਰਿਜ਼ਲਟ ਦੀ ਦਿਲ ਬਹੁਤ ਉਦਾਸ ਹੋ ਗਿਆ ਸੀ, ਫੇਰ ਮੈਂ ਸੋਚਿਆ ਪਹਿਲਾਂ ਕਿਹੜੇ ਮਿਨਿਸਟਰੀ ਸਾਡੇ ਘਰ ਵਿਚ ਸੀ, ਕੁਲਵੀਰ ਸਿੰਘ ਬ੍ਰਿਸਬਨ। ਬਿਲਕੁਲ ਜੀ, ਦੇਖੋ ਇਹ ਇਹ ਹੁੰਦੀ ਆ, ਇਹ ਇਹ ਇੱਕ ਜਜ਼ਬਾ ਹੁੰਦਾ, ਇਹਨੂੰ ਜਿੱਧਰ ਮਰਜ਼ੀ ਸੋਚ ਲਓ, ਮਰਜ਼ੀ ਲਾ ਲਓ, ਉਸੇ ਨਾਲ ਹੀ ਆ। ਜੇ ਤੁਸੀਂ ਇਹੀ ਸੋਚਦੇ ਰਹਿੰਦੇ ਵੀ ਹਾਰ ਕੇ ਯੇ ਹੋ ਗਿਆ ਵੋ ਹੋ ਗਿਆ, ਤੁਸੀਂ ਮੈਨੂੰ ਲੱਗਦਾ ਸੌ ਨਹੀਂ ਸਕਣਾ ਸੀ। ਪਰ ਕਿੱਡਾ ਸੌਖਾ ਸੀ, ਇੱਕ ਨਿੱਕੇ ਜੇ ਸ਼ਬਦ ਨਾਲ ਹੀ ਤੁਹਾਨੂੰ ਵਧੀਆ ਨੀਂਦ ਆ ਗਈ ਤੇ ਤੁਸੀਂ ਆਪਦੇ ਆਪ ਨੂੰ ਸਮਝਾ ਲਿਆ ਵੀ ਭਾਈ ਅੱਗੇ ਕਿਹੜਾ ਅਸੀਂ ਜਿਹੜੇ ਹੋਮ ਮਿਨਿਸਟਰੀ ਸਾਡੇ ਕੋਲੇ ਸੀਗੀ ਤੇ ਜਿਹਦੇ ਨਾਲ ਅਸੀਂ ਫੈਸਲੇ ਕਰਦੇ ਸੀ, ਅੱਗੇ ਵੀ ਸਾਡੇ ਛਿੱਤਰ ਪੈਂਦੇ ਰਹੇ, ਗਾਂ ਵੀ ਸਾਡੇ ਪੈਂਦੇ ਰਹਿਣਗੇ, ਇਹਦੇ ਚ ਤਾਂ ਕੋਈ ਦੋ ਰਾਇਆ ਨੀ। ਸਿਆਸੀ ਲੋਕ ਕਿਵੇਂ ਨਾ ਕਿਵੇਂ ਸਾਨੂੰ ਵਰਤਦੇ ਰਹਿਣਗੇ, ਭਾਵੇਂ ਕੋਈ ਆ ਜੇ ਪਾਰਟੀ ਉਹੀ ਤੁਹਾਨੂੰ ਵਰਤਦੀ ਰਹੂਗੀ, ਇਹ ਚ ਕੋਈ ਫਰਕ ਕੋਈ ਦੋ ਰਾਇ ਜਾਂ ਸ਼ੱਕ ਨਹੀਂ ਹੈ। ਪਰ ਚਲੋ ਕੋਈ ਗੱਲ ਨੀ ਜੀ, ਫਿਲਹਾਲ ਵੇਲਾ ਜਿਹੜਾ ਹੱਥੋਂ ਨਿਕਲ ਗਿਆ, ਪਰ ਅਸੀਂ ਕੀ ਕਰ ਰਹੇ ਹਾਂ ਜੀ, ਅਸੀਂ ਹੁਣ ਮੌਸਮ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਗੀਤ ਤੁਹਾਨੂੰ ਸਾਂਝਾ ਕਰਦੇ ਹਾਂ। ਗੀਤ ਦੇ ਨਾਲ ਨਾਲ ਅਸੀਂ ਫੋਨ ਲਾਈਨਾਂ ਖੋਲ ਦਾਂਗੇ ਜੀ, ਤੇ ਕਿਉਂਕਿ ਮੇਰੇ ਕੋਲ ਚਾਹ ਦਾ ਕੱਪ ਆ ਗਿਆ ਤੇ ਇਹਨੇ ਨਾਲ ਮੇਰੀ ਵੀ ਜਵਾਨ ਥੋੜੀ ਜਿਹੀ ਹੋਰ ਚੱਲਣ ਲੱਗ ਜੂ ਪੀ ਕੇ ਚਾਹ, ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਤੇ ਗੀਤ ਤੋਂ ਬਾਅਦ ਆਪਾਂ ਤੁਹਾਡੀਆਂ ਫੋਨ ਲਾਈਨ, ਤੁਹਾਡੀ ਗੱਲਾਂ, ਤੁਹਾਡੇ ਨਾਲ ਗੱਲਾਂ ਕਰਦੇ ਹਾਂ ਜੀ।
ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸ ਦੇ ਛੱਲੇ ਉਸਦੀ ਬੱਲੇ। ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸ ਦੇ ਛੱਲੇ ਉਸਦੀ ਬੱਲੇ। ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸ ਦੇ ਛੱਲੇ ਉਸਦੀ ਬੱਲੇ। ਤੇਰੇ ਚੱਤੇ ਖੁੱਲ ਮਖੁੱਲੇ, ਤੂੰ ਇਹ ਚੀਜ਼ ਕਮਾਲ ਜਾਦੂ ਕਰੀਏ। ਕਰਦੀਆਂ ਸਾਡੇ ਨਾਲ ਘੇਰਾ ਫੇਰੀਆਂ, ਕਰਦੀਆਂ ਸਾਡੇ ਨਾਲ ਤੇਰੀ ਕੁਦਰਤ ਜਾ ਕੋਈ ਸਮਝੇ, ਤੂੰ ਸ਼ਤਰੰਜ ਦੀ ਚਾਲ ਜਾਦੂ ਕਰੀਏ। ਹੋ ਜਾਦੂ ਕਰੀਆਂ, ਕਰਦੀਆਂ ਸਾਡੇ ਨਾਲ ਘੇਰਾ ਫੇਰੀਆਂ, ਕਰਦੀਆਂ ਸਾਡੇ ਨਾਲ ਜਾਦੂ ਕਰੀਆਂ। ਵਾਲੇ ਕਬੂਤਰ ਕੀ ਨਸਲ ਮੇ ਹੋਤੇ ਹੈ, ਕਭੀ ਇਸਕੀ ਕਭੀ ਉਸਕੀ ਬਗਲ ਮੇ ਹੋਤੇ ਹੈ। ਦਿਲ ਜਲੋਂ ਸੇ ਦਿਲ ਲਗੀ ਅੱਛੀ ਨਹੀਂ, ਰੋਨੇ ਵਾਲੋਂ ਸੇ ਹੱਸੀ ਅੱਛੀ ਨਹੀਂ। ਸਾਵਰੀਆਂ ਹੋ ਜਾਦੂ ਕਰੀਏ, ਜਾਦੂ ਕਰੀਏ, ਕਰਦੀਏ ਸਾਡੇ ਨਾਲ ਘੇਰਾ ਫੇਰੀਆਂ, ਕਰਦੀਏ ਸਾਡੇ ਨਾਲ ਜਾਦੂ ਕਰੀਏ। ਕਰੀਏ ਜਾਦੂ
ਗੱਲ ਕਰੀਆਂ ਕਰਦੀ ਹੈ ਸਾਡੇ ਨਾਲ ਹੇਰਾ ਕਰੀਆਂ ਕਰਦੀ ਹੈ ਸਾਡੇ ਨਾਲ ਜਾਦੂ ਕਰੀਆਂ
ਜਾਦੂਗਰੀਆਂ ਕਰਦੀ ਹੈ ਸਾਡੇ ਨਾਲ ਜਾਦੂਗਰੀਆਂ ਹੇਰਾ ਫੇਰੀਆਂ ਜਿਨ੍ਹਾਂ ਨੇ ਕਰਨੀਆਂ ਉਹਨਾਂ ਨੇ ਕਰਨੀ ਹੈ ਜੀ ਤੇ ਉਹਨਾਂ ਨੂੰ ਰੋਕ ਨਹੀਂ ਸਕਦੇ ਅਸੀਂ ਪਰ ਅਸੀਂ ਰੋਕ ਸਕਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਰੋਕ ਸਕਦੇ ਹਾਂ ਜੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨਾਲ ਕੋਈ ਹੇਰਾ ਫੇਰੀ ਜਾਂ ਜਾਦੂਗਰੀ ਕਰੇ ਤਾਂ ਫਿਰ ਸਾਨੂੰ ਰੋਕ ਦੇਣੀ ਚਾਹੀਦੀ ਆ ਕਿਸੇ ਨਾਲ ਵੀ ਕਰਨੀ ਬਸ ਮੇਰੇ ਹਿਸਾਬ ਨਾਲ ਇਹ ਸਭ ਤੋਂ ਬੈਸਟ ਤੇ ਵਧੀਆ ਮੈਥਡ ਆ ਜੇ ਹਰ ਕੋਈ ਐ ਰੋਕਣ ਲੱਗ ਜੇ ਤਾਂ ਆਪੇ ਫਿਰ ਕੰਨਾਂ ਨਾਲ ਜਾਦੂਗਰੀਆਂ ਤੱਕ ਲੋਕ ਕਰਨ ਨੂੰ ਰਹੇ ਸੋ ਮੌਸਮ ਦੀ ਜਾਣਕਾਰੀ ਮੌਸਮ ਜਿਹੜਾ ਅੱਜ ਸਿਡਨੀ ਦਾ ਕਹਿ ਰਿਹਾ ਜੀ ਪੋਸੀਬਲ ਜਿਹੜੇ ਥੰਡਰ ਸਟੋਰਮ ਆ 21 ਤੋਂ 27 ਡਿਗਰੀ ਟੈਂਪਰੇਚਰ ਆ ਤੇ ਭਾਰੀ ਮੀਂਹ ਕੁਇਨਜ਼ਲੈਂਡ ਚ ਵੀ ਦੱਸਿਆ ਤੇ ਨਿਊ ਸਾਊਥ ਵੇਲਸ ਵੀ ਦੱਸਿਆ ਮੈਲਬਨ ਦਾ ਜਿਹੜਾ ਮੌਸਮ ਆ ਉੱਥੇ ਅੱਜ ਸਾਫ਼ ਸੁਥਰਾ ਰਹਿਣਾ 17 ਤੋਂ 26 ਡਿਗਰੀ ਨਾਲ ਤੇ ਬ੍ਰਿਸਬਨ ਦੇ ਵਿੱਚ 23 ਤੋਂ 31 ਡਿਗਰੀ ਟੈਂਪਰੇਚਰ ਤੇ ਪੋਸੀਬਲ ਜਿਹੜੇ ਸ਼ਾਵਰਸ ਆ ਉਹ ਦੱਸੇ ਆ ਤੇ ਪਰਥ ਦੇ ਵਿੱਚ ਵੀ ਜਿਹੜਾ 19 ਤੋਂ 24 ਡਿਗਰੀ ਟੈਂਪਰੇਚਰ ਆ ਜੀ ਤੇ ਉੱਥੇ ਵੀ ਪੋਸੀਬਲ ਸ਼ਾਵਰਸ ਆ ਤੇ ਐਡਲੇਡ ਦੇ ਵਿੱਚ 15 ਤੋਂ 26 ਡਿਗਰੀ ਤੇ ਕਹਿੰਦੇ ਜੀ ਕਲੀਅਰ ਹੋ ਰਿਹਾ ਅੱਜ ਸ਼ਾਵਰ ਕਲੀਅਰ ਹੋ ਜਾਣਗੇ ਫਿਲਹਾਲ ਕਾਫੀ ਬੱਦਲ ਛਾਏ ਹੋਏ ਆ ਜੇ ਬਾਹਰ ਦੇਖਦੇ ਆ ਤੇ ਕੈਨਬਰਾ ਦੀ ਗੱਲ ਕਰੀਏ ਤਾਂ ਉੱਥੇ ਵੀ ਥੰਡਰ ਸਟੋਰਮ ਦੱਸਿਆ ਜੀ 14 ਤੋਂ 29 ਡਿਗਰੀ ਨਾਲ ਤੇ ਹਾਵਰਡ ਦੇ ਵਿੱਚ 15 ਤੋਂ 23 ਡਿਗਰੀ ਨਾਲ ਲੇਟ ਸ਼ਾਵਰ ਆ ਜੀ ਤੇ ਡਾਰਵਨ ਦੀ ਜੇ ਗੱਲ ਕਰੀਏ ਤੇ 25 ਤੋਂ 33 ਡਿਗਰੀ ਟੈਂਪਰੇਚਰ ਜਿਹੜਾ ਡਾਰਵਨ ਦੇ ਵਿੱਚ ਰਹਿਣ ਦੀ ਜਿਹੜੀ ਸੰਭਾਵਨਾ ਸੋ ਦੋਸਤੋ ਜਿੱਥੇ ਜਿੱਥੇ ਵੀ ਤੁਸੀਂ ਜੁੜੇ ਹੋ ਆਪਣਾ ਆਪਣੇ ਸ਼ਹਿਰ ਦੇ ਮੌਸਮ ਦੇ ਬਾਰੇ ਚ ਤੁਸੀਂ ਜਰੂਰ ਜਾਣਕਾਰੀ ਲਿਆ ਕਰੋ ਤਾਂ ਕਿ ਮੌਸਮ ਦੇ ਮੁਤਾਬਕ ਤੁਸੀਂ ਆਪਣਾ ਜਿਹੜਾ ਦਿਨ ਚਾਰਿਆ ਤੈਅ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਵੀ ਅਸੀਂ ਕਾਲ ਦੇ ਵਿੱਚ ਮੌਸਮ ਜਿਹੜਾ ਅੱਜ ਕੱਲ ਸਾਡੀ ਹਰ ਬੰਦੇ ਦੀ ਜੇਬ ਚ ਇੱਕ ਮਿੰਟ ਲਾਉਣ ਦੀ ਥਾਂ ਤੇ ਬਾਅਦ ਦੇ ਵਿੱਚ ਤਕਲੀਫ ਬਹੁਤ ਝੱਲਦੇ ਆ ਸੋ ਇਸ ਚੀਜ਼ ਦੀ ਵੀ ਇੱਕ ਬਹੁਤ ਲੋੜ ਆ ਹੁਣ ਸਮੇਂ ਦੇ ਮੁਤਾਬਕ ਤੇ ਲੋੜ ਮੁਤਾਬਕ ਹੀ ਜ਼ਿੰਦਗੀ ਢਾਲੀ ਜਾਵੇ ਤਾਂ ਬਿਹਤਰ ਆ ਬਹੁਤ ਸਾਰੇ ਸੁਨੇਹੇ ਸੱਜਣਾਂ ਦੇ ਹੋਰ ਵੀ ਆ ਰਹੇ ਆ ਉਹਨਾਂ ਸੁਨੇਹਿਆਂ ਦੇ ਵਿੱਚ ਅਮਰ ਸਿੰਘ ਸ਼ੈਪਟਨ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਉਹਨਾਂ ਨੇ ਕਹਿੰਦੇ ਜੀ ਵੈਲਕਮ ਬੈਕ ਆ ਸੋ ਬਹੁਤ ਮਿਹਰਬਾਨੀ ਜੀ ਅਮਰ ਬਾਈ ਤੇ ਜਾਹਿਦ ਬਾਈ ਜੁੜ ਚੁੱਕੇ ਆ ਸਾਡੇ ਨਾਲ ਤੇ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਆ ਜੀ ਪਲੀਜ਼ ਪਲੇ ਸੌਂਗ ਟੂ ਆਲ ਲਿਸਨਰਸ ਜਾਹਿਦ ਬਾਈ ਅਸੀਂ ਇੱਦਾਂ ਮੈਨੂੰ ਲੱਗਦਾ ਇਹ ਤੋਂ ਗਾਣਾ ਨਹੀਂ ਪਲੇ ਕਰ ਸਕਦੇ ਪਰ ਸਰਬਜੀਤ ਕੋਸ਼ਿਸ਼ ਕਰਨਗੇ ਵੀ ਡਾਊਨਲੋਡ ਕਰਕੇ ਤੁਸੀਂ ਗਾਣੇ ਦਾ ਜੇ ਨਾਂ ਲਿਖਦੇ ਤਾਂ ਸ਼ਾਇਦ ਅਸੀਂ ਉਹ ਗਾਣਾ ਜਾਂ ਪਲੇ ਕਰ ਸਕਦੇ ਹਾਂ ਲੱਭ ਕੇ ਆਪਣੇ ਡਾਟਾਬੇਸ ਚੋਂ ਪਰ ਅਸੀਂ ਇੱਦਾਂ ਜਿਹੜਾ ਕਿਸੇ ਵੀ ਸੋਸ਼ਲ ਮੀਡੀਆ ਰਾਹੀਂ ਆਇਆ ਗਾਣਾ ਉਹ ਅਸੀਂ ਸਾਨੂੰ ਪਲੇ ਕਰਨਾ ਔਖਾ ਹੋ ਜਾਂਦਾ ਪਰ ਕੋਈ ਨੀ ਕੋਸ਼ਿਸ਼ ਕਰੋ ਜੀ ਗੀਤ ਦਾ ਨਾਂ ਲਿਖ ਕੇ ਭੇਜੋ ਤੇ ਅਸੀਂ ਜ਼ਰੂਰ ਗੀਤ ਪਲੇ ਕਰਾਂਗੇ ਜੀ ਪਰਮਜੀਤ ਸਿੰਘ ਧਾਲੀਵਾਲ ਜੁੜੇ ਆ ਜੀ ਤੇ ਉਹ ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਿਆ ਜੀ ਤੁਸੀਂ ਵਾਪਸ ਪ੍ਰੋਗਰਾਮ ਕਰਨ ਲੱਗੇ ਬਾਕੀ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਠੀਕ ਹੈ ਪ੍ਰੋਗਰਾਮ ਗੋਇੰਗ ਗੁੱਡ ਨਹੀਂ ਦਿਲ ਉਦਾਸ ਨਹੀਂ ਹੋਣਾ ਚਾਹੀਦਾ ਜੀ ਦਿਲ ਜਿਹੜਾ ਮੇਰੇ ਹਿਸਾਬ ਨਾਲ ਤਾਂ ਇੱਕ ਜਿਹੜੀ ਜੰਗ ਆ ਜਾਂ ਕਹਿ ਸਕਦੇ ਹਾਂ ਇੱਕ ਕੰਮ ਕਰਨ ਤੋਂ ਬਾਅਦ ਉਹਦੇ ਚ ਜਿੰਨੀ ਕੁ ਸਫਲਤਾ ਮਿਲੀ ਆ ਉਹਨੂੰ ਦੇਖ ਕੇ ਤੇ ਟਰਾਈ ਟਰਾਈ ਅਗੇਨ ਜਾਂ ਅਸੀਂ ਮਹਾਰਾਣਾ ਪ੍ਰਤਾਪ ਦੀ ਕਹਾਣੀ ਸੁਣਾਉਣੇ ਆ ਵੀ ਕਿੰਨੀਆਂ ਜੰਗਾਂ ਹਾਰਿਆ ਉਹ ਫਿਰ ਉਹਨੇ ਇੱਕ ਕੀੜੀ ਦੇਖੀ ਉਹ ਡਿੱਗ ਪਿਆ ਕਰੇ ਚੜਨ ਲੱਗ ਜਾ ਕਰੇ ਉਹ ਕੀੜੀ ਨੂੰ ਦੇਖ ਕੇ ਉਹ ਇੱਕ ਗੁਫਾ ਚ ਬੈਠੇ ਨੇ ਤਾਂ ਫਿਰ ਉਹ ਕੀੜੀ ਨਾਲ ਫਿਰ ਉਹਨੇ ਸ਼ੁਰੂਆਤ ਕੀਤਾ ਤਾਂ ਅਖੀਰ ਉਹ ਮਹਾਰਾਣਾ ਪ੍ਰਤਾਪ ਕਹਾਇਆ ਸੋ ਇਸ ਕਰਕੇ ਇਸ ਐਂਗਲ ਇਸ ਪਹਿਲੂ ਤੋਂ ਦੇਖਣਾ ਚਾਹੀਦਾ ਕਿਉਂਕਿ ਜੇ ਇੰਜ ਹੀ ਜਿੱਤ ਮਿਲ ਜਾਂਦੀ ਨਾ ਮੈਂ ਗਰੰਟੀ ਕਰਦਾ ਸਾਡੇ ਚੋਂ ਬਹੁਤ ਸਾਰੇ ਜਾਣੇ ਫਟ ਜਾਣੇ ਸੀ ਅਸੀਂ ਆਪਣੀ ਔਕਾਤ ਤੋਂ ਬਾਹਰ ਹੋ ਜਾਣਾ ਸੀ ਜਿੰਨੇ ਵੀ ਸਾਡੇ ਸੱਜਣ ਮਿੱਤਰ ਇਸ ਚੀਜ਼ ਦੇ ਵਿੱਚ ਜੁੜੇ ਸੀ ਨਾ ਕਾਫੀਆਂ ਨੇ ਔਕਾਤ ਚੋਂ ਬਾਹਰ ਹੋ ਜਾਣਾ ਸੀ ਜਿਨ੍ਹਾਂ ਚੋਂ ਮੈਂ ਵੀ ਵਿੱਚ ਸ਼ਾਮਿਲ ਸੀ ਮੈਂ ਵੀ ਹੋ ਜਾਣਾ ਸੀ ਵੀ ਅਸੀਂ ਬਦਲਾਅ ਲਿਆ ਕੇ ਦਿਖਾਤਾ ਅਸੀਂ ਇਨਕਲਾਬ ਲਿਆਤਾ ਸੋ ਇਸ ਕਰਕੇ ਥੋੜਾ ਜਿਹਾ ਸਮੇਂ ਨਾਲ ਟਾਈਮ ਨਾਲ ਹੀ ਜੇ ਕੋਈ ਗੱਲ ਮਿਲੇ ਨਾ ਉਹ ਵਧੀਆ ਹੁੰਦੀ ਆ ਮੈਂ ਦੇਖਿਆ ਵੀ ਅੱਜ ਤੱਕ ਬਹੁਤ ਸਾਰੇ ਲੋਕ ਆ ਜਿਹੜੇ ਬੜੇ ਤੇਜ਼ੀ ਨਾਲ ਆਉਂਦੇ ਆ ਬੜੀ ਤੇਜ਼ੀ ਨਾਲ ਉਨੀ ਤੇਜ਼ੀ ਨਾਲ ਹੀ ਉਹ ਚਲੇ ਜਾਂਦੇ ਆ ਪਰ ਜੇ ਤੁਸੀਂ ਚੱਜ ਦੀ ਚੀਜ਼ ਆਉਂਦੀ ਆ ਤਾਂ ਉਹ ਹਮੇਸ਼ਾ ਟਾਈਮ ਲਾ ਕੇ ਆਉਂਦੀ ਆ ਬਹੁਤ ਲੰਮੇ ਟਾਈਮ ਤੋਂ ਬਾਅਦ ਉਹ ਚੀਜ਼ ਤੁਹਾਡੇ ਸਾਹਮਣੇ ਆਉਂਦੀ ਆ ਤੇ ਉਹ ਰੜ ਕੇ ਆਉਂਦੀ ਆ ਤੇ ਉਹਦੇ ਨਤੀਜੇ ਵੀ ਹੁੰਦੇ ਆ ਮੈਂ ਕੱਲ ਹੀ ਦੇਖ ਰਿਹਾ ਸੀ ਲੇਖਣ ਕਿਰਿਆ ਦੇ ਮਾਮਲੇ ਦੇ ਵਿੱਚ ਵੀ ਅਸੀਂ ਦੇਖਿਆ ਵੀ ਮੇਰੇ ਵਰਗੇ ਦਵਾ ਦਵ ਲਿਖੀ ਜਾਂਦੇ ਆ ਕੱਚ ਘਾਟ ਜਿਹੀਆਂ ਗੱਲਾਂ ਹੁੰਦੀਆਂ ਲਿਖੀ ਜਾਂਦੇ ਕਿਉਂਕਿ ਜਿੰਨਾ ਕੁ ਜੀਵਨ ਜਿਉਇਆ ਹੁੰਦਾ ਜਿੰਨਾ ਕੁ ਗਿਆਨ ਹੁੰਦਾ ਉਨੀ ਕੁ ਗੱਲ ਜੀ ਕਰਦੇ ਰਹਿੰਦੇ ਆ ਪਰ ਜਦੋਂ ਇੱਕ ਪੜਾਅ ਆਉਂਦਾ ਉਮਰ ਦਾ ਉਸ ਉਮਰ ਦੇ ਪੜਾਅ ਦੇ ਉੱਤੇ ਆ ਕੇ ਫੇਰ ਜਿਹੜੀ ਅਸਲੀ ਗੱਲ ਨਿਕਲਦੀ ਆ ਜੇ ਅੱਜ ਅਸੀਂ ਡਾਕਟਰ ਹਰਪਾਲ ਪੰਨੂ ਹੋਰਾਂ ਨੂੰ ਕਹਿੰਦੇ ਆ ਵੀ ਉਹ ਇੱਕ ਬੜਾ ਵਧੀਆ ਲੇਖਕ ਆ ਤਾਂ ਉਹਦੇ ਪਿੱਛੇ ਉਹਨਾਂ ਦੇ ਜਿਹੜੇ 60 ਸਾਲਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਤਜਰਬਾ ਤੇ ਬਹੁਤ ਸਾਰੀ ਪੜ੍ਹਾਈ ਆ ਜਿਹੜੀ ਉਹਨਾਂ ਨੇ ਕੀਤੀ ਆ ਤੇ ਉਹ ਖੁਦ ਇਹ ਗੱਲ ਅਕਸਰ ਗੱਲਾਂ ਚ ਕਹਿੰਦੇ ਹੁੰਦੇ ਆ ਕਹਿੰਦੇ ਯਾਰ ਲੋਕ ਕਹਿੰਦੇ ਆ ਵੀ ਇਹ ਵਧੀਆ ਲਿਖਦਾ ਵਧੀਆ ਬੋਲਦਾ
ਪਰ ਮੈਂ ਕੀ ਦੱਸਾਂ, ਮੈਂ ਤਾਂ ਕਹਿੰਦੇ ਉਹ ਦੂਜਿਆਂ ਦੀਆਂ ਵਧੀਆ ਲਿਖੀਆਂ ਗੱਲਾਂ ਤੇ ਪੜ੍ਹ ਪੜ੍ਹ ਕੇ ਤੇ ਮੈਂ ਉਹਨਾਂ ਨੂੰ ਲੋਕਾਂ ਨੂੰ ਸੁਣਾ ਸੁਣਾ ਕੇ ਤੇ ਸੋਭਾ ਮੈਂ ਖੱਟ ਰਿਹਾ। ਸੋ ਉਹ ਕੀ ਆ, ਉਹਨਾਂ ਨੇ ਬਹੁਤ ਜ਼ਿਆਦਾ ਲਿਟਰੇਚਰ ਪੜ੍ਹਦੇ ਆ ਜੀ, ਪੜ੍ਹ ਕੇ ਉਹ ਲਿਟਰੇਚਰ ਫੇਰ ਉਹਦੇ ਚੋਂ ਜਿਹੜੀਆਂ ਗੱਲਾਂ ਸਾਡੇ ਤੱਕ ਪਹੁੰਚਦੀਆਂ ਕਰਦੇ ਆ। ਇਵੇਂ ਜੇ ਕੌਣ ਜੇ ਅਜਮੇਰ ਸਿੰਘ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਅਜਮੇਰ ਸਿੰਘ ਹੋਰਾਂ ਦਾ ਜਿਹੜਾ ਸ਼ੁਰੂਆਤੀ ਦੌਰ ਸੀ, ਦੇਖੋ ਕਿਹੋ ਜਿਹਾ ਦੌਰ ਸੀ, ਨਕਸਲਵਾਦ ਦੌਰ ਸੀ, ਤੇ ਅਖੀਰ ਉਹਨਾਂ ਦੇ ਜਿਹੜੇ ਤਜਰਬੇ, ਉਹਨਾਂ ਦਾ ਟਾਈਮ, ਪੜ੍ਹਾਈ ਲਿਖਾਈ, ਤੇ ਉਹ ਸਾਡੇ ਲਈ ਕੀ ਕੁਛ ਨੀ ਲੈ ਕੇ ਆ ਰਿਹਾ। ਹੁਣ ਉਹਨਾਂ ਦੀ ਕਿਤਾਬ ਆਈ ਆ ਕਰਤਾਰ ਸਿੰਘ ਸਰਾਭਾ, ਮੈਂ ਕੱਲ ਉਹਦੇ ਚੋਂ ਥੋੜੇ ਜਿਹੇ ਅੰਸ਼ ਹੀ ਸੁਣੇ ਸੀ, ਤਾਂ ਉਸੇ ਟਾਈਮ ਹੀ ਜੀ ਕਰਿਆ ਵੀ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਛੇਤੀ ਤੋਂ ਛੇਤੀ। ਤੇ ਪਰ ਅਸੀਂ ਕੋਸ਼ਿਸ਼ ਕੀਤੀ ਹੈ ਜੀ ਐਤਕੀ ਇੱਕ ਜਿਹੜੀ ਬੁੱਕ ਸਟਾਲ ਲੱਗਣੀ ਆ, ਉਸ ਬੁੱਕ ਸਟਾਲ ਦੇ ਉੱਤੇ ਇਹ ਜਿਹੀਆਂ ਕਿਤਾਬਾਂ ਵੀ ਮਿਲਣ, ਕਿਉਂਕਿ ਇਹ ਕਿਤਾਬਾਂ ਤਕਰੀਬਨ ਇੱਕ ਪੂਰੀ ਦੀ ਪੂਰੀ ਖੇਪ ਕਿਤਾਬਾਂ ਦੀ ਐਡਲੇਡ ਪਹੁੰਚ ਚੁੱਕੀ ਆ, ਤੇ ਜਿਹੜੀਆਂ ਕਿਤਾਬਾਂ ਰਹਿ ਗਈਆਂ ਮੈਂ ਉਹਨਾਂ ਦੀ ਵੀ ਲਿਸਟ ਬਣਾਊਂਗਾ, ਤੇ ਉਹ ਵੀ ਉਹਨਾਂ ਨੂੰ ਕਹਾਂਗੇ ਵੀ ਲੈ ਕੇ ਆਉਣ, ਤਾਂ ਕਿ ਐਡਲੇਡ ਖੇਡਾਂ ਦੇ ਉੱਤੇ ਸਾਰੀਆਂ ਕਿਤਾਬਾਂ ਸਾਨੂੰ ਮਿਲ ਸਕਣ। ਸੋ ਇਸ ਕਰਕੇ ਸਾਨੂੰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਇਹ ਮੀਲ ਪੱਥਰ ਆ ਰਾਹ ਦੇ, ਤੇ ਇਹ ਆਉਂਦੇ ਰਹਿਣਗੇ ਜਾਂਦੇ ਰਹਿਣਗੇ, ਮੰਜ਼ਿਲ ਨਹੀਂ ਸੀ, ਮੰਜ਼ਿਲ ਹਜੇ ਕਾਫੀ ਦੂਰ ਆ। ਸੋ ਇਹ ਮੰਜ਼ਿਲ ਤੇ ਜਾ ਕੇ ਆਪਾਂ ਇਹਨਾਂ ਗੱਲਾਂ ਤੇ ਵਿਚਾਰਾਂਗੇ ਵੀ ਕੀ ਕਿੱਥੇ ਗਲਤ ਸੀ ਤੇ ਕਿੱਥੇ ਸਹੀ ਸੀ। ਸੋ ਫਿਲਹਾਲ ਟੇਕ ਇਟ ਈਜ਼ੀ। ਸਾਡੇ ਨਾਲ ਇੱਧਰ ਅਵਤਾਰ ਸਿੰਘ ਜੁੜੇ ਆ ਜੀ, ਅਵਤਾਰ ਸਿੰਘ ਭੁੱਲਰ। ਲਓ ਜੀ, ਅਮਰੀਕਾ ਵਾਲੇ ਮੁੜੇ ਲੱਗਦੇ ਆ ਅਮਰੀਕਾ ਤੋਂ, ਪਰ ਹਜੇ ਤੇ ਭਾਫ ਜੀ ਨਹੀਂ ਕੱਢੀ, ਦੇਖਦੇ ਕੀ ਲਿਆ। ਲਿਖਤਮ ਅਵਤਾਰ ਸਿੰਘ ਭੁੱਲਰ ਕਹਿੰਦੇ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਚਾਲ ਨੇ ਜੀ, ਅੱਜ ਕਾਫੀ ਦਿਨ ਬਾਅਦ ਰੇਡੀਓ ਆਨ ਕੀਤਾ, ਪ੍ਰੋਗਰਾਮ ਗੋਇੰਗ ਗੁੱਡ, ਇਲੈਕਸ਼ਨ ਰਿਜ਼ਲਟ ਆਰ ਅਨਐਕਸਪੈਕਟਡ, ਮਾਲਵੇ ਵਾਲੇ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਜੀ, ਜਿਨ੍ਹਾਂ ਨੇ ਲੋਕ ਸਭਾ ਵਾਂਗ ਵਧੀਆ ਵਿਧਾਨ ਸਭਾ ਦੇ ਇਲੈਕਸ਼ਨ ਚ ਵੀ ਰੱਖ ਵਿਖਾਈ। ਸੋ ਦੇਖੋ ਜੀ, ਅਸੀਂ ਤਾਂ ਮਾਣ ਹੀ ਨਹੀਂ ਕਰਦੇ ਐਵੇਂ ਕਿਤੇ, ਜੇ ਕਹੀਏ ਤਾਂ ਵੈਸੇ ਤਾਂ ਅਸੀਂ ਮਾਲਵੇ ਦੇ ਲੋਕ ਹਾਂ ਤਾਂ ਚੰਗੇ, ਅਸੀਂ ਕਹਿਣੀ ਤੇ ਕਰਨੀ ਦੇਖਾਂ, ਪਰ ਕੀ ਹੋ ਗਿਆ ਅਸੀਂ ਮਾਣ ਨਹੀਂ ਕਿਤੇ ਕੀਤਾ। ਪਰ ਵੱਖਰੀ ਗੱਲ ਆ ਜੀ, ਕੱਲਾ ਇਹ ਮਾਲਵੇ ਦਾ ਨਹੀਂ ਅਸੀਂ ਕਹਿ ਸਕਦੇ, ਬਹੁਤ ਸਾਰੇ ਕਾਰਨ ਆ। ਕੱਲ ਵੀ ਅਸੀਂ ਪੜਤਾਲੇ ਸੀ, ਪਰ ਤੁਸੀਂ ਲੰਮੇ ਚਿਰ ਬਾਅਦ ਰੇਡੀਓ ਆਨ ਕੀਤਾ, ਤਾਂ ਅਸੀਂ ਵੀ ਲੰਮੇ ਚਿਰ, ਤੁਸੀਂ ਅਮਰੀਕਾ ਚਲੇ ਗਏ ਸੀ ਤੇ ਅਸੀਂ ਵੀ ਡਾਕਟਰਾਂ ਦੇ ਚਲੇ ਗਏ ਸੀ, ਅਸੀਂ ਵੀ ਛੁੱਟੀ ਤੇ ਸੀ। ਸੋ ਕੋਈ ਗੱਲ ਨਹੀਂ ਜੀ, ਅੱਜ ਆਪਣਾ ਦੋਨਾਂ ਦਾ ਹੀ ਪਹਿਲਾ ਪ੍ਰੋਗਰਾਮ ਆ। ਸੋ ਉਮੀਦ ਆ ਜੀ, ਆਪ ਛੇਤੀ ਇਸ ਜਿਹੜੀ ਹਾਰ ਦੀ ਨਮੋਸ਼ੀ ਹੈ ਇਹਦੇ ਚੋਂ ਬਾਹਰ ਆ ਜਾਓਗੇ। ਤਿੰਨ ਚਾਰ ਗਾਣੇ ਮੈਂ ਤੁਹਾਨੂੰ ਸੁਜੈਸਟ ਕਰਦਾ, ਉਹ ਸੁਣੋ। ਉਹ ਗਾਣੇ ਇਸ ਟਾਈਮ ਦੇ ਉੱਤੇ ਕੰਮ ਦਿੰਦੇ ਹੁੰਦੇ ਆ, ਜਿਵੇਂ ਡਾਕਟਰ ਦਵਾਈ ਨਹੀਂ ਦਿੰਦਾ ਵੀ ਕਿਹੜੀ ਕਿਹੜੀ ਗੋਲੀ ਲੈਣੀ ਆ, ਤਾਂ ਹੁਣ ਜਿਹੜੇ ਇਹ ਪੰਜ ਚਾਰ ਗਾਣੇ ਆ ਜੀ, ਇੱਕ ਦੋ ਸਰਤਾਜ ਦੇ ਗਾਣੇ ਆ, ਇੱਕ ਦੋ ਗੁਰਦਾਸ ਮਾਨ ਦੇ ਗਾਣੇ ਆ, ਇਸ ਕਰਕੇ ਤੇ ਜਾਂ ਫਿਰ ਜੇ ਗਾਣਿਆਂ ਨਾਲ ਇਲਾਜ ਨਾ ਹੋਵੇ ਤਾਂ ਫਿਰ ਜਿਹੜੀ ਦਵਾਈ ਥੋੜੀ ਜਿਹੀ ਔਖੀ ਮੈਂ ਦੇ ਸਕਦਾ, ਉਹ ਔਖੀ ਦਵਾਈ ਤੁਹਾਨੂੰ ਥੋੜੀ ਲੈਣੀ ਔਖੀ ਆ, ਪਰ ਜੇ ਤੁਸੀਂ ਲੈ ਲਈ ਤਾਂ ਉਹ ਪਰਮਾਨੈਂਟ ਇਲਾਜ ਕਰਦੀ ਆ, ਉਹ ਹੈ ਜੀ ਗੁਰੂ ਕੀ ਬਾਣੀ, ਤੇ ਜੇ ਉਹਦੇ ਲੜ ਲੱਗ ਕੇ ਉਹਦੇ ਚੋਂ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ, ਤੇ ਤੁਸੀਂ ਇਹ ਜਿਹੜੀ ਇਹ ਦੁਨਿਆਵੀ ਦੁੱਖ ਸੁੱਖ ਆ ਇਹ ਕਦੇ ਵੀ ਤੁਹਾਡੇ ਲਾਗੇ ਨਹੀਂ ਆਉਣਗੇ। ਸੋ ਇਹ ਵੀ ਇੱਕ ਇਲਾਜ ਆ। ਭੁੱਲਰ ਸਾਹਿਬ, ਜਸਪਾਲ ਸਿੰਘ ਰਾਮਾ ਸਿਡਨੀ ਤੋਂ ਜੁੜੇ ਜੀ ਸਾਡੇ ਨਾਲ, ਤੇ ਕਹਿੰਦੇ ਸਰਕਾਰ ਆਮ ਪਾਰਟੀ ਦੀ ਹੀ ਬਣੇਗੀ ਪਰ ਮਈ 2022 ਚ। ਪਾਲ ਰਾਮਾ, ਲਓ ਜੀ, ਕਿਸੇ ਬੰਦੇ ਨੇ ਆਪਣਾ ਇੱਕ ਉਹ ਬਣਾ ਕੇ ਭੇਜਿਆ। ਬਿਲਕੁਲ ਜੀ, ਦੇਖੋ ਇਹੀ ਹੁੰਦਾ ਵੀ ਮਿਸ਼ਨ ਅਗਲੇ ਤੇ ਚੱਲ ਪੈਣਾ ਚਾਹੀਦਾ। ਇੱਕ ਮਿਸ਼ਨ ਦੇ ਵਿੱਚ ਜਿੰਨੀ ਕਿ ਤੁਹਾਨੂੰ ਕਾਮਯਾਬੀ ਮਿਲੀ, ਫਿਰ ਫੇਲੀਅਰ ਨਾ ਕਹੋ, ਕਾਮਯਾਬੀ ਕਹੋ, ਕਿਉਂਕਿ ਫੇਲੀਅਰ ਤਾਂ ਹੁੰਦਾ ਜੇ ਉਹਨਾਂ ਕੋਲ ਪਿਛਲੇ ਵਾਰੀ 10-5 ਸੀਟਾਂ ਹੁੰਦੀਆਂ ਤੇ ਐਤਕੀ ਲੋਕਾਂ ਨੇ ਨਕਾਰਤਾ ਹੁੰਦਾ। ਐਤਕੀ ਉਹਨਾਂ ਨੂੰ 38 ਲੱਖ ਦੇ ਲਾਗੇ ਵੋਟਾਂ ਪਈਆਂ ਪੰਜਾਬ ਚ, 2 ਕਰੋੜ ਦੇ ਆਬਾਦੀ ਆ ਤੇ ਜਿੰਨੀਆਂ ਵੋਟਾਂ ਦੇ ਵਿੱਚੋਂ ਤਕਰੀਬਨ 38 ਲੱਖ ਦੇ ਲਾਗੇ ਅੰਕੜਾ ਆ ਰਿਹਾ ਸੀਗਾ ਵੋਟਾਂ ਪਈਆਂ, ਤੇ ਉਹ ਵੀ ਤਾਂ ਇੱਕ ਵੱਡੀ ਪ੍ਰਾਪਤੀ ਆ ਨਾ। ਜੇ ਹੁਣ ਮਾਣਦਾਲ ਵਾਲੇ ਇਹ ਕਹਿ ਸਕਦੇ ਆ ਉਹਨਾਂ ਨੂੰ 50,000 ਵੋਟ ਪਈ ਆ, ਤੇ ਉਹਨਾਂ ਦਾ ਬਿਆਨ ਇਹ ਸੀਗਾ ਵੀ ਹਜੇ 50,000 ਜਾਗਦੀ ਜ਼ਮੀਰ ਵਾਲਾ ਬੰਦਾ ਪੰਜਾਬ ਚ ਰਹਿੰਦਾ, ਤਾਂ ਉਹ ਆਦੇ ਵੀ ਹਜੇ ਜਿਹੜਾ ਮਲੀਆ ਮੇਟ ਨਹੀਂ ਹੋਇਆ ਕਿਸੇ ਵੀ ਚੀਜ਼ ਦਾ। ਤਾਂ ਇਹੀ ਚੀਜ਼ ਆਮ ਆਦਮੀ ਪਾਰਟੀ ਲਈ ਵੀ ਤਾਂ ਇੱਕ ਸੋਚ ਹੋ ਸਕਦੀ ਹੈ ਨਾ। ਤੇ ਦੂਜੀ ਐ ਵੀ 20 ਤੋਂ ਉੱਤੇ ਅੰਕੜਾ ਆਉਣਾ ਤੇ ਮੇਨ ਵਿਰੋਧੀ ਧਿਰ ਬਣਨਾ ਕੋਈ ਛੋਟੀ ਗੱਲ ਨਹੀਂ ਹੈ, ਇਹਨੂੰ ਉਸ ਢੰਗ ਨਾਲ ਲਿਆ ਜਾਣਾ ਚਾਹੀਦਾ। ਥੋੜਾ ਜਿਹਾ ਸਾਡੇ ਚ ਇੱਕ ਕਮੀ ਆ ਵੀ ਅਸੀਂ ਇੱਕ ਮਿੰਟ ਚ ਹੀਰੋ ਤੇ ਦੂਜੇ ਮਿੰਟ ਚ ਜ਼ੀਰੋ ਬਣਾਉਣ ਵਾਲੇ ਵੀ ਆ। ਮੈਂ ਦੇਖਿਆ ਵੀ ਕੱਲ ਮੈਂ ਇੱਕ ਦੋ ਬੰਦੇ ਇਹੋ ਜਿਹੇ ਨੋਟ ਕਰ ਰਿਹਾ ਸੀ ਜਿਹੜੇ ਭਗਵੰਤ ਮਾਨ ਦੀ ਹਰ ਗੱਲ ਦੇ ਉੱਤੇ ਭੰਗੜਾ ਪਾਉਂਦੇ ਹੁੰਦੇ ਸੀ, ਅੱਖਾਂ ਦੀਆਂ ਗੋਲਜੀਆਂ ਕਰਕੇ ਵੀ ਸਾਹਮਣੇ ਆ ਜਾਂਦਾ ਨਾ ਤਾਂ ਵੀ ਉਹ ਨੱਚਣ ਲੱਗ ਜਾਂਦੇ ਸੀ, ਤੇ ਉਹ ਭਗਵੰਤ ਮਾਨ ਨੂੰ ਕੱਲ ਇਹੋ ਜਿਹੀ ਸ਼ਬਦਾਵਲੀ ਯੂਜ਼ ਕਰ ਰਹੇ ਸੀ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਸੋ ਇਹ ਜੇ ਅਪਮਾਨਾ ਨਹੀਂ ਸਾਡਾ ਹੋਣਾ ਚਾਹੀਦਾ, ਉਹ ਪਮਾਨੇ ਸਾਨੂੰ ਬਦਲਨੇ ਪੈਣਗੇ। ਅਸੀਂ ਆਪਦੇ ਦਾਇਰੇ ਐਕਸਪੈਕਟੇਸ਼ਨਾਂ ਤੇ ਬਾਹਲੀਆਂ ਵੱਡੀਆਂ ਕਰ ਲਈਆਂ ਸੀ ਤੇ ਉਹਦੇ ਤੇ ਝਾਤ ਮਾਰੋ ਜੇ ਮਾਰਨੀਆਂ ਤਾਂ। ਸੋ ਬਿਲਕੁਲ ਮਿਸ਼ਨ 2022 ਤੇ ਤੁਰ ਪੈਣਾ ਚਾਹੀਦਾ ਜੀ। ਹੁਣ ਦੇਖੋ ਤੁਸੀਂ ਬੁੱਢੇ ਬੰਦੇ ਬਾਦਲ ਤੋਂ ਸਿੱਖਣਾ ਚਾਹੀਦਾ, ਉਹਨੇ ਨੀ ਕਿਹਾ ਕਹਿੰਦਾ ਮੈਂ ਫਾਈਟਰ ਬੰਦਾ ਲੜੂੰਗਾ ਜੀ, ਲੜਾਂਗੇ ਸਾਥੀ, ਜਿਵੇਂ ਕਾਮਰੇਡ ਨੀ ਕਹਿੰਦੇ ਹੁੰਦੇ ਸੀ, ਭਾਵੇਂ ਕਾਮਰੇਡਾਂ ਦੀ ਜਿਹੜੀ ਅੱਜ ਹੋਂਦ ਖਤਮ ਹੋ ਚੁੱਕੀ ਆ, ਪਰ ਕਾਮਰੇਡਾਂ ਦੀ ਜਿਹੜੀ ਇੱਕ ਜਜ਼ਬੇ ਦੀ ਜਿਹੜੀ ਗੱਲ ਸੀ ਉਹ ਸੀ ਲੜਾਂਗੇ ਸਾਥੀ, ਇੱਕ ਡਾਇਲੋਗ ਹੁੰਦਾ ਸੀ ਇਹ। ਸੋ ਉਹ ਲੜਾਂਗੇ ਸਾਥੀ ਵਾਲੀ ਸੋਚ ਹੀ ਕਰ ਰੱਖਣੀ ਪੈਣੀ ਆ। ਤੇ ਅਜੇਪਾਲ ਜੁੜੇ ਆ ਜੀ, ਅਜੇਪਾਲ ਥਿੰਦ ਬ੍ਰਿਸਬਨ ਤੋਂ, ਤੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਐਂਡ ਲਿਸਨਰਸ। ਅਜੇਪਾਲ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਦੇ ਆ ਜੀ ਫੋਨ ਕਾਲ ਜ਼ਰੀਏ ਵੀ ਜੁੜੋ ਜਦੋਂ ਵੀ ਟਾਈਮ ਲੱਗਦਾ, ਤੇ ਆਪਾਂ ਫੋਨ ਤੇ ਵੀ ਸਮੀਖਿਆ ਕਰੀਏ, ਵੱਖੋ ਵੱਖਰੇ ਤੁਹਾਡੇ ਨਜ਼ਰੀਏ ਜਾਣੀਏ। ਕੁਲਦੀਪ ਸਿੰਘ ਬੱਲ ਜੁੜੇ ਆ ਜੀ, ਤੇ ਅੱਜ ਤਾਂ ਕਾਫੀ ਅਮੀਰੀ ਸ਼ੋਅ ਕੀਤੀ ਉਹਨਾਂ ਨੇ। ਕਹਿੰਦੇ ਜੀ ਸਤਿ ਸ਼੍ਰੀ ਅਕਾਲ ਭਾਜੀ, ਵੋਟਾਂ ਦੇ ਨਤੀਜੇ ਵਾਲਾ ਪ੍ਰੋਗਰਾਮ ਬਹੁਤ ਵਧੀਆ ਸੀ, ਨਤੀਜੇ ਬਹੁਤ ਵਧੀਆ ਆਏ ਨੇ, ਕਿਉਂਕਿ ਸਾਰੇ ਕਹਿੰਦੇ ਸੀ ਪੰਜਾਬ ਦੇ ਹਾਲ ਬਹੁਤ ਖਰਾਬ ਨੇ ਅਤੇ ਕੋਈ ਪੁਰਾਣਾ ਨੇਤਾ ਹੀ ਆਪਣੇ ਤਜਰਬੇ ਨਾਲ ਤੇ ਰਾਜਨੀਤੀ ਸਮਝ ਨਾਲ ਸਭ ਠੀਕ ਕਰ ਸਕਦਾ ਹੈ। ਇਹਨਾਂ ਨਤੀਜਿਆਂ ਨਾਲ ਹੁਣ ਬਹੁਤ ਚੰਗਾ ਹੋਇਆ, ਆਸ ਹੈ ਕਾਂਗਰਸ ਚੰਗਾ ਕਰੇਗੀ, ਨਾਲ ਨਾਲ ਆਮ ਆਦਮੀ ਪਾਰਟੀ ਵਿਰੋਧੀ ਪੱਖ ਨੂੰ ਚੰਗੇ ਤਰੀਕੇ ਨਾਲ ਨਿਭਾਏਗੀ, ਹਮੇਸ਼ਾ ਦੀ ਤਰ੍ਹਾਂ ਚੰਗਾ ਹੋਣ ਦੀ ਆਸ ਤੋਂ ਅਰਦਾਸ। ਬਿਲਕੁਲ ਜੀ, ਇਹੀ ਸੋਚ ਲੈਣੀ ਚਾਹੀਦੀ ਆ। ਵੱਖਰੀ ਗੱਲ ਆ ਵੀ ਜਿਹੜਾ ਜਿੱਤ ਹਾਰ ਕਿਸੇ ਦੀ ਵੀ ਹੋਈ, ਪਰ ਇੱਕ ਚੀਜ਼ ਮੈਨੂੰ ਵੀ ਜਦੋਂ ਜਿੱਤ ਹਾਰ ਦਾ ਮੁਹਾਨ ਮੁੜ ਰਿਹਾ ਸੀ ਨਾ, ਤੇ ਉਦੋਂ ਮੇਰੀ ਸੋਚ ਅਟਕ ਗਈ ਸੀ ਵੀ ਜੇ ਸਰਕਾਰ ਬਣਦੀ ਵੀ ਆ ਕਾਂਗਰਸ ਦੀ ਤਾਂ ਉਹਨੂੰ 65 ਸੀਟਾਂ ਤੋਂ ਘੱਟ ਨਾ ਆਉਣ, ਮੇਰੀ ਇਹ ਸੋਚ ਸੀ। ਕਾਰਨ ਉਹਦਾ ਇਹੀ ਸੀ, ਮੈਂ ਚਾਹੁੰਦਾ ਸੀ ਵੀ ਇੱਕ ਨਿਰਪੱਖ ਤੌਰ ਤੇ ਉਹ ਫੈਸਲਾ ਲੈਣ ਦੇ ਕਾਬਲ ਹੋ ਜਾਣ, ਐਵੇਂ ਨਾ ਦੋ ਚਾਰ ਆਜ਼ਾਦ ਵਿਧਾਇਕ ਉਹਨਾਂ ਦੀਆਂ ਲੱਤਾਂ ਖਿੱਚੀ ਜਾਣ ਤੇ ਕੋਈ ਕਿਸੇ ਕਿਸਮ ਦਾ ਫੈਸਲਾ ਨਾ ਲੈ ਸਕਣ। ਹੁਣ ਮੰਨ ਲਓ ਜੇ ਆਪਾਂ ਇੱਕ ਡਾਇਲੋਗ ਦੀ ਗੱਲ ਕਰਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਜਿਵੇਂ ਮਰਜ਼ੀ ਸਿਆਸੀ ਬੰਦਾ ਕੋਈ ਮਰਜ਼ੀ ਦਾ ਆਪ ਚੱਕਦਾ, ਪਰ ਜਦੋਂ ਬੰਦਾ ਗੁਟਕਾ ਫੜ ਕੇ ਕਿਸੇ ਚੀਜ਼ ਦੀ ਸਹੁੰ ਖਾਂਦਾ ਉਹਨੂੰ ਵੀ ਸਹਿਮ ਅਹਿਮ ਤਾਂ ਰਹੂਗਾ ਹੀ, ਇਹ ਤਾਂ ਨਾ ਕਹੋ ਵੀ ਉਹ ਜਮੇ ਸਿਆਸੀ ਸੀਗਾ ਉਹਦਾ। ਸੋ ਉਹਦੇ ਤਹਿਤ ਉਹਨੇ ਸਹੁੰ ਖਾਧੀ ਆ ਵੀ ਮੈਂ ਇੱਕ ਮਹੀਨੇ ਚ ਜਿਹੜਾ ਨਸ਼ਿਆਂ ਨੂੰ ਕੰਟਰੋਲ ਕਰ ਲੂੰਗਾ, ਤਾਂ ਜੇ ਹੁਣ ਉਹ ਕੰਟਰੋਲ ਕਰਨ ਲਈ ਉਹ ਤਰੂ ਆ, ਜੇ ਉਹਦੀ ਪਾਵਰ ਸਹੀ ਹੋਊਗੀ ਤਾਂ ਹੀ ਉਹ ਕਰ ਸਕੂਗਾ, ਜੇ ਪਾਵਰ ਚ ਕਮਜ਼ੋਰ ਹੁੰਦਾ ਤਾਂ ਉਹਨੇ ਉਹਨਾਂ ਨੂੰ ਜ਼ਰੂਰ ਦੋ ਜਾਣੇ ਲੱਤਾਂ ਖਿੱਚਣ ਵਾਲਿਆਂ ਨੇ ਕਹਿ ਦੇਣਾ ਸੀ ਅਸੀਂ ਨਹੀਂ ਐਂ ਕਰਨਾ, ਅਸੀਂ ਨਹੀਂ ਐਂ ਕਰਨ ਦੇਣਾ, ਤੇ ਫਿਰ ਉਹਨਾਂ ਕੋਲੇ ਬਹਾਨਾ ਵੀ ਸੀ। ਦੂਜਾ ਪੱਖ ਇਹ ਵੀ ਆ ਵੀ ਕੈਪਟਨ ਅਮਰਿੰਦਰ ਸਿੰਘ ਉਹੀ ਨਾ ਚਾਹੁੰਦੇ ਨਸ਼ੇ ਰੋਕਣੇ, ਪਰ ਉਦੋਂ ਬਾਅਦ ਉਹਦੇ ਕੋਲੇ ਇਹ ਬਹਾਨਾ ਵੀ ਸੀਗਾ ਵੀ ਭਾਈ ਲਓ ਜੀ ਜਿਹੜਾ ਮੇਰੇ ਤਾਂ ਬਹੁਮਤ ਨਹੀਂ ਹੈਗਾ, ਮੈਨੂੰ ਤਾਂ ਬੰਦੇ ਕੰਮ ਨਹੀਂ ਕਰਨ ਦਿੰਦੇ। ਹੁਣ ਨਾ ਤਾਂ ਕੋਈ ਬਹਾਨਾ, ਪੂਰੀ ਸਟਰੋਂਗ ਸਰਕਾਰ ਬਣੀ ਆ, ਤਜਰਬੇਕਾਰ ਸਰਕਾਰ ਆ, ਤੇ ਹੁਣ ਦੇਖਦੇ ਆ ਵੀ ਉਹ ਕੀ ਨਤੀਜਾ ਲਿਆਉਂਦੇ ਆ ਤੇ ਕਿਹੋ ਜਿਹੇ ਨਤੀਜੇ। 30 ਦਿਨਾਂ ਦਾ ਉਹਨਾਂ ਨੇ ਕੱਲ ਵੀ ਦੁਹਰਾਇਆ ਤੇ ਉਹਨਾਂ ਨੇ ਕਿਹਾ ਵੀ 30 ਦਿਨਾਂ ਦੇ ਵਿੱਚ ਸਪਲਾਈ ਚੇਨ ਤੋੜ ਦਿਆਂਗੇ, ਸਪਲਾਈ ਚੇਨ ਬੰਦ ਕਰ ਦਿਆਂਗੇ। ਕਿਤੇ ਤਾਂ ਮਹਿਸੂਸ ਇਹ ਹੁੰਦਾ ਜਿਵੇਂ ਸਪਲਾਈ ਸਰਕਾਰ ਕਰਦੀ ਹੁੰਦੀ ਆ ਤੇ ਉਹ ਆਪਣੇ ਰੋਕ ਲੂਗੀ ਹੁਣ ਟਰੱਕਾਂ ਨੂੰ ਤੇ ਨਹੀਂ ਜਾਣ ਦੇਊਗੀ, ਇਹੋ ਜਿਹਾ ਵੀ ਕੱਲ ਦੇ ਬਿਆਨ ਚੋਂ ਮੈਨੂੰ ਜਿਹੜਾ ਮਹਿਸੂਸ ਹੋਇਆ। ਪਰ ਉਹਨਾਂ ਨੇ ਕੱਲ ਫੇਰ ਇਹ ਗੱਲ ਦੁਹਰਾਈ ਆ ਵੀ ਮੈਂ ਭੁੱਲਿਆ ਨਹੀਂ, ਮੈਨੂੰ ਪਤਾ ਵੀ ਜਿਹੜੇ ਵਾਅਦੇ ਕੀਤੇ ਉਹ ਵਾਅਦਿਆਂ ਦਿੱਤੇ ਮੈਂ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ। ਸੋ ਇਹ ਵੱਖਰੀ ਗੱਲ ਆ ਜੀ ਵੀ ਹੁਣ ਉਹ ਖਰਾ ਕਿੰਨਾ ਕੁੱਤਰਦੇ ਆ। ਇੱਧਰ ਨਾਲ ਨਾਲ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਆ, ਕਹਿੰਦੇ ਜੀ ਗੰਗਾਧਾਰੀ ਸ਼ਕਤੀਮਾਨ ਸੀ ਤੇ ਲੋਕਾਂ ਨੇ ਬਣਾਇਆ ਵੀ ਮਖੋਟਾ ਜਿਹੜਾ ਕੈਪਟਨ ਦਾ ਹੁਣ ਪਾ ਰਹੇ ਆ ਬਾਦਲ ਸਾਹਿਬ, ਕਹਿੰਦੇ ਏਦਾਂ ਨੀ ਹੋਣਾ ਚਾਹੀਦਾ, ਹੁਣ ਕਹਿੰਦੇ ਹੁਣ ਇੱਕ ਵੱਖਰਾ ਕਰੈਕਟਰ ਹੋਣਾ ਚਾਹੀਦਾ। ਨਹੀਂ ਜੀ ਦੇਖੋ, ਇਹ ਕਰੈਕਟਰ ਵੱਖਰਾ ਹੀ ਹੋਊਗਾ ਤੇ ਵੱਖਰੇ ਤੌਰ ਦੇ ਉੱਤੇ ਆਊਗਾ, ਇਹ ਤਾਂ ਗੱਲ ਮੰਨਣੀ ਆ, ਪਰ ਸਾਨੂੰ ਥੋੜਾ ਜਿਹਾ ਸਮਾਂ ਦੇਣਾ ਪਊਗਾ, ਦੇਖਣਾ ਪਊਗਾ। ਅਸੀਂ ਵੀ ਮੀਡੀਆ ਦੇ ਤੌਰ ਤੇ ਅਸੀਂ ਆਪਣਾ ਧਰਮ ਤੋਂ ਪਿੱਛੇ ਨਹੀਂ ਹਟਦੇ, ਅਸੀਂ ਹਰ ਗੱਲ ਕਰਾਂਗੇ, ਹਰ ਸਵਾਲ ਕਰਾਂਗੇ ਇਹਨਾਂ ਨੂੰ, ਇਹ ਗੱਲ ਨਹੀਂ ਹੈ। ਪਰ ਗੱਲ ਤਾਂ ਇਹ ਆ ਵੀ ਫਿਲਹਾਲ ਥੋੜਾ ਜਿਹਾ ਆਪਾਂ ਇੱਕ ਮਹੀਨਾ ਤਾਂ ਦੇਖੀਏ ਨਾ, ਇੱਕ ਮਹੀਨਾ ਦੇਖੀਏ ਵੀ ਕਿ, ਕਿਉਂਕਿ ਪਹਿਲੇ ਮਹੀਨੇ ਚ ਤਾਂ ਜਿਹੜੀਆਂ ਕੁਰਸੀਆਂ ਦਾ ਫੇਰ ਬਦਲੀ ਹੁੰਦਾ, ਕਿਹਨੂੰ ਚੌਧਰ ਦੇਣੀ ਹੈ ਕਿਹਨੂੰ ਨਹੀਂ ਦੇਣੀ, ਪਹਿਲਾ ਮਹੀਨਾ ਤਾਂ ਇਸੇ ਚ ਗੁਜਰੂ ਆ। ਪਰ ਕੋਈ ਗੱਲ ਨੀ, ਅਗਲੇ ਮਹੀਨੇ ਸਾਡੇ ਜਿਹੜੇ ਤਰਕਸ਼ ਦੇ ਤੀਰ ਆ, ਪਹਿਲਾਂ ਜਿਹੜੇ ਅਸੀਂ ਬਾਦਲ ਦੇ ਖਿਲਾਫ਼ ਚਲਾਉਂਦੇ ਹੁੰਦੇ ਸੀ ਤੀਰ, ਅਸੀਂ ਉਹ ਹੁਣ ਸਾਂਭ ਕੇ ਰੱਖਦੇ ਆ ਤੇ ਹੁਣ ਨਵੇਂ ਤੀਰ ਕੱਢ ਲਿਆ ਵੀ ਕੈਪਟਨ ਦੇ ਖਿਲਾਫ਼ ਕਿਹੜੇ ਕਿਹੜੇ ਚੱਲਣਗੇ, ਤੇ ਉਹ ਤੀਰ ਅਸੀਂ ਇੱਕ ਮਹੀਨੇ ਬਾਅਦ ਚਲਾਉਣੇ ਸ਼ੁਰੂ ਕਰਾਂਗੇ। ਫਿਲਹਾਲ ਇੱਕ ਮਹੀਨਾ ਦੇਖਦੇ ਆ ਵੀ ਜਿਹੜੀ ਸਰਕਾਰ ਨੂੰ ਕਿਵੇਂ ਕਿਵੇਂ ਡਿਊਟੀਆਂ ਸਾਂਭਦੀ ਆ ਤੇ ਕਿਹੜੇ ਕਿਹੜੇ ਵੱਡੇ ਐਕਸ਼ਨ ਆ ਜਿਹੜੇ ਉਹ ਲਏ ਜਾਂਦੇ ਆ, ਤੇ ਮਹੀਨਾ ਤਾਂ ਆਪਾਂ ਰਿਜ਼ਲਟ ਆਉਣ ਨੂੰ ਦੇਖਣਾ। ਪਰ ਮੈਨੂੰ ਇੰਨਾ ਉਮੀਦ ਆ ਵੀ ਪਹਿਲੇ ਹਫ਼ਤੇ ਦੇ ਵਿੱਚ ਹੀ ਕੋਈ ਵੱਡੀਆਂ ਅਨਾਊਂਸਮੈਂਟਸ ਜਿਹੜੀਆਂ, ਜਿੱਦਾਂ ਉਹਨਾਂ ਨੇ ਕਿਹਾ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ 100 ਫੈਸਲੇ ਲਏ ਜਾਣਗੇ। ਸੋ 100 ਫੈਸਲੇ ਨਵੇਂ ਨਹੀਂ ਲਏ ਜਾਣਗੇ, 100 ਫੈਸਲੇ ਜਿਹੜੇ ਪਹਿਲਾਂ ਚੱਲ ਰਹੇ ਫੈਸਲਿਆਂ ਨੂੰ ਥੋੜਾ ਬਹੁਤ ਆਪਦੇ ਢੰਗ ਨਾਲ ਉਹਨਾਂ ਨੂੰ ਸੋਧਿਆ ਜਾਊਗਾ, ਜਿਹੜੀਆਂ ਚੀਜ਼ਾਂ ਕਾਂਗਰਸ ਨਹੀਂ ਚਾਹੁੰਦੀ ਸੀ, ਜਾਂ ਹਰ ਬੰਦੇ ਦਾ ਕੰਮ ਕਰਨ ਦਾ ਆਪੋ ਆਪਣਾ ਤਰੀਕਾ ਹੁੰਦਾ ਜੀ, ਸੋ ਉਹਨੂੰ ਉਹ ਬਦਲਣ ਦੀ ਜਿਹੜੀ ਕੋਸ਼ਿਸ਼ ਕਰਨਗੇ। ਸੋ ਉਮੀਦ ਆ ਜੀ ਗੰਗਾਧਰ ਤੇ ਸ਼ਕਤੀਮਾਨ ਦੇ ਵਿੱਚ ਫਰਕ ਨਿਕਲੂਗਾ। ਇੱਧਰ ਜਾਹਿਦ ਜੁੱਟੀ ਭਾਈ ਫੇਰ ਜੁੜਿਆ, ਕਹਿੰਦਾ ਯੂਅਰ ਨਾਈਸ ਸ਼ੋ ਐਂਡ ਜੀ ਬਾਕੀ ਸ਼ੋ ਕਦੋਂ ਸ਼ੁਰੂ ਹੋਣਗੇ, ਥੈਂਕਸ ਸੌਂਗ ਨੇਮ ਆਜੇ। ਆਜੇ ਨੇਮ ਆ, ਸ਼ਾਇਦ ਕੋਈ ਸਰਬਜੀਤ ਦੇਖੋ ਪਤਾ ਕਰਿਓ ਵੀ ਕਿਹੜਾ ਨੇਮ ਹੈ ਇਹ। ਤੇ ਪਰ ਜਾਹਿਦ ਹੋਰਾਂ ਨੇ, ਧੰਨਵਾਦ ਜਾਹਿਦ ਜੀ, ਤੁਸੀਂ ਸ਼ੋਅ ਪਸੰਦ ਕਰਦੇ ਹੋ ਤੇ ਬਾਕੀ ਸ਼ੋਅ ਵੀ ਦੇਖੋ ਜੀ। 19 ਮਾਰਚ ਨੂੰ ਜਨਮ ਦਿਨ ਮਨਾਉਣੇ ਹੁੰਦੇ ਆ ਹਰਮਨ ਰੇਡੀਓ ਦਾ, ਤੇ 20 ਤੋਂ ਬਾਅਦ ਤਕਰੀਬਨ ਜਿਹੜੇ ਤਾਏ ਬਿਛਨੇ ਦਾ ਤੇ ਇੱਕ ਸ਼ਾਮ ਦਾ ਸ਼ੋਅ ਖਬਰਸਾਰ ਉਹ ਵੀ ਸ਼ੁਰੂ ਹੋ ਰਿਹਾ, ਤੇ ਸਾਰੇ ਸ਼ੋਆਂ ਦੇ ਵਿੱਚ ਤੁਸੀਂ ਤਬਦੀਲੀ ਦੇਖੋਗੇ। ਸੋ ਥੋੜੇ ਦਿਨ ਹੀ ਰਹਿ ਗਏ ਜੀ ਹੁਣ ਸਾਡੀ ਵੀ ਜਿਹੜੀ ਸਰਕਾਰ ਬਦਲਣ ਦੇ ਵਿੱਚ। ਜਗਤਾਰ ਸਿੰਘ ਗਿੱਲ ਹਾਂਗਕਾਂਗ ਵਾਲੇ ਜੁੜਿਆ ਜੀ, ਪਹਿਲਾਂ ਤਾਂ ਉਹਨਾਂ ਨੇ ਇੱਕ ਅੱਜ ਦਾ ਵਿਚਾਰ ਭੇਜਿਆ ਸੀ ਤੇ ਵਿਚਾਰ ਬਹੁਤ ਖੂਬਸੂਰਤ ਆ ਜੀ। ਕਹਿੰਦੇ ਹਾਂ ਪੱਕੀ ਸੁਭਾਅ ਦੇ ਮਾਲਕ ਨੈਗੇਟਿਵ ਗੱਲ 'ਚ ਵੀ ਪੋਜ਼ਿਟਿਵ ਲੱਭ ਲੈਂਦੇ ਨੇ, ਤੇ ਨਾ ਪੱਕੀ ਸੋਚ ਦੇ ਮਾਲਕ ਪੋਜ਼ਿਟਿਵ ਗੱਲ 'ਚ ਵੀ ਨੈਗੇਟਿਵ ਲੱਭਦੇ ਨੇ। ਸ਼ੁਭ ਸਵੇਰ ਦੋਸਤੋ। ਸੋ ਬਹੁਤ ਸ਼ੁਭ ਸਵੇਰ ਤੁਹਾਨੂੰ ਵੀ। ਤੇ ਨਾਲ ਉਹਨਾਂ ਨੇ ਲਿਖਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਜੀ, ਵੈਲਕਮ ਬੈਕ। ਵੈਸੇ ਤਾਂ ਵੋਟਾਂ ਦੇ ਨਤੀਜੇ ਬੜੇ ਹੈਰਾਨੀਜਨਕ ਨਿਕਲੇ, ਲੱਗਦਾ ਹੈ ਕਿ ਲੋੜ ਤੋਂ ਵੱਧ ਆਤਮ ਵਿਸ਼ਵਾਸ ਵੀ ਖਤਰਨਾਕ ਹੁੰਦਾ ਕਦੇ ਕਦੇ, ਕਦੇ ਕਦੇ ਨਹੀਂ ਜੀ ਸਦਾ ਹੀ ਹੁੰਦਾ। ਆਪ ਹੁਣ ਵਿਰੋਧੀ ਧਿਰ 'ਚ ਬੈਠ ਕੇ ਸਰਕਾਰ ਦੀ ਬਾਂਹ ਚੰਗੀ ਤਰ੍ਹਾਂ ਮੋੜ ਸਕਦੀ ਹੈ, ਕੰਮ ਕਰਨ ਦਾ ਤਜਰਬਾ ਲੈ ਕੇ ਲੋਕਾਂ 'ਚ ਫਿਰ ਆ ਸਕਦੇ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ? ਭਗਵੰਤ ਮਾਨ ਹਾਰ ਗਿਆ, ਲੋਕ ਏਦਾਂ ਹੱਸ ਰਹੇ ਨੇ ਤੇ ਤਵੇ ਲਾ ਰਹੇ ਨੇ ਜਿਵੇਂ ਬਹੁਤ ਵੱਡੀ ਬਲਾ ਟਲ ਗਈ ਹੋਵੇਗੀ। ਭਗਵੰਤ ਆਪਣੇ ਲਈ ਲੜ ਰਿਹਾ ਸੀ? ਕੀ ਭਗਵੰਤ ਆਪਣੇ ਲਈ ਲੜ ਰਿਹਾ ਸੀ? ਧੰਨਵਾਦ ਜਗਤਾਰ ਸਿੰਘ ਢੁੱਡੀ ਕੇ। ਦੇਖੋ ਬਾਈ ਜੀ, ਗੱਲ ਤਾਂ ਇਹ ਵੀ ਹੈਰਾਨੀਜਨਕ ਨਤੀਜੇ ਇੰਨੇ ਵੀ ਨਹੀਂ ਹੈਗੇ ਜਿੰਨੇ ਅਸੀਂ ਮੰਨ ਰਹੇ ਹਾਂ, ਕਿਉਂਕਿ ਅਸੀਂ ਹੀ ਇੱਕ ਹਵਾਈ ਕਿਲੇ ਸਾਰੇ ਹੋਏ ਸੀ। ਸਾਡੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ, ਤਜਰਬੇਕਾਰ ਲੋਕਾਂ ਨੇ ਪਹਿਲਾਂ ਵੀ ਜਿਹੜੀ ਲੰਗੜੀ ਵਿਧਾਨ ਸਭਾ ਦੀ ਗੱਲ ਕਰਦੇ ਸੀ, ਕੋਈ ਕੁਛ ਕਰਦੇ ਸੀ, ਪਰ ਜਿਹੜੀ ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਜਿਹੜੇ ਆਮ ਜਿਹੜੇ ਸਿਰਫ ਨੌਜਵਾਨ ਜੁੜੇ ਸੀ ਉਹੀ ਦਿੰਦੇ ਸੀ, ਪਰ ਉਂਝ ਕਿਸੇ ਪੱਧਰ ਦੇ ਉੱਤੇ ਨਹੀਂ ਦਿੱਤੀਆਂ ਗਈਆਂ ਸੀ। ਦੂਜੇ ਪਾਸੇ ਭਗਵੰਤ ਮਾਨ ਦੇ ਮਾਮਲੇ 'ਚ ਮੈਂ ਸੁਭਾਅ ਵੀ ਕਹਿ ਕੇ ਹਟਿਆ ਵੀ ਕੱਲ ਤੱਕ ਉਹ ਰੱਬ ਸੀ ਤੇ ਅੱਜ ਹੁਣ ਉਹ ਜੱਬ ਬਣਿਆ ਹੋਇਆ ਤੇ ਉਹਨੂੰ ਅਸੀਂ ਉਸ ਢੰਗ ਨਾਲ ਟ੍ਰੀਟ ਕਰ ਰਹੇ ਹਾਂ ਜਿਵੇਂ ਉਹਨੇ ਕੋਈ ਬਹੁਤ ਬੁਰਾ ਜਾਂ ਮਾੜਾ ਕਰਤਾ ਹੋਵੇ। ਇਹੋ ਜਿਹਾ ਕੁਛ ਨਹੀਂ ਹੋਇਆ, ਜਿੰਨਾ ਕੁ ਕਰ ਸਕਦਾ ਸੀ ਕਰਦਾ ਕਰੀ ਜਾਂਦਾ। ਹੁਣ ਤੁਸੀਂ ਕਿਉਂ ਭੁੱਲ ਗਏ ਵੀ ਉਹ ਸੰਸਦ ਦੇ ਵਿੱਚ ਵੀ ਮੋਦੀ ਦੇ ਆਪ ਤੱਕ ਬੋਲਣ ਤੋਂ ਲੈ ਕੇ ਉਹਨੇ ਹੀਆਂ ਕੀਤਾ, ਸਭ ਕੁਛ ਕੀਤਾ, ਕਰ ਰਿਹਾ। ਹਾਂ, ਜਿਹੜਾ ਪੱਧਰ ਸੀ ਅਸੀਂ ਥੋੜਾ ਜਿਹਾ ਜ਼ਿਆਦਾ ਵੱਡਾ ਪੱਧਰ ਬਣਾ ਲਿਆ ਸੀ, ਉਸ ਢੰਗ ਨਾਲ ਥੋੜੀਆਂ ਜਿਹੀਆਂ ਕਿਤੇ ਨਾ ਕਿਤੇ ਸਾਨੂੰ ਨਮੋਸ਼ੀਆਂ ਲੱਗਦੀਆਂ ਹੋ ਰਹੀਆਂ, ਪਰ ਸਾਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਾਹਰ ਨਿਕਲਣਾ ਪੈਣਾ। ਕਿਸੇ ਵੀ ਢੰਗ ਨਾਲ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੋਈ ਜਿਹੜੀ ਮਾੜੀ ਹੋਈ ਆ, ਚੰਗੀ ਹੋਈ ਆ। 2-4 ਚੀਜ਼ਾਂ 'ਚ ਮੈਨੂੰ ਵੀ ਭਗਵੰਤ ਮਾਨ ਦੀਆਂ ਵਧੀਆ ਨਹੀਂ ਲੱਗੀਆਂ ਸੀ, ਜਿਹੜੀਆਂ ਕਿ ਉਹ ਜ਼ਿਆਦਾ ਓਵਰ ਕੌਨਫੀਡੈਂਟ ਹੋ ਕੇ ਵੱਡੇ ਬਿਆਨ ਦੇ ਰਹੇ ਸੀ, ਜਿਹੜੇ ਹਰ ਵਾਰ ਲੋਕਾਂ ਨੂੰ ਆਮ ਅਫਸਰਾਂ ਨੂੰ ਤੇ ਕਹਿ ਰਹੇ ਸੀ 11 ਤਰੀਕ ਨੂੰ 11 ਵਜੇ ਦੇਖਾਂਗੇ। ਇਹਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨੀ ਚਾਹੀਦੀ ਸੀਗੀ ਉਹਨਾਂ ਨੂੰ, ਮੀਡੀਆ ਨੂੰ ਵੀ। ਉਹਨਾਂ ਨੇ ਬਹੁਤ ਵਾਰੀ ਕਿਹਾ ਵੀ ਹੁਣ ਤਾਂ 11 ਨੂੰ ਗੱਲ ਕਰੂੰ 11 ਵਜੇ। ਸੋ ਇਹ ਜਿਹੀਆਂ ਗੱਲਾਂ ਕਿਤੇ ਨਾ ਕਿਤੇ ਨਾ ਪਰਸਨਲ ਵੀ ਆ ਜਾਂਦੀਆਂ, ਉਹ ਚ ਪਰਸਨਲ ਮੈਂ ਹੰਕਾਰ ਉਹ ਚੀਜ਼ਾਂ ਵੀ ਦੇਖਦੀਆਂ। ਪਰ ਜਿਹੜਾ ਵਿਦੇਸ਼ਾਂ ਦੇ ਵਿੱਚ ਸ਼ੈਡੋ ਮਿਨਿਸਟਰ ਦਾ ਰਿਵਾਜ ਆ, ਉਹ ਰਿਵਾਜ ਦੇ ਤਹਿਤ ਹੀ ਜੇ ਗੱਲ ਚੱਲੇ ਤਾਂ ਜ਼ਿਆਦਾ ਵਧੀਆ ਹੁੰਦੀ ਆ। ਹੁਣ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਖੇਮੇ 'ਚ ਬੈਠੂਗੀ, ਉਹਨੂੰ ਪੰਜਾਬ ਦੀ ਵਿਧਾਨ ਸਭਾ ਦੇ ਕਾਰਜਕਾਲ ਦਾ ਪਤਾ ਲੱਗੂਗਾ। ਕਈ ਵਾਰੀ ਕੀ ਹੁੰਦਾ ਵੀ ਜਦੋਂ ਅਣਜਾਣ ਬੰਦਾ ਬੈਠ ਜਾਂਦਾ ਨਾ ਤੇ ਫਿਰ ਉਹ ਮਜ਼ਾਕ ਦਾ ਪਾਤਰ ਬਣ ਜਾਂਦਾ। ਤੁਸੀਂ ਭੁੱਲ ਗਏ ਉਹ ਗੱਲ ਜਿਹੜੀ ਚਰਨਜੀਤ ਚੰਨੀ ਨਾਲ ਪਿਛਲੇ ਦਿਨੀ ਹੋ ਕੇ ਹਟੀ ਹੈ, ਸਾਰੇ 5-4 ਮਹੀਨੇ ਪਹਿਲਾਂ। ਚਰਨਜੀਤ ਚੰਨੀ ਇੱਕ ਨੌਜਵਾਨ ਕਾਂਗਰਸੀ ਲੀਡਰ ਦੇ ਤੌਰ ਤੇ ਉੱਭਰ ਕੇ ਆਇਆ ਸੀ, ਦਲਿਤ ਹੋਣ ਕਾਰਨ ਉਹਨੂੰ ਵਿਧਾਨ ਸਭਾ ਦੀ ਪ੍ਰਧਾਨਗੀ ਕਰਨ ਨੂੰ ਮਿਲ ਗਈ। ਕਾਰਨ ਸੀ ਵੀ ਜਾਖੜ ਦਾ ਕਾਰਜਕਾਲ ਪਾਸੇ ਕਰਨਾ ਸੀ, ਕੈਪਟਨ ਨੇ ਨਵੇਂ ਸਿਰੋਂ ਸਾਰਾ ਗੰਢਣਾ ਸੀ, ਤਾਂ ਉਸ ਕਰਕੇ ਉਹਨਾਂ ਨੂੰ ਮਿਲ ਗਈ। ਪਰ ਉਹਨਾਂ ਨੂੰ ਜਦੋਂ ਵਿਧਾਨ ਸਭਾ 'ਚ ਸੁਖਵੀਰ ਨੇ 5-7 ਸਵਾਲ ਕੀਤੇ ਤਾਂ ਉਹਨਾਂ ਦੇ ਜਵਾਬ ਨਹੀਂ ਦੇ ਪਾਏ ਉਹ, ਤੇ ਮਜ਼ਾਕ ਦਾ ਪਾਤਰ ਬਣੇ। ਪਾਤਰ ਮਜ਼ਾਕ ਦਾ ਬਣਨ ਦਾ ਕਾਰਨ ਹੀ ਇਹ ਸੀ ਵੀ ਉਹਨਾਂ ਨੂੰ ਉਸ ਚੀਜ਼ਾਂ ਦਾ ਪਤਾ ਨਹੀਂ ਸੀ, ਉਹ ਹੰਢੇ ਨਹੀਂ ਸੀ, ਉੱਥੋਂ ਦੀ ਲੰਘੇ ਨਹੀਂ ਸੀ ਉਹਨਾਂ ਰਾਹਾਂ ਵਿੱਚ ਦੀ। ਸੋ ਆਮ ਆਦਮੀ ਪਾਰਟੀ ਦੇ ਅੱਜ 20 ਸੀਟਾਂ ਨਾਲ ਚੰਗੀ ਓਪੋਜੀਸ਼ਨ ਕਰਦੀ ਆ, ਲੋਕਾਂ ਦਾ ਮਨ ਜਿੱਤੂਗੀ ਇਸ ਨਾਲ ਓਪੋਜੀਸ਼ਨ ਕਰਕੇ ਵੀ, ਤਾਂ ਉਹ ਜ਼ਰੂਰ ਇਸ ਚੀਜ਼ ਦੇ ਵਿੱਚ ਕਾਮਯਾਬ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੱਡੀ ਪਾਰਟੀ ਦੇ ਤੌਰ ਤੇ ਉੱਭਰ ਕੇ ਆਉਣਗੇ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈ, ਸਹੀ ਜਿਹੜਾ ਸਿਸਟਮ ਦੇ ਮੁਤਾਬਕ ਤਾਂ ਮੇਰੇ ਹਿਸਾਬ ਨਾਲ ਸਹੀ ਚੱਲ ਰਿਹਾ। ਪਰ ਜੇ ਹੁਣ ਅਸੀਂ ਕਹੀਏ ਵੀ ਕੋਈ ਮਿਸਤਰੀ 3-4 ਦਿਨ 10 ਦਿਨ ਕੰਮ ਸਿੱਖਣ ਆ ਗਿਆ ਤੇ ਉਦੋਂ ਬਾਅਦ ਉਹ ਆਪ ਹੀ ਕੋਠੀ ਪਾਉਣ ਲੱਗ ਗਿਆ, ਤਾਂ ਉਹ ਸ਼ਾਇਦ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਉਹਦੇ ਨਤੀਜੇ ਚੰਗੇ ਨਾ ਆਉਣ ਕੋਠੀ ਪਾਉਣ ਦੇ, ਉਹ ਕਿਤੇ ਨਾ ਕਿਤੇ ਕਮਜ਼ੋਰੀ ਰਹਿ ਜੂਗੀ, ਕੰਧਾਂ ਟੇਢੀਆਂ ਬਿੰਗੀਆਂ ਹੋਣ ਦੇ ਸਾਰ ਬਣ ਜਾਣਗੇ, ਵੱਡੀਆਂ ਗਲਤੀਆਂ ਹੋਣ ਦੇ ਸਾਰ ਹੋ ਸਕਦੇ ਆ। ਸੋ ਕੋਈ ਚੱਕਰ ਨਹੀਂ, ਇਹਨੂੰ ਟੇਕ ਇਟ ਈਜ਼ੀ ਤੇ ਪੋਜ਼ਿਟਿਵ ਲਓ, ਤੇ ਉਮੀਦ ਆ ਵੀ ਆਉਣ ਵਾਲੇ ਦਿਨ ਦੇ ਵਿੱਚ ਇਹ ਗੱਲਾਂ ਬਣਨਗੀਆਂ। ਪਰ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਅਗਲੀਆਂ ਮੈਸੇਜ ਸੁਨੇਹੇ ਲੈਣ ਤੋਂ ਪਹਿਲਾਂ ਨਾ ਮੈਂ ਇੱਕ ਚੀਜ਼ ਤੁਹਾਨੂੰ ਯਾਦ ਕਰਾਉਣੀ ਚਾਹੁੰਦਾ ਵੀ ਜਿਸ ਦਿਨ ਇਹਨਾਂ ਨੇ ਭਗਵੰਤ ਮਾਨ ਨੂੰ ਕਿਹਾ ਗਿਆ ਵੀ ਉਹ ਸੁਖਬੀਰ ਬਾਦਲ ਦੇ ਖਿਲਾਫ ਤੇ ਗੁਰਪ੍ਰੀਤ ਘੁੱਗੀ ਮਜੀਠੀਏ ਦੇ ਖਿਲਾਫ ਵੱਡੇ ਨਾਵਾਂ ਦਾ ਕਿਹਾ ਗਿਆ ਜਰਨੈਲ ਸਿੰਘ ਬਾਦਲ ਦੇ ਖਿਲਾਫ ਲੜਨਗੇ, ਉਸ ਦਿਨ ਦਾ ਮੇਰਾ ਪ੍ਰੋਗਰਾਮ ਕੱਢ ਕੇ ਸੁਣ ਸਕਦੇ ਹੋ। ਮੈਂ ਉਸ ਦਿਨ ਇੱਕ ਗੱਲ ਕਹੀ ਸੀ ਵੀ ਆਮ ਆਦਮੀ ਪਾਰਟੀ ਨੂੰ ਤਿੰਨ ਪੱਕੀਆਂ ਸੀਟਾਂ ਦੀ ਕੁਰਬਾਨੀ ਨਹੀਂ ਦੇਣੀ ਚਾਹੀਦੀ। ਇਹ ਤਿੰਨ ਬੰਦੇ ਜੇ ਕਿਤੇ ਹੋਰ ਸੇਫ ਸੀਟ ਤੋਂ ਖੜੇ ਹੋਣਗੇ ਜਿੱਤ ਜਾਣਗੇ ਤੇ ਤਿੰਨ ਸੀਟਾਂ ਇਹ ਲੈ ਜਾਣਗੇ। ਨਾ ਸੁਖਬੀਰ ਨੂੰ ਜਲਾਲਾਬਾਦ ਚੋਂ ਹਾਰ ਮਿਲ ਸਕਦੀ ਹੈ, ਨਾ ਪ੍ਰਕਾਸ਼ ਸਿੰਘ ਬਾਦਲ ਉੱਥੋਂ ਹਾਰ ਸਕਦਾ। ਮਜੀਠੀਏ ਬਾਰੇ ਥੋੜਾ ਬਹੁਤ ਸੀ ਕਿਉਂਕਿ ਉਹਦਾ ਜ਼ਿਆਦੇ ਵੀ ਸ਼ਾਇਦ ਉਹ ਹਾਰ ਸਕਦਾ ਕਿਤੇ ਨਾ ਕਿਤੇ, ਪਰ ਹੁਣ ਤੁਸੀਂ ਦੇਖੋ ਉਹ ਪ੍ਰੋਗਰਾਮ ਸੁਣ ਲਓ। ਮੈਂ ਅੱਜ ਕੋਈ ਆਪਦੀ ਵਡਿਆਈ ਨਹੀਂ ਕਰ ਰਿਹਾ, ਪਰ ਉਹ ਇੱਕ ਨਿੱਜੀ ਤਜਰਬੇ ਦੇ ਤੌਰ ਦੇ ਉੱਤੇ ਇਹ ਗੱਲਾਂ ਮੈਂ ਉਸੇ ਦਿਨ ਕਹੀਆਂ। ਦੂਜੀ ਇੱਕ ਗੱਲ, ਜਦੋਂ ਫੇਰ ਇਹਨਾਂ ਨੇ ਕਿਹਾ ਸੀ ਵੀ ਕਾਂਗਰਸ ਦੀ ਤਾਂ ਕੋਈ ਹੋਂਦ ਨਹੀਂ ਹੈ, ਤਾਂ ਉਸ ਦਿਨ ਮੈਂ ਕਿਹਾ ਸੀ ਵੀ ਪਹਿਲੀ ਜਿਹੜੀ ਲਿਸਟ ਆਈ ਸੀ ਨਾ 44 ਬੰਦਿਆਂ ਦੀ ਕਾਂਗਰਸ ਦੀ, ਤੇ ਮੈਂ ਉਹ 44 ਬੰਦਿਆਂ ਦੇ ਵਿੱਚੋਂ 22 ਤੋਂ 23 ਬੰਦਿਆਂ ਨੂੰ ਜਿਤਾਉਂਦਾ ਸੀ। ਜਿਹੜੀ ਮੈਸਟ ਮੇਰੇ ਕੋਲ ਅੱਜ ਵੀ ਟਿੱਕ ਹੋਈ ਪਈ ਹੈ ਮੇਰੇ ਸਟੂਡੀਓ ਦੇ ਵਿੱਚ ਲਿਸਟ, ਜਿਹਦੇ ਚ ਮੈਂ 23 ਬੰਦਿਆਂ ਨੂੰ ਇਹ ਕਿਹਾ ਸੀ ਵੀ ਇਹਨਾਂ ਨੂੰ ਹਰਾਉਣੀਆਂ ਨਹੀਂ ਕੋਈ, ਤੇ ਮੈਂ ਅੱਜ ਚੈੱਕ ਕਰ ਰਿਹਾ ਸੀ ਉਹ ਲਿਸਟ ਤੇ ਸਿਰਫ ਤੇ ਸਿਰਫ ਕੱਲੀ ਮੇਰੇ ਜਿਹੜੀ ਜੱਜਮੈਂਟ ਆ ਉਹ ਭੱਠਲ ਦੇ ਉੱਤੇ ਜਾ ਕੇ ਗਲਤ ਹੋਈ ਆ। ਭੱਠਲ ਦਾ ਮੈਨੂੰ ਉਮੀਦ ਨਹੀਂ ਸੀ ਵੀ ਹਾਰੂਗੀ, ਪਰ ਭੱਠਲ ਹਾਰਨ ਦੇ ਜਿਹੜੀ ਸਮੀਖਿਆ ਕੱਲ ਫਿਰ ਮੈਂ ਪਰਸਨਲ ਪੱਧਰ ਤੇ ਵੀ ਕੀਤੀ ਉਸ ਸੀਟ ਤੋਂ, ਤਾਂ ਉਹ ਪਤਾ ਲੱਗਿਆ ਵੀ ਜਿਹੜਾ ਉੱਥੇ ਜਿਹੜਾ ਇੱਕ ਫਰੈਂਡਲੀ ਮੈਚ ਹੋਇਆ ਭੱਠਲ ਨੂੰ ਬਾਹਰ ਕਰਨ ਲਈ, ਕਿਉਂਕਿ ਤੁਸੀਂ ਆਪ ਹੀ ਦੇਖੋ ਵੀ ਸੁਖਦੇਵ ਸਿੰਘ ਢੀਂਡਸੇ ਦਾ ਪੁੱਤਰ ਪਰਮਿੰਦਰ ਢੀਂਡਸਾ ਤੇ ਉਹ ਬਾਦਲ ਦਲ ਦੇ ਜਿਹੜੇ ਤੁਹਾਨੂੰ ਪਤਾ ਹੀ ਹੈ ਜੇ ਜੀ ਲਹਿਰ ਚੱਲਦੀ ਹੋਵੇ ਉਸ ਟਾਈਮ ਚ ਐਡੇ ਵੱਡੇ ਫਰਕ ਨਾਲ ਭੱਠਲ ਤੋਂ ਜਿੱਤ ਜੇ ਤਾਂ ਉਹ ਦਾਲ ਕਾਲੀ ਹੋਊਗੀ ਹੋਊਗੀ ਕਿਤੇ ਨਾ ਕਿਤੋਂ। ਤੇ ਕੱਲ ਮੈਂ ਲੋਕਲ ਪੱਧਰ ਤੇ ਕਾਫੀ ਜਿਹੜਾ ਆਪਦੇ ਜਿਹੜੇ ਕੰਟੈਕਟ ਸੀ ਉਹਨਾਂ ਨਾਲ ਸੰਪਰਕ ਕਰਕੇ ਜਾਣਨਾ ਚਾਹਿਆ ਤੇ ਉੱਥੇ ਗੱਲ ਕਲੀਅਰ ਹੁੰਦੀ ਸੀ ਵੀ ਇਹ ਫਰੈਂਡਲੀ ਮੈਚ ਹੋਣ ਕਾਰਨ ਉਹ ਸੀਟ ਜਿੱਤੀ ਆ, ਤੇ ਪਰ ਮੈਂ ਉਹਦੇ ਅੰਕੜੇ ਇਹੀ ਕਹੇ ਸੀ ਵੀ ਜੇ ਪਹਿਲੀ 44 ਚੋਂ 20-22 ਬੰਦੇ ਜਿੱਤਦੇ ਆ ਤੇ ਹਜੇ ਬਾਕੀ ਲਿਸਟ ਆਉਣੀ ਹੈਗੀ ਆ ਜਿਹ ਚ 70 ਬੰਦਿਆਂ ਦੀ, ਤਾਂ ਉਹਦੇ ਚੋਂ ਵੀ ਕਾਂਗਰਸ ਜੇਤੂ ਕੈਂਡੀਡੇਟ ਲਿਆ ਕੇ ਸਰਕਾਰ ਬਣਾ ਸਕਦੀ ਆ। ਇਹ ਸ਼ਬਦ ਵੀ ਮੈਂ ਰੇਡੀਓ ਦੇ ਉੱਤੇ ਬੋਲਿਆ, ਤੁਸੀਂ ਪ੍ਰੋਗਰਾਮ ਸਾਰੇ ਪੋਡਕਾਸਟ ਚ ਪਏ ਆ, ਤੁਸੀਂ ਲਿਸਟਾਂ ਦੇ ਵਾਲੇ ਦਿਨ ਡੇਟ ਲੱਭ ਕੇ ਜਿੱਦਣ ਹੋਈ ਸੀ ਤੇ ਜ਼ਰੂਰ ਸੁਣਿਓ, ਤੁਹਾਨੂੰ ਪਤਾ ਲੱਗ ਜੂਗਾ ਵੀ ਕਿੱਥੇ ਕਿ ਤੱਕ ਕਿੰਨੀ ਕੁ ਗੱਲ ਤੇ ਅਸੀਂ ਖਰੇ ਉਤਰੇ ਆ ਜਾਂ ਸਾਡੀ ਜੱਜਮੈਂਟ ਜ਼ਰੂਰੀ ਨਹੀਂ ਵੀ 100% ਹੋਵੇ, ਪਰ ਕਾਫੀ ਨੇੜੇ ਸੀ, ਅਸੀਂ ਇਗਨੋਰ ਨਹੀਂ ਕੀਤਾ ਸੀ, ਅਸੀਂ ਦੁਸ਼ਮਣ ਨੂੰ ਜਾਂ ਕਿਸੇ ਵੀ ਬੰਦੇ ਨੂੰ ਕਮਜ਼ੋਰ ਨਹੀਂ ਸਮਝਿਆ ਸੀ। ਇਹ ਸਾਡਾ ਜਿਹੜਾ ਇੱਕ ਕਹਿ ਸਕਦੇ ਹਾਂ ਪਲੱਸ ਪੁਆਇੰਟ ਸੀ। ਤੇ ਇੱਧਰ ਅੱਗੇ ਸਾਡੇ ਨਾਲ ਜੁੜੇ ਆ ਜੀ ਰਮਨਜੀਤ ਜੰਡੋਰੀਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਜੀ ਸਭ ਨੂੰ, ਤੇ ਕਹਿੰਦੇ ਵੋਟ ਬਾਏ ਜੋਜੋ ਨਛੱਤਰ ਸਿੰਘ। ਅੱਛਾ, ਜੋਜੋ ਨਛੱਤਰ ਸਿੰਘ ਦੀ ਕਲਮ ਤੋਂ ਉੱਤੋਂ ਕੋਈ ਚੀਜ਼ ਭੇਜੀ ਹੈ ਜੀ ਉਹਨਾਂ ਨੇ, ਕਹਿੰਦੇ ਜੀ ਮਾਇਆ ਬੋਲੀ ਮੋਦੀ ਸੇ ਹੋਲੀ ਕੈਸੇ ਖੇਲੂ ਰੇ ਤੇਰੇ ਸੰਗ, ਬੁਰੀ ਤਰ੍ਹਾਂ ਸੇ ਹਾਰ ਗਈ ਇਸ ਚੁਣਾਵ ਕੀ ਜੰਗ, ਹਾਥੀ ਮੇਰਾ ਸੋ ਗਿਆ ਥਾ ਪੀਲੀ ਥੀ ਉਸਨੇ ਭੰਗ, ਹੋਲੀ ਕੈਸੇ ਖੇਲੂ ਮੋਦੀ ਤੇਰੇ ਸੰਗ, ਮੋਦੀ ਨੇ ਗੋਲਾ ਕੇਸਰੀਆ ਮਾਇਆ ਨੇ ਨੀਲਾ ਰੰਗ, ਨੀਲਾ ਰੰਗ ਚੜ ਨਾ ਸਕਾ ਜਨਤਾ ਪਰ ਮੈਂ ਦੇਖ ਕਰ ਹੋ ਗਈ ਬਹੁਤ ਦੰਗ, ਹੋਲੀ ਕੈਸੇ ਖੇਲੂ ਰੇ ਮੋਦੀ ਤੇਰੇ ਸੰਗ, ਭਰ ਭਰ ਪਿਚਕਾਰੀ ਤੂੰ ਨੇ ਐਸੇ ਮਾਰੀ ਮੇਰੀ ਚੋਲੀ ਹੋ ਗਈ ਥੀ ਤੰਗ, ਗੋਲ ਗੀਲੇ ਸਾਰੇ ਮੇਰੇ ਬਸਤਰ ਹੋ ਗਏ ਚਮਕ ਰਹੇ ਤੇ। ਕਾਫੀ ਲੰਮੀ ਚੌੜੀ ਕਵਿਤਾ ਜੀ ਲਿਖੀ ਆ, ਤੇ ਬਹੁਤ ਮਿਹਰਬਾਨੀ ਤੁਸੀਂ ਜੰਦਰੀਆ ਸਾਹਿਬ ਇਹ ਕਵਿਤਾ ਭੇਜੀ ਆ, ਤੇ ਹੁਣ ਕਟਾਕਸ਼ ਰਹਿ ਗਏ ਸਾਡੇ ਕੋਲੇ ਕਸਣ ਨੂੰ, ਪਰ ਇਹਨਾਂ ਨੂੰ ਵੀ ਹਲਕੇ ਮੂਡ ਨਾਲ ਲਓ, ਕੋਈ ਵੀ ਸਾਡਾ ਵੀਰ ਭਾਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਣ ਵਾਲਾ ਇਹ ਚੀਜ਼ ਨਾ ਲਓ ਵੀ ਉਹ ਕਿਸੇ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਜਾਂ ਕੋਈ ਕਿਸੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਆ। ਛੋਟਾ ਕਿਸੇ ਨੂੰ ਨਹੀਂ ਦਿਖਾਇਆ ਜਾ ਰਿਹਾ, ਇੱਕ ਮੀਡੀਆ ਕੋਲੇ ਥੋੜਾ ਜਿਹਾ ਇੱਕ ਹਥਿਆਰ ਵੀ ਹੁੰਦਾ। ਕੱਲ ਵੀ ਮੇਰੇ ਨਾਲ ਬਾਈ ਸੁਖਦੀਪ ਨਾਰਾਜ਼ ਹੋਇਆ ਸੀ, ਕਹਿੰਦੇ ਵੀ ਛੋਟੇਪੁਰ ਨੂੰ ਤੁਸੀਂ ਕਟਾਕਸ਼ ਕਸ ਰਹੇ ਹੋ, ਪਰ ਨਹੀਂ ਉਹ ਮੈਂ ਕਟਾਕਸ਼ ਨਹੀਂ, ਇੱਕ ਨਾ ਮੀਡੀਆ ਕੋਲੇ ਇੱਕ ਪਾਵਰ ਆ ਵਿਸ਼ੇਸ਼ ਵੀ ਜਿਹੜੇ ਉਹ ਕਾਰਟੂਨ ਵੀ ਬਣਾ ਸਕਦੇ ਆ, ਕਿਸੇ ਦਾ ਵੀ ਕਾਰਟੂਨ ਬਣਾ ਕੇ ਕਿਸੇ ਨੂੰ ਵੀ ਕਰ ਸਕਦੇ ਆ। ਸੋ ਕੋਈ ਚੱਕਰ ਨਹੀਂ, ਦੇਖੋ ਮਹਾਰਾਜਾ ਰਾਜਾ ਜਿਹੜਾ ਕਿ ਮਹਾਰਾਜਾ ਵੀ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਆ, ਵੀ ਉਹਦੀਆਂ ਵੀ ਪਜਾਮੀਆਂ ਦੇ ਉੱਤੇ ਕਟਾਕਸ਼ ਆਪਾਂ ਕਸੇ ਆ। ਮੈਂ ਤਾਂ ਪਿੱਛੇ ਜੇ ਕੁਝ ਵੀ ਹੋ ਸਕਦਾ ਆਰਟੀਕਲ ਲਿਖਿਆ ਸੀ ਤੇ ਲਿਖਿਆ ਸੀ ਵੀ ਮਹਾਰਾਜੇ ਨੇ ਵੀ ਪਜਾਮੀਆਂ ਦਾ ਨਾਪ ਦਿੱਤਾ। ਸੋ ਇਹ ਕੋਈ ਚੱਕਰ ਨਹੀਂ, ਮੈਂ ਤਾਂ ਪਿਛਲੇ ਵਾਰ ਜਦੋਂ ਮਹਾਰਾਣੀ ਇੱਥੇ ਆਈ ਸੀ ਨਾ, ਮੈਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਪਈ ਹੋਣੀ ਇੰਟਰਵਿਊ ਕਿਤੇ ਨਾ ਕਿਤੇ ਤੁਸੀਂ ਸੁਣ ਲਿਓ, 4EB ਰੇਡੀਓ ਤੇ ਇੰਟਰਵਿਊ ਕੀਤੀ ਸੀ ਮੈਂ ਉਹਨਾਂ ਦੀ, ਤੇ ਉਹ ਇੰਟਰਵਿਊ ਦੇ ਵੇਲੇ ਮੈਂ ਉਹਨਾਂ ਨੂੰ ਸਟਾਰਟਿੰਗ ਇੰਟਰਵਿਊ ਇੱਥੋਂ ਕੀਤੀ ਸੀ। ਮੈਂ ਕਿਹਾ ਵੀ ਜਿਹੜੀਆਂ ਰਾਜੇ ਰਾਣੀਆਂ ਦੀਆਂ ਗੱਲਾਂ ਸੀ ਨਾ, ਉਹ ਆਪਾਂ ਹੁਣ ਤੱਕ ਦਾਦੇ ਦਾਦੀਆਂ ਦੀਆਂ ਕਹਾਣੀਆਂ ਚ ਸੁਣੀਆਂ ਸੀ, ਨਾਨੇ ਨਾਨੀਆਂ ਦੀਆਂ ਕਹਾਣੀਆਂ ਸੁਣਿਆ ਸੀ ਵੀ ਰਾਣੀ ਕਿਹੋ ਜਿਹੀ ਹੁੰਦੀ ਆ, ਰਾਜਾ ਕਿਹੋ ਜਿਹਾ ਹੁੰਦਾ, ਤੇ ਪਰ ਅੱਜ ਬੜੀ ਹੈਰਾਨੀ ਹੋਈ ਹੈ ਵੀ ਇੱਕ ਮਹਾਰਾਣੀ ਦੇ ਸਾਹਮਣੇ ਬੈਠਾ ਤੇ ਮਹਾਰਾਣੀ ਨਾਲ ਗੱਲ ਕਰਨ ਦੀ ਮੇਰੀ ਜਿਹੜੀ ਮੈਨੂੰ ਸੁਝਾਅ ਸੁਹਾਗ ਪ੍ਰਾਪਤ ਹੋਇਆ। ਪਰ ਗੱਲ ਕਰਨ ਤੋਂ ਪਹਿਲਾਂ ਮੈਂ ਮਹਾਰਾਣੀ ਨੂੰ ਕਿਹਾ ਮੈਂ ਕੀ ਤੁਹਾਡੇ ਹੱਥ ਲਾ ਕੇ ਦੇਖ ਲਾਂ ਵੀ ਮੈਂ ਰਾਣੀ ਕਿਹੋ ਜਿਹੀ ਹੁੰਦੀ ਹੈ ਪਤਾ ਤਾਂ ਲੱਗੇ, ਤਾਂ ਉਹਨਾਂ ਨੇ ਮੈਨੂੰ ਆਪਣਾ ਹੱਥ ਫੜਾਤਾ ਤੇ ਆ ਕਹਿੰਦੇ ਕਹਿੰਦੇ ਆ ਲਓ ਜੀ ਦੇਖ ਲਓ, ਤੇ ਕਾਫੀ ਜਾਣੀ ਕਿ ਸ਼ੁਗਰ ਲੱਗਿਆ ਤੇ ਕਾਫੀ ਵਧੀਆ ਗੱਲਬਾਤ ਹੋਈ ਸੀ। ਸੋ ਮੀਡੀਆ ਕੋਈ ਵੀ ਇਹੋ ਜਿਹੀਆਂ ਗੱਲਾਂ ਕਰ ਸਕਦਾ, ਉੱਥੇ ਜੇ ਮੈਨੂੰ ਇਸ ਗੱਲ ਨੂੰ ਕਿਹਾ ਜਾਵੇ ਵੀ ਮੈਂ ਉਹ ਮੇਰੇ ਕੋਈ ਮੇਰੀ ਮਾੜੀ ਗੱਲ ਸੀ ਜਾਂ ਮਾੜੀ ਸੀ, ਮੈਂ ਮਹਾਰਾਣੀ ਨੂੰ ਇਹ ਜੇ ਸ਼ਬਦ ਬੋਲਤੇ ਜਾਂ ਇਹ ਗੱਲ ਕਹਿਤੀ ਤਾਂ ਉਹ ਨਹੀਂ ਸੀ, ਇੱਕ ਮੀਡੀਆ ਦਾ ਨਜ਼ਰੀਆ ਸੀ ਉਹ। ਸਤਨਾਮ ਸਿੰਘ ਗਿੱਲ ਸਾਡੇ ਨਾਲ ਜੁੜੇ ਆ ਜੀ ਮੈਲਬਰਨ ਵਾਲੇ, ਪਹਿਲਾਂ ਤਾਂ ਦੋ ਹੀ ਸੀ ਹੁਣ ਤਾਂ ਸੁੱਖ ਨਾਲ 22 ਹੋ ਗਏ। ਗੁੱਡ ਮਾਰਨਿੰਗ ਭਾਜੀ, ਵੈਲਕਮ ਬੈਕ ਇਨ ਯੂਰ ਔਨ ਪ੍ਰੋਗਰਾਮ। ਸੋ ਉਹਨਾਂ ਨੇ ਬੈਂਸ ਭਰਾਵਾਂ ਦੀ ਫੋਟੋ ਭੇਜੀ ਹੈ ਜੀ ਨਾਲ, ਕਹਿੰਦੇ ਵਾਕਿਆ ਜੀ ਪਹਿਲਾਂ 2 ਸੀ ਤੇ ਹੁਣ 22 ਹੋ ਗਏ। ਸੋ ਇਹ ਇਸ ਨਜ਼ਰੀਏ ਨਾਲ ਹੀ ਦੇਖੋ ਤੇ, ਪਰ ਨਾਲ ਨਾਲ ਇਕੱਲੇ 22 ਹੋਣ ਦਾ ਰੋਹਬ ਨੀ, 22 ਹੋਣ ਦੀ ਪਾਵਰ ਵੀ ਸਾਨੂੰ ਦਿਖਾਉਣੀ ਪੈਣੀ ਆ ਵੀ ਅਸੀਂ ਜਿਹੜੇ ਇੱਕ ਚੰਗੇ ਓਪੋਜੀਸ਼ਨ ਲੀਡਰ ਕਿਵੇਂ ਬਣ ਸਕਦੇ ਹਾਂ। ਪੂਰੀ ਜਾਗਰਤੀ ਨਾਲ ਪੰਜਾਬ ਚ ਪਹਿਰਾ ਦੇਣ, ਕਿਤੇ ਵੀ ਕੋਈ ਗਲਤ ਹੁੰਦੀ ਹੈ ਉਸ ਨੂੰ ਵਿਧਾਨ ਸਭਾ ਦੇ ਵਿਚ ਆ ਕੇ ਉਹਦਾ ਰੌਲਾ ਪਾਉਣ। ਹੁਣ ਦਿੱਲੀ ਦੇ ਵਿਚ ਭਾਵੇਂ ਬੀਜੇਪੀ ਦੇ 3 ਆ, ਪਰ ਉਹ ਚੁੱਪ ਤਾਂ ਨੀ ਕਰਦੇ ਨਾ, ਉਹ ਬੋਲਦੇ ਤਾਂ ਹੈ ਨਾ ਉੱਥੇ। ਸੋ 22 ਤਾਂ ਬਹੁਤ ਵੱਡਾ ਅੰਕੜਾ ਹੁੰਦਾ ਜੀ। ਸੋ ਇੱਧਰ ਬੱਬੂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਮਿੰਟੂ ਜੀ। ਹੁਣ ਮੌਕਾ ਪ੍ਰਸਤ ਲੋਕਾਂ ਦਾ ਵੀ ਪਤਾ ਲੱਗੂ, ਦੇਖਦੇ ਆ ਕਿ ਕਿਹੜਾ ਕਿਹੜਾ ਹੁਣ ਆਪ ਨਾਲ ਖੜਦਾ ਤੇ ਕਿਹੜਾ ਭੱਜਦਾ। ਬਿਲਕੁਲ ਜੀ, ਇਹੀ ਦੌਰ ਹੁੰਦਾ, ਇਹੀ ਟਾਈਮ ਹੁੰਦਾ ਵੀ ਜਿਹੜਾ ਹੁਣ ਉਹ ਖੜੂਗਾ। ਪਰ ਥੋੜੀ ਜਿਹੀ ਇੱਕ ਗੱਲ ਹੈਗੀ, ਰੋਸ ਜ਼ਾਹਰ ਕਰਨਾ ਬਣਦਾ ਗਾ। ਜਦੋਂ ਪਹਿਲਾਂ ਮੰਨ ਲਓ ਟਿਕਟਾਂ ਦੀ ਵੰਡ ਹੋਈ ਸੀ ਜਾਂ ਕੋਈ ਬੰਦਾ ਗਲਤ ਆਇਆ ਸੀ, ਉਦੋਂ ਜਦੋਂ ਬੰਦੇ ਰੋਸ ਜ਼ਾਹਰ ਕਰਦੇ ਸੀ ਨਾ, ਉਦੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਸੀ ਇੱਕ ਭਾਵੁਕਤਾ ਦਾ ਜਜ਼ਬਾਤੀ ਬਿਆਨ ਦੇ ਕੇ ਵੀ ਯਾਰ ਮਸਾਂ ਰਾਹ ਪਈ ਆ ਗੱਲ ਤੇ ਤੁਸੀਂ ਹੁਣ ਲੜੋ ਨਾ, ਤੁਸੀਂ ਹੁਣ ਜਿਹੜਾ ਵੀ ਆ ਗਿਆ ਉਹਦਾ ਸਹਿਯੋਗ ਦਿਓ। ਪਰ ਹੁਣ ਥੋੜਾ ਜਿਹਾ ਵੇਲਾ ਆ ਗਿਆ, ਹੁਣ ਤੁਸੀਂ ਚਤਰਾ ਸਕਦੇ ਹੋ ਆਪਦੀ ਪਾਰਟੀ ਨੂੰ ਵੀ ਅਸੀਂ ਭਾਈ ਤੁਹਾਨੂੰ ਆਹ ਬੰਦਾ ਕਿਹਾ ਸੀ ਇੱਥੇ ਖੜਾ ਕਰਨ ਨੂੰ, ਇਹਦੇ ਆਹ ਕਾਰਨ ਸੀ, ਤੁਸੀਂ ਨਹੀਂ ਦਿੱਤਾ ਤਾਂ ਸੀਟ ਗਵਾ ਲਈ, ਤੁਹਾਡੇ ਆ ਇੱਥੇ ਇੱਥੇ ਫੈਸਲੇ ਗਲਤ ਸੀ, ਉਹ ਤੁਸੀਂ ਕਰ ਸਕਦੇ ਹੋ। ਪਰ ਉਹਨਾਂ ਨੂੰ ਅੰਦਰ ਖਾਤੇ ਕਰੋ, ਸਾਹਮਣੇ ਲਿਆ ਕੇ ਰੌਲਾ ਪਾਉਣ ਦੀ, ਸਾਹਮਣੇ ਗੱਲਾਂ ਕਰਨ ਚ ਕੁਛ ਨੀ ਨਿਕਲਦਾ। ਜਿਵੇਂ ਜੱਸੀ ਜਸਰਾਜ ਦਾ ਜਿਹੜਾ ਕੱਦ ਕਾਟ ਸੀ, ਉਹ ਕਿੰਨਾ ਇੱਕ ਡੇਢ ਸਾਲ ਕੀ ਮਾਹੌਲ ਰਿਹਾ, ਫਿਰ ਕੀ ਹੋਇਆ, ਉਹ ਕਾਰਨ ਹੀ ਇਹ ਸੀ ਵੀ ਲੋਕਾਂ ਨੇ ਤੁਹਾਡੇ ਕੋਈ ਉਹ ਨੀ ਕਰਨੇ, ਉਹ ਪਾਰਟੀ ਦੇ ਅੰਦਰੂਨੀ ਮਸਲੇ ਆ, ਪਾਰਟੀ ਨੇ ਨਜਿੱਠਣੇ ਆ। ਸੋ ਪਾਰਟੀ ਨੂੰ ਹੁਣ ਇਹ ਸਬਕ ਦੇਣੇ ਚਾਹੀਦੇ ਆ, ਨਾ ਕਿ ਬਾਹਰ ਹੀ ਰੌਲਾ ਪਾਉਣਾ ਚਾਹੀਦਾ ਤੇ ਨਾਲੇ ਫਿਰ ਮਾੜੇ ਟਾਈਮ ਚ ਖੜਨਾ ਵੀ ਚਾਹੀਦਾ। ਤੇ ਟਾਈਮ ਨਾਲੇ ਮਾੜਾ ਨੀ ਹੈ, ਟਾਈਮ ਚੰਗੇ ਵਾਲੇ ਪਾਸੇ ਨੂੰ ਜਾ ਰਿਹਾ, ਇਹ ਮੇਰਾ ਇਹ ਮੰਨਣਾ। ਸੋ ਅਗਲਾ ਜਿਹੜਾ ਮੈਸੇਜ ਸਾਡੇ ਕੋਲੇ ਆਇਆ ਜੀ, ਇੰਦਰ ਦੁਬਲੀ ਕੇਂਸ ਤੋਂ, ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਮਿਹਰਬਾਨੀ ਕੇਂਸ ਵਾਲਿਓ। ਤੇ ਕੁਲਦੀਪ ਕੌਰ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਜੀ। ਉਹਨਾਂ ਨੇ ਪਹਿਲਾਂ ਤਾਂ ਇੱਕ ਭੇਜਿਆ ਜੀ, ਪੜ ਕੇ ਦੇਖਦੇ ਜੀ, ਸੱਚਮੁੱਚ ਉਹਨਾਂ ਵਰਗਾ ਮੂਰਖ ਕੋਈ ਨੀ ਹੁੰਦਾ ਜੋ ਅਪਾਰ ਪ੍ਰਤਿਭਾ ਦੇ ਧਣੀ ਹੋਣ ਦੇ ਬਾਵਜੂਦ ਵੀ ਹੰਕਾਰ ਬਸ ਹੋ ਕੇ ਕਿਸੇ ਦੇ ਕਲਿਆਣ ਲਈ ਕੁਝ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਹੰਕਾਰ ਕੁਝ ਕਰਨ ਹੀ ਨਹੀਂ ਦਿੰਦਾ। ਰਾਵਣ ਦੇ ਬਾਰੇ ਕਿਹਾ ਜਾਂਦਾ ਕਿ ਉਸਦੇ ਕੋਲ ਇੰਨੀ ਸਮਰੱਥਾ ਸੀ ਕਿ ਜੇਕਰ ਉਹ ਚਾਹੁੰਦਾ ਤਾਂ ਧਰਤੀ ਦੇ ਸਵਰਗ ਤੱਕ ਪੌੜੀ ਲਗਾ ਸਕਦਾ ਸੀ, ਪਰੰਤੂ ਉਸਨੇ ਹੰਕਾਰ ਦੇ ਕਾਰਨ ਉਹ ਕੁਝ ਵੀ ਨਾ ਕਰ ਸਕਿਆ। ਜਮਾਂ ਜੀ 16 ਆਨੇ, ਸੱਚ ਗੱਲ ਆ ਤੁਹਾਡੀ। ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਸੁਣ ਰਹੇ ਹਾਂ, ਸੁਣ ਰਹੇ ਸਾਰਿਆਂ ਹੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਵੀਰ ਜੀ ਕਹਿੰਦੇ ਤੁਹਾਡਾ ਦਿਨ ਵਧੀਆ ਹੋਵੇ, ਇਹੀ ਉਮੀਦ ਕਰਦੇ ਹਾਂ। ਬੋਰਡ ਦੇ ਰਿਜ਼ਲਟ ਬਾਰੇ ਚ ਇਹ ਕਹਿਣਾ ਚਾਹੁੰਦੇ ਹਾਂ ਕਿ ਬੰਦਾ ਇੱਕ ਨਹੀਂ ਮਾਣ ਹੁੰਦਾ ਜਜ਼ਬਾ ਦਿਖਾਉਣ ਤੇ 20 ਬੰਦੇ ਬਹੁਤ ਨੇ, ਬਾਕੀ ਸਰਕਾਰ ਕੋਈ ਵੀ ਆਵੇ, ਅਗਰ ਕੋਈ ਚੰਗਾ ਚਾਹੀਦਾ ਹੈ ਤਾਂ ਹਰ ਆਮ ਇਨਸਾਨ ਨੂੰ ਆਪ ਹੀ ਕਰਨਾ ਹੈ, ਹਰ ਆਮ ਇਨਸਾਨ ਨੇ ਆਪ ਹੀ ਕਰਨਾ ਹੈ। ਕਿਸੇ ਵੀ ਸਰਕਾਰ ਨੇ ਸਾਡੇ ਮਨ ਦੀ ਅਵਸਥਾ ਨਹੀਂ ਬਦਲ ਸਕਦੀ, ਮਨੋਬਲ ਮਜ਼ਬੂਤ ਹੋਵੇਗਾ ਤਾਂ ਕੋਈ ਚੰਗੇ ਚੇਂਜ ਕੋਈ ਚੇਂਜ ਆ ਸਕਦੀ ਹੈ ਜੀ। ਧੰਨਵਾਦ। ਸੋਰੀ ਮੈਂ ਨਾ ਉਹ ਇੰਗਲਿਸ਼ ਪਿੰਗਲਿਸ਼ ਚ ਹੋਣ ਕਰਕੇ ਮੇਥੋਂ ਥੋੜਾ ਜਿਹਾ ਪੜਨ ਚ ਹੋਇਆ, ਪਰ ਮੈਂ ਸਮਝ ਗਿਆ ਤੁਹਾਡਾ ਕਹਿਣ ਦਾ ਭਾਵ। ਬਿਲਕੁਲ ਜੀ, ਸਾਨੂੰ ਇਹੀ ਪੱਖ ਇਹੀ ਪਹਿਲੂ ਦੇਖਣਾ ਚਾਹੀਦਾ ਕੁਲਦੀਪ, ਜਿਹਦੇ ਨਾਲ ਕਿ ਅਸੀਂ ਕੁਛ ਲੈ ਸਕਦੇ ਹਾਂ, ਕੁਛ ਕਰ ਸਕਦੇ ਹਾਂ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗਾ ਅਸੀਂ ਸਵਾਰ ਸਕਦੇ ਹਾਂ। ਪਰ ਥੋੜੀ ਜਿਹੀ ਨਿਰਾਸ਼ਤਾ ਉਹ ਆਈ ਆ, ਪਰ ਮੇਰਾ ਮੰਨਣਾ ਵੀ ਉਮਰ ਦਾ ਤਕਾਜ਼ਾ ਹੁੰਦਾ, ਇੱਕ ਉਮਰ ਹੁੰਦੀ ਹੈ ਯੰਗ ਏਜ ਹੁੰਦੀ ਹੈ ਨਾ, ਉਦੋਂ ਬੰਦਾ ਛੇਤੀ ਉਤਸ਼ਾਹਿਤ ਹੋ ਜਾਂਦਾ, ਛੇਤੀ ਨਿਰਾਸ਼ ਹੋ ਜਾਂਦਾ। ਸੋ ਸਾਨੂੰ ਉਹ ਥੋੜਾ ਜਿਹਾ ਇਸ ਦੇ ਵਿੱਚ ਕਿਤੇ ਨਾ ਕਿਤੇ ਪਰਪੱਕਤਾ ਦਿਖਾਉਣੀ ਪੈਣੀ ਆ, ਜਿੱਦਾਂ ਤੁਸੀਂ ਕਿਹਾ। ਤੇ ਬਿਲਕੁਲ ਜਿਹੜੀ ਜੰਗ ਜਾਰੀ ਰੱਖਣ ਵਾਲਾ ਜਿਹੜਾ ਗੀਤ ਆ, ਮੈਨੂੰ ਲੱਗਦਾ ਆਪਾਂ ਨੂੰ ਹੁਣ ਉਹ ਸੁਣਨਾ ਚਾਹੀਦਾ ਰੌਂਤੇ ਬਾਈ ਦਾ, ਤੇ ਉਹਨੇ ਵੀ ਇਸ ਮਨਮੋਹਨ ਬਾਰਿਸ ਹੋਰਾਂ ਨੇ ਇਸ ਗੀਤ ਦੇ ਵਿੱਚ ਇਹੀ ਗੱਲ ਕਹੀ ਆ। ਮਧੂਸੂਦਨ ਰਾਜੂ ਜੀ ਜੁੜੇ ਆ, ਕਹਿੰਦੇ ਬਰਾੜ ਸਾਹਿਬ ਵਟਸ ਯੂਅਰ ਵਿਊ ਅਬਾਊਟ ਮਿਸਟਰ ਜਾਖੜ ਲੂਜ ਇਲੈਕਸ਼ਨ, ਥੈਂਕਸ। ਬਿਲਕੁਲ ਜੀ, ਜਾਖੜ ਸਾਹਿਬ ਦੇ ਇਲੈਕਸ਼ਨ ਬਾਰੇ ਮੈਂ ਤਾਂ ਉਸ ਦਿਨ ਵੀ ਚਿੰਤਤ ਸੀ ਆ, ਜਿਹੜੇ ਜਾਖੜ ਸਾਹਿਬ ਪਹਿਲੀ ਵਾਰ ਬੀਜੇਪੀ ਦਾ ਬੰਦਾ ਉੱਥੋਂ ਜਿੱਤਿਆ, ਤੇ ਪਰ ਮੈਨੂੰ ਜਿਹੜੀਆਂ ਤਾਰਾਂ ਜਿਹੜੀਆਂ ਲੱਗਦੀਆਂ ਉਹ ਤਾਰਾਂ ਕਿਤੇ ਨਾ ਕਿਤੇ ਨਾ ਜਿਹੜਾ ਪਿੱਛੇ ਜੇ ਹਬੋਰ ਕਾਂਡ ਹੋਇਆ ਸੀ ਉਹ ਕਾਂਡ ਕਿਤੇ ਨਾ ਕਿਤੇ ਆ ਕੇ ਜੁੜਿਆ, ਤੇ ਜਿਹੜੇ ਉਹ ਕਿਹੜਾ ਸੀ ਡੋਡਾ ਸਾਹਿਬ, ਉਹ ਖੜੇ ਹੋਏ ਸੀ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਜਾ ਕੇ ਜੇਲ੍ਹ ਦੇ ਵਿੱਚੋਂ, ਤੇ ਉਦੋਂ ਬਾਅਦ ਅਚਾਨਕ ਉਹਨਾਂ ਨੇ ਉਹਨੂੰ ਵਾਪਸ ਲੈ ਲਿਆ ਸੀਗਾ ਵੀ ਮੈਂ ਨਹੀਂ ਲੜਨ ਇਲੈਕਸ਼ਨ, ਤਾਂ ਉਹ ਕਿਤੇ ਨਾ ਕਿਤੇ ਇੱਕ ਨਾ ਮਿਲੀ ਭੁਗਤ ਖੇਡ ਹੋਈ ਆ, ਤੇ ਬਲਰਾਮ ਜਾਖੜ ਤੇ ਸੱਜਣ ਸਿੰਘ ਸੁਨੀਲ ਜਾਖੜ ਤੇ ਭੱਠਲ ਦੇ ਕੇਸ ਦੋਨੇ ਮੈਨੂੰ ਸਿਮਲਰ ਲੱਗਦੇ ਆ, ਕਿਉਂਕਿ ਸੀਨੀਓਰਟੀ ਦੇ ਆਧਾਰ ਦੇ ਉੱਤੇ ਜਿਹੜਾ ਕੋਈ ਵੀ ਰਾਜਾ ਹੁੰਦਾ ਨਾ, ਜਿਵੇਂ ਬਾਦਲ ਨੇ ਵੀ ਉਦੋਂ 2007 ਵੇਲੇ ਮਲੂਕੇ, ਤੋਤਾ ਸਿੰਘ, ਗੁਰਦੇਵ ਸਿੰਘ ਵਰਗਿਆਂ ਨੂੰ ਸਭ ਨੂੰ ਇੱਕ ਵਾਰੀ ਖਾਲੀ ਕਰਤਾ ਸੀ, ਜਿਹਦਾ ਕਾਰਨ ਸੀ ਵੀ ਸੁਖਬੀਰ ਲਈ ਰਾਹ ਪੱਧਰਾ ਕਰਦੇ ਸੀ, ਪਰ ਉਹ ਸੁਖਬੀਰ ਉਹ ਟੈਂਪਰ ਦਿਖਾ ਨਹੀਂ ਸਕਿਆ ਉਸ ਟਾਈਮ, ਤੇ ਉਹ ਨਹੀਂ ਹੋ ਸਕੀ ਸੀ ਗੱਲ। ਪਰ ਦੂਜੇ ਪਾਸੇ ਇਹੀ ਚੀਜ਼ ਮੈਨੂੰ ਜਿਹੜੀ ਕਾਂਗਰਸ ਦੀ ਵੀ ਹਥਿਆਰ ਲੱਗਿਆ ਇੱਥੇ, ਵੀ ਕਿਤੇ ਨਾ ਕਿਤੇ ਕਾਂਗਰਸ ਦੀ ਇਹ ਵੀ ਇੱਕ ਸਿਸਟਮ ਸੀ ਵੀ ਉਹਨਾਂ ਦੇ ਜਿਹੜੇ ਵੱਡੇ ਥੰਮ ਆ ਉਹ ਉੜਿੱਕਾ ਲਾਉਣ ਨੂੰ ਨਾ ਹੋਣ। ਮੈਂ ਗਰੰਟੀ ਕਰਦਾ ਜੇ ਅੱਜ ਬੀਬੀ ਭੱਠਲ ਜਿੱਤੀ ਹੁੰਦੀ ਤਾਂ 77 ਦੇ ਵਿੱਚੋਂ 15-20 MLA ਨੂੰ ਉਹਨੇ ਨਾ ਸ਼ਾਮ ਦਾ ਡਿਨਰ ਕੀਤਾ ਹੁੰਦਾ ਆਰਾਮ ਨਾਲ, ਕਿਉਂਕਿ 15-20 ਬੰਦੇ ਉਹਦੇ ਕੋਲੇ ਜਾ ਕੇ ਉਹਨਾਂ ਨੇ ਖੜਨਾ ਸੀ, ਜਿਹਨਾਂ ਨੂੰ ਮੰਤਰੀ ਨਹੀਂ ਬਣਨਾ ਸੀਗਾ ਜਾਂ ਚੇਅਰਮੈਨੀਆਂ ਨਹੀਂ ਮਿਲਣੀਆਂ ਸੀ, ਤੇ ਬਾਅਦ ਚੋਂ 20 ਬੰਦੇ ਸਦਾ ਹੀ ਤੰਗ ਕਰੀ ਜਾਂਦੇ ਉਹਨਾਂ ਨੂੰ, ਕਹੀ ਜਾਂਦੇ ਅਸੀਂ ਕਿੱਧਰ ਜਾਂਦੇ ਹਾਂ ਅਸੀਂ ਉੱਧਰ ਜਾਂਦੇ ਹਾਂ। ਪਰ ਹੁਣ ਉਹ ਚੀਜ਼ ਦੇ ਅੜਿੱਕੇ ਨਹੀਂ ਆਉਣੇ ਪੰਜਾਬ ਸਰਕਾਰ ਦੇ ਵਿੱਚ, ਇਹ ਗੱਲ ਵੀ ਮੰਨਣੀ ਪੈਣੀ ਆ। ਸੋ ਗੀਤ ਸੁਣਦੇ ਹਾਂ ਜੀ, ਜਾਰੀ ਜੰਗ ਰੱਖਿਓ ਤੇ ਫਿਰ ਆਪਾਂ ਹਾਜ਼ਰ ਹੁੰਦੇ ਹਾਂ ਜੀ, ਕਿਉਂਕਿ ਸਾਡੇ ਬਾਈ ਗੱਜਣ ਵਾਲਾ ਵੀ ਆਪਣੇ ਵਿਊ ਇਲੈਕਸ਼ਨਾਂ ਤੇ ਦੇਣੇ ਚਾਹੁੰਦੇ ਆ, ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਤੁਸੀਂ ਵੀ ਫੋਨ ਕਾਲ ਕਰ ਸਕਦੇ ਹੋ ਜੀ ਉਸ ਤੋਂ ਬਾਅਦ। ਸੋ ਸੁਣਦੇ ਹਾਂ, ਜਾਰੀ ਜੰਗ ਰੱਖਿਓ।
ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet। ਡੀਅਰ ਇੰਟਰਨੈਸ਼ਨਲ ਸਟੂਡੈਂਟਸ ਐਂਡ ਮਾਈਗ੍ਰੈਂਟ, ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 03-9663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੋਵੇਗਾ।
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25,990 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਸੋ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਤੇ ਬੜੀ ਖੂਬਸੂਰਤ ਗੱਲਾਂ ਗਿੱਲ ਰੌਂਤੇ ਨੌਜਵਾਨ ਆ, ਜਿਹੜਾ ਬੜਾ ਵਧੀਆ ਗੁਰਵਿੰਦਰ ਸਿੰਘ ਗਿੱਲ, ਬੜਾ ਇੱਕ ਸੁਲਝਿਆ ਹੋਇਆ ਤੇ ਚੰਗਾ ਨੌਜਵਾਨ ਆ। ਮੈਨੂੰ ਪਿਛਲੇ ਕੈਨੇਡਾ ਟੂਰ 'ਚ ਉਹਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਪਿਛਲੇ ਦਿਨ ਇੱਕ ਆਰਟੀਕਲ ਵੀ ਲਿਖਿਆ ਇਹਦੀ ਜਿਹੜੀ ਕਲਮ ਤੋਂ ਪ੍ਰਭਾਵਿਤ ਹੋ ਕੇ। ਬੜੀ ਖੂਬਸੂਰਤ ਮੈਨੂੰ ਗੱਲ ਲਿਖੀ ਵੀ ਇਹ ਨੌਜਵਾਨ ਨੂੰ ਵੀ ਪਸਤੌਲ ਬੰਦੂਕ ਬੰਬ ਪਾਉਂਦੇ ਆ, ਪਰ ਇਹਨੂੰ ਬੰਬ ਪਾਉਂਦੇ ਆ ਹੌਂਸਲੇ ਦੇ। ਤੇ ਬੜੀ ਵਧੀਆ ਗੱਲ ਲਿਖੀ ਹੈ, ਕਹਿੰਦਾ ਹੌਸਲੇ ਬਣਾ ਕੇ ਤੁਸੀਂ ਅੰਬ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਸੋ ਇਹ ਕੁਝ ਇੱਕ ਗੱਲਾਂ ਹੁੰਦੀਆਂ ਉਹ ਮੋਟੀਵੇਸ਼ਨਲੀ ਇਹੋ ਜਿਹੀਆਂ ਹੁੰਦੀਆਂ ਵੀ ਇਹ ਗੀਤ ਮੈਂ ਗਰੰਟੀ ਕਰਦਾ ਵੀ ਆਉਣ ਵਾਲੀਆਂ ਸਦੀਆਂ ਤੱਕ ਇਹ ਗੀਤ ਉਦਾਹਰਣ ਦੇ ਤੌਰ ਤੇ ਸੁਣਿਆ ਗਾਇਆ ਜਾਂਦਾ ਰਹੂਗਾ। ਸੋ ਇਹਨੂੰ ਕਹਿੰਦੇ ਆ ਲੋਕ ਗੀਤ ਬਣ ਗਿਆ। ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇੱਕ ਨੌਜਵਾਨ ਨੇ ਲੋਕ ਗੀਤ ਬਣਾ ਲਿਖਤਾ। ਤੇ ਹੁਣ ਵੀ ਕੱਲ ਪਰਸੋਂ ਦਾ ਇੱਕ ਗਾਣਾ ਆਇਆ ਸੀ, ਪਹਿਲਾਂ ਇਹਦਾ ਗਾਣਾ ਕਾਵਾਂ ਦੀ ਪੰਚਾਇਤ ਨੀ ਚੁਣੀ ਦੀ ਬਹੁਤ ਚੱਲਿਆ ਸੀ ਫਿਲਮ ਦੇ ਅਰਦਾਸ ਦੇ ਵਿੱਚੋਂ, ਹੁਣ ਕੱਲ ਪਰਸੋਂ ਵੀ ਗਾਣਾ ਆਇਆ ਸੀ ਨਵੇੜੇ ਹੋਣਗੇ ਪੰਚਾਇਤ ਚ। ਬੜਾ ਸੋਹਣਾ ਜਿਹੜਾ ਜ਼ਮੀਨੀ ਪੱਧਰ ਤੇ ਨੌਜਵਾਨ ਲਿਖਦਾ। ਤੇ ਉਸ ਤੋਂ ਵੀ ਵੱਡੀ ਜਿਹੜੀ ਵਧੀਆ ਗੱਲ ਮੈਨੂੰ ਲੱਗੀ ਵੀ ਉਹ ਜੇ ਜੀ ਉਹ ਕਲਮ ਆ, ਜੇ ਜੀ ਉਹਦੀ ਸੋਚ ਆ, ਉਦੋਂ ਵਧੀਆ ਮੁੰਡਾ, ਉਦੋਂ ਵਧੀਆ ਨੌਜਵਾਨ ਆ। ਨੀ ਅਕਸਰ ਮੈਂ ਦੇਖਦਾ ਵੀ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਹੋਤੇ ਆ, ਖਾਣੇ ਕੇ ਔਰ ਹੋਤੇ ਆ। ਨੀ ਇਹੋ ਜਿਹਾ ਕੁਝ ਨੀ ਹੈ। ਮੈਨੂੰ ਪਹਿਲੀ ਵਾਰ ਸਰੀ ਦੇ ਵਿੱਚ ਇਹ ਨੌਜਵਾਨ ਮਿਲਿਆ ਤਾਂ ਸ਼ੋਪਿੰਗ ਸੈਂਟਰ ਦੇ ਵਿੱਚ, ਮੈਨੂੰ ਪਛਾਣ ਨੀ ਆਈ, ਮੈਨੂੰ ਨਹੀਂ ਪਤਾ ਸੀਗਾ ਕਿਉਂਕਿ ਮੈਂ ਗਾਣਾ ਜ਼ਰੂਰ ਸੁਣਿਆ ਸੀ ਉਦੋਂ ਕਾਮਾ ਦੀ ਪੰਚਾਇਤ, ਪਰ ਮੈਨੂੰ ਨੀ ਪਤਾ ਸੀ ਇਹ ਨੌਜਵਾਨ ਆ। ਤੇ ਮੈਂ ਇਹਦੇ ਨਾਲ ਕਾਫੀ ਚਿਰ ਰਿਹਾ, ਘੰਟੇ 2 ਘੰਟੇ ਬਾਅਦ ਜਦੋਂ ਇਹਨੇ ਦੱਸਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਵੀ ਯਾਰ ਇੰਨੀ ਨਿਮਰਤਾ ਬੰਦੇ ਦੇ ਵਿੱਚ, ਨਹੀਂ ਤਾਂ ਮੇਰੇ ਵਰਗਾ ਚੌੜਾ ਹੋ ਕੇ ਆਖਦਾ ਮੈਨੂੰ ਨੀ ਜਾਣਾ, ਮਾਂ ਮਿੰਟੂ ਬਰਾੜ ਕਰਕੇ ਆਮ ਸਾਡੀ ਆਹ ਫੀਲਿੰਗ ਹੁੰਦੀ ਆ। ਤੇ ਪਰ ਇਸ ਨੌਜਵਾਨ ਨੇ ਮੈਨੂੰ ਪਹਿਲੀ ਵਾਰ ਤੋਂ ਹੀ ਪਾਇਆ। ਤੇ ਮੈਂ ਪਿਛਲੇ ਕਾਫੀ ਸਮੇਂ ਦੇ ਤੋਂ ਪਰਸਨਲ ਲੋਕਾਂ ਦੇ ਉੱਤੇ ਲਿਖਣਾ ਬੰਦ ਕੀਤਾ ਹੋਇਆ ਸੀ ਕਿਉਂਕਿ ਲੋਕਾਂ ਦਾ ਜਿਹੜਾ ਕਰੈਕਟਰ ਆ ਉਹ ਛੇਤੀ ਬਦਲ ਜਾਂਦਾ ਤੇ ਮੇਰੇ ਵਰਗਾ ਝੂਠਾ ਪੈ ਜਾਂਦਾ ਲਿਖਣ ਵਾਲਾ। ਤਾਂ ਉਸ ਕਰਕੇ ਫਿਰ ਮੈਂ ਕੋਸ਼ਿਸ਼ ਕੀਤੀ ਸੀ ਵੀ ਮੈਂ ਨਾਂ ਲਿਖਿਆ ਕਰਾਂ ਪਰਸਨਲ ਲੋਕਾਂ ਦੇ ਉੱਤੇ ਕਿਸੇ ਵੀ ਢੰਗ ਤੇ, ਪਰ ਇਸ ਨੌਜਵਾਨ ਦੀਆਂ ਗੱਲਾਂ ਨੇ, ਇਸ ਨੌਜਵਾਨ ਦੇ ਵਿਤਾਰੇ ਨੇ ਮੈਨੂੰ ਮਜਬੂਰ ਕੀਤਾ। ਮੈਂ ਕਿਹਾ ਕੋਈ ਗੱਲ ਨੀ, ਕੱਲ ਨੂੰ ਇਹ ਆਪਦੀ ਲੀਹੋਂ ਭਟਕਦਾ, ਭਟਕੇ ਵੱਖਰੀ ਗੱਲ ਆ, ਅੱਜ ਬਹੁਤ ਵਧੀਆ ਤਾਂ ਮੈਂ ਅੱਜ ਇਹਦੇ ਤੇ ਲਿਖਿਆ। ਤੇ ਤੁਸੀਂ ਵੀ ਪੜ੍ਹ ਸਕਦੇ ਹੋ ਆਰਟੀਕਲ ਗਿੱਲ ਰੌਂ ਤਾਂ ਪਿਛਲੇ ਵਾਰ ਪੰਜਾਬੀ ਅਖਬਾਰ ਚ ਵੀ ਛਪਿਆ ਤੇ ਮੈਂ ਕੋਸ਼ਿਸ਼ ਕਰੂੰਗਾ ਉਂਝ ਵੀ ਕਿਤੇ ਨਾ ਕਿਤੇ ਸਾਂਝਾ ਕਰਨ ਦੀ। ਸੋ ਸਾਡੇ ਨਾਲ ਅੱਗੇ ਜੁੜਿਆ ਜੀ ਰਾਜਾ ਧਾਲੀਵਾਲ, ਤੇ ਰਾਜਾ ਧਾਲੀਵਾਲ ਮਲਡੂਰੇ ਤੋਂ ਜੁੜਿਆ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਬਾਲ ਬਾਈ ਜੀ, ਪ੍ਰੋਗਰਾਮ ਹਮੇਸ਼ਾ ਇਸ ਤਰ੍ਹਾਂ ਬਹੁਤ ਚੱਲ ਰਿਹਾ ਜੀਓ ਬਾਈ ਜੀ, ਬਿਲਕੁਲ ਜੀ ਤੁਹਾਡੀਆਂ ਦੁਆਵਾਂ ਤੇ ਉਹਨਾਂ ਦੇ ਸਾਰੇ ਹੀ ਅਸੀਂ ਜਿਉਣੇ ਆ ਤੇ ਉਹਨਾਂ ਦੇ ਸਾਰੇ ਉੱਡੇ ਫਿਰਦੇ ਆ ਜੀ ਜਿਉਣ ਛੱਡ। ਰੁਪਿੰਦਰ ਗਿੱਲ ਕੱਲ ਕਲਾਂ ਵਾਲੇ ਮੈਲਬਨ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡੀ ਆਵਾਜ਼ ਸੁਣ ਕੇ ਵਧੀਆ ਲੱਗਿਆ ਜੀ, ਨਜ਼ਾਰਾ ਆ ਰਿਹਾ। ਸੋ ਨਜ਼ਾਰੇ ਆਈ ਜਾਣੇ ਚਾਹੀਦੇ ਆ ਜੀ, ਨਜ਼ਾਰੇ ਜਾਈ ਜਾਣੇ ਚਾਹੀਦੇ ਆ, ਸਾਡਾ ਤਾਂ ਇਹੀ ਮਕਸਦ ਆ ਵੀ ਛੋਟੀ ਜੀ ਜ਼ਿੰਦਗੀ ਆ ਉਹਦੇ ਚ ਜੇ ਇੱਕ ਪਲ ਵੀ ਨਜ਼ਾਰੇ ਦਾ ਗੁਜ਼ਰ ਗਿਆ ਤਾਂ ਉਹ ਵੀ ਇੱਕ ਸਵਾਰਕ ਚ ਗੁਜ਼ਰ ਗਿਆ ਜੀ, ਇਹੀ ਮੰਨੋ। ਕੁਲਦੀਪ ਸਿੰਘ ਬਾਲ ਨੂੰ ਅੱਜ ਛੁੱਟੀ ਆ ਲੱਗਦਾ ਮੈਨੂੰ, ਮੈਂ ਗਰੰਟੀ ਕਰਦਾ ਕੰਮ ਤੇ ਨਹੀਂ ਗਏ। ਕਹਿੰਦੇ ਭਾਜੀ ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਨੂੰ ਸੀਐਮ ਨਾ ਬਣਾਇਆ ਜਾਵੇ ਕਿਉਂਕਿ ਉਹਨਾਂ ਕਈ ਉਹਨਾਂ ਦੇ ਕੇਸ ਚੱਲ ਰਹੇ ਹਨ ਤੇ ਖੁਦ ਦਾਗੀ ਹਨ, ਦਾਗੀ ਬੰਦਾ ਸਵਾਰ ਨਹੀਂ ਕਰ ਸਕਦਾ। ਕੀ ਕਹਿਣਾ ਤੁਹਾਡਾ ਸਵਾਲ ਜਾਂ ਸਵਾਰ ਪਤਾ ਨਹੀਂ, ਇਹ ਸ਼ਬਦ ਮੈਨੂੰ ਸਮਝ ਨਹੀਂ ਆਈ। ਦੇਖੋ ਜੀ ਪਹਿਲੀ ਗੱਲ ਤਾਂ ਉਹ ਇੱਕ ਕਹਾਵਤ ਨਹੀਂ ਹਮਾਮ ਚ ਸਾਰੇ ਨੰਗੇ ਵਾਲੀ ਕਹਾਵਤ ਹੁੰਦੀ ਹੈ ਜਿਹੜੀ, ਇਸ ਮੁਤਾਬਕ ਤਾਂ ਦੁਨੀਆਂ ਦੇ ਵਿੱਚ ਸਾਫ ਸੁਥਰਾ ਬੰਦਾ ਲੱਭਣਾ ਹੈਗਾ ਖਾਸਾ ਔਖਾ, ਬਹੁਤ ਰੇਅਰ ਚਾਂਸ ਆ। ਜਿਹੜਾ ਬੰਦਾ ਇੰਨਾ ਕੁ ਸਾਫ ਸੁਥਰਾ ਉਹ ਸਿਆਸੀ ਸੁਸੀ ਚੀਜ਼ਾਂ ਤੋਂ ਪਾਸੇ ਹੋ ਜਾਂਦਾ, ਉਹਨੂੰ ਲੋੜ ਹੀ ਨਹੀਂ ਪੈਂਦੀ ਨਾ ਸਿਆਸਤ ਜਾਂਦੇ, ਉਹ ਕਿਉਂਕਿ ਉਹਨੇ ਜੱਗ ਜਿੱਤ ਲਿਆ ਹੁੰਦਾ, ਉਹਨੇ ਮਨ ਜਿੱਤ ਲਿਆ ਹੁੰਦਾ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਮਨ ਜਿੱਤੇ ਜੱਗ ਜੀਤ, ਤੇ ਜਿਹਨੇ ਮਨ ਜਿੱਤ ਲਿਆ ਉਹੀ ਚੰਗਾ ਬੰਦਾ, ਤੇ ਮਨ ਜਿੱਤੇ ਵਾਲੇ ਨੇ ਜੱਗ ਜਿੱਤ ਲਿਆ, ਉਹਨੂੰ ਕੀ ਸੀਐਮ ਦੀਆਂ ਕੁਰਸੀਆਂ, ਉਹਦੇ ਲਈ ਕੀ ਚੀਜ਼ਾਂ। ਸੋ ਇਸ ਕਰਕੇ ਸਾਨੂੰ ਦੇਖੋ ਮਾੜਿਆਂ ਚੋਂ ਚੰਗਾ ਚੁਣਨਾ ਪੈਣਾ, ਇਹ ਤਾਂ ਗੱਲ ਆਪਦੇ ਅੰਦਰ ਵਸਾ ਲਓ ਵੀ ਅਸੀਂ ਸਾਰੇ ਬੁਰੇ ਹਾਂ, ਸਾਰੇ ਬੁਰਿਆਂ ਦੇ ਵਿੱਚੋਂ ਅਸੀਂ ਥੋੜਾ ਜਿਹਾ ਕੋਈ ਮਾੜਾ ਮੋਟਾ ਜਿਹੜਾ ਚੰਗਾ ਉਹਨੂੰ ਅਸੀਂ ਚੁਣ ਲਈਏ। ਸੋ ਇਹ ਇਸ ਜਿਹੜੀ ਫਿਲੋਸਫੀ ਦੇ ਉੱਤੇ ਸਾਨੂੰ ਕੰਮ ਕਰਨਾ ਪੈਣਾ, ਤੇ ਉਸ ਫਿਲੋਸਫੀ ਦੇ ਵਿੱਚ ਕੁਝ ਕੁ ਸਾਨੂੰ ਹੋਰ ਵੀ ਚੀਜ਼ਾਂ ਤੇ ਵਿਚਾਰਨਾ ਪੈਣਾ। ਜਿਵੇਂ ਤਜਰਬੇ ਦੀ ਜੇ ਗੱਲ ਕਰੀਏ ਤਾਂ ਤਜਰਬਾ ਵੀ ਕਿਤੇ ਨਾ ਕਿਤੇ ਅਕਾਊਂਟ ਕਰਦਾ, ਕਿਸੇ ਅਣਜਾਣ ਬੰਦੇ ਨੂੰ, ਨਵੇਂ ਬੰਦੇ ਨੂੰ, ਤਜਰਬੇਹੀਣ ਬੰਦੇ ਨੂੰ ਕੋਈ ਬਾਗਡੋਰ ਫੜਾਈ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਸੀ ਜੇ ਕਾਂਗਰਸ ਕੋਈ ਪ੍ਰਤਾਪ ਸਿੰਘ ਬਾਜਵੇ ਦਾ ਨਾਂ ਡਿਕਲੇਅਰ ਕਰਦੀ ਤਾਂ 77 ਸੀਟਾਂ ਨਹੀਂ ਜਿੱਤਦੀ ਸੀ। ਇਹ ਕਿਤੇ ਨਾ ਕਿਤੇ ਜਿਹੜਾ ਗੱਲ ਕਲੀਅਰ ਹੋਈ ਹੈ ਵੀ ਇਹ ਕਾਂਗਰਸ ਨੂੰ ਨਹੀਂ ਜਿੱਤ ਮਿਲੀ, ਇਹ ਕੈਪਟਨ ਨੂੰ ਜਿੱਤ ਮਿਲੀ ਹੈ, ਇਹ ਗੱਲ ਦੇ ਤਾਂ ਸਾਨੂੰ ਮੰਨਣਾ ਹੀ ਪੈਣਾ। ਸੋ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ, ਸੁਖਪਾਲ ਸਿੰਘ ਖਹਿਰਾ ਦਾ ਵੀ ਇੱਕ ਆਪਣਾ ਨਜ਼ਰੀਆ, ਉਹਨਾਂ ਦਾ ਨਜ਼ਰੀਆ ਹੈ ਵੀ ਉਹਨਾਂ ਨੇ ਬਹੁਤ ਕੁਛ ਕੀਤਾ ਕਾਂਗਰਸ ਲਈ, ਬਹੁਤ ਨੇੜੇ ਰਹੇ ਕੈਪਟਨ ਦੇ, ਤੇ ਪਰ ਅਚਾਨਕ ਜਦੋਂ ਦੂਰੀਆਂ ਵਧੀਆਂ ਤੇ ਉਹਨਾਂ ਨੇ ਭਾਵੇਂ ਉਹ ਜਿੱਤ ਗਏ ਆ, ਪਰ ਮੈਂ ਗਰੰਟੀ ਕਰਦਾ ਵੀ ਉਹ ਪਛਤਾਉਂਦੇ ਜ਼ਰੂਰ ਹੋਣਗੇ ਇਸ ਟਾਈਮ ਜਿਹੜੀ ਜਿੱਤ ਕੇ। ਪਛਤਾਵਾ ਤਾਂ ਉਹਨਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਹੀ ਆ ਜਦੋਂ ਤੋਂ ਆਮ ਆਦਮੀ ਪਾਰਟੀ ਉਹਨਾਂ ਜੁਆਇਨ ਕੀਤੀ ਆ, ਪਰ ਹੁਣ ਕਿਤੇ ਨਾ ਕਿਤੇ ਕਾਂਗਰਸ ਦੀ ਇਹ ਬਹੁਮਤ ਦੇਖ ਕੇ ਤੇ ਉਹ ਜ਼ਰੂਰ ਦੇਖਦੇ ਹੋਣਗੇ ਵੀ ਕਿਹੜਾ ਮੰਤਰੀ ਪਦ ਮੇਰੇ ਲਈ ਸੀ, ਇਹ ਚੀਜ਼ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਰੜਕਦੀ ਹੋ ਆ। ਸੋ ਇਸ ਕਰਕੇ ਜਿਹੜੀ ਇਹ ਫੈਸਲਾ ਹੋ ਰਿਹਾ, ਪਰ ਸਾਨੂੰ ਹੁਣ ਖੁੱਲੇ ਦਿਲ ਨਾਲ ਅਸਲ ਚ ਮੰਨਣਾ ਹੀ ਪੈਣਾ ਕੈਪਟਨ ਨੂੰ, ਸਾਰਿਆਂ ਨੂੰ, ਵਿਰੋਧੀਆਂ ਨੂੰ ਵੀ ਮੰਨਣਾ ਪੈਣਾ, ਮੰਨਣ ਤੇ ਉਹਨਾਂ ਦੇ ਕੰਮ ਕਰਨ ਨੂੰ ਦੇਖਣ ਤੇ ਜਿੱਥੇ ਗਲਤ ਕਰਨ ਤੇ ਉਹਦੇ ਮੂਹਰੇ ਉਸ ਚੀਜ਼ ਦੀ ਉਹ ਆਪਦੀ ਬਣਦਾ ਜਿਹੜੀ ਓਪੋਜੀਸ਼ਨ ਹੁੰਦੀ ਆ ਜਿਹੜੀ ਸਿਸਟਮ ਦੇ ਨਾਲ ਉਹ ਕਰਨ। ਸੋ ਕਿਉਂਕਿ ਕੈਪਟਨ ਤੇ ਵੀ ਪਿਛਲੇ ਵਾਰੀ ਦੋਸ਼ ਲੱਗਿਆ ਸੀ ਨਾ ਵੀ ਜਿੰਨੇ ਮਾਸਟਰਨੀਆਂ ਕੈਪਟਨ ਦੇ ਰਾਜ ਚ ਕੁੱਟੇ ਗਏ ਸੀ ਉਹਨੇ ਕਦੇ ਨੀ ਕਿਸੇ ਨੇ ਕੁੱਟੇ ਸੀ, ਪਰ ਅਸੀਂ ਭੁੱਲਣ ਹਾਰ ਛੇਤੀ ਭੁੱਲ ਜਾਂਦੇ ਹਾਂ, ਭੁੱਲ ਗਏ ਉਸ ਗੱਲ ਨੂੰ। ਸੋ ਕੁਲਦੀਪ ਬਾਲ ਨੇ ਮੋਹਰ ਲਾਤੀ ਹੈ ਜੀ ਮੇਰੀ ਗੱਲ ਤੇ, ਕਹਿੰਦੇ ਬਿਲਕੁਲ ਛੁੱਟੀ ਹੈ ਜੀ, ਅੱਜ ਚਾਹ ਦੇ ਨਾਲ ਲਹਿਰਾਂ ਦਾ ਆਨੰਦ ਮਾਣ ਰਹੇ ਹਾਂ। ਅਸੀਂ ਤਾਂ ਜੀ ਦੇਖ ਲਓ ਚੌਲਾਂ ਦਾ ਦਾਣਾ ਦੇਖ ਕੇ ਦੱਸ ਦਿੰਦੇ ਹਾਂ ਵੀ ਕਿੱਥੋਂ ਬੋਲ ਰਹੇ ਹੋ ਤੁਸੀਂ। ਸੋ ਅੱਗੇ ਜਗਵੀਰ ਸਿੰਘ ਜੁੜੇ ਆ ਜੀ, ਜਗਵੀਰ ਸੇਖੋਂ ਕਹਿੰਦੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ ਜੀ, ਹਾਜ਼ਰੀ ਕਹਿੰਦੇ ਪ੍ਰਵਾਨ ਕਰਿਓ ਜੀ, ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਬੜਾ ਚੰਗਾ ਲੱਗਿਆ ਬਾਈ ਜੀ ਜਗਵੀਰ ਸੇਖੋਂ ਕੇਨਸ। ਸੋ ਜਗਵੀਰ ਸਿੰਘ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਜੁੜਦੇ ਹੋ ਸਾਡੇ ਨਾਲ ਤੇ ਸਾਨੂੰ ਹੱਲਾਸ਼ੇਰੀ ਦਿੰਦੇ ਹੋ। ਬਸ ਇਹ ਹੱਲਾਸ਼ੇਰੀ ਦੇ ਹੀ ਰੱਖਿਓ, ਥੋੜੀ ਧਿਆਨ ਰੱਖਿਓ, ਥੋੜੀ ਜ਼ਿਆਦਾ ਨਾ ਦੇ ਦਿਓ ਕਿਤੇ ਐਵੇਂ ਹਵਾ ਚ ਉੱਡਣ ਲੱਗ ਜਾਈਏ ਸਿਸਟਮ ਚ ਰਹਿ ਕੇ, ਤਾਂ ਜਿੰਨੀ ਕਿ ਬਰਦਾਸ਼ਤ ਕਰ ਸਕੀਏ ਕਿਉਂਕਿ ਔਕਾਤ ਹੁੰਦੀ ਹੈ ਹਰ ਚੀਜ਼ ਦੀ, ਤੇ ਔਕਾਤ ਦੇ ਵਿੱਚ ਰਹਿ ਕੇ ਹੀ ਜੇ ਜਿਉਂਇਆ ਜਾਵੇ ਤਾਂ ਮੈਨੂੰ ਲੱਗਦਾ ਜ਼ਿੰਦਗੀ ਦਾ ਲੁਤਫ ਜ਼ਿਆਦਾ ਲਿਆ ਜਾ ਸਕਦਾ। ਸੋ ਦੋਸਤੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ, ਤੇ ਉਧਰ ਬਾਈ ਗੱਜਣ ਵਾਲਾ ਸੁਖਮੰਦਰ ਉਹ ਕਹਿੰਦੇ ਜੀ ਮੈਂ ਇੰਡੀਆ ਤੋਂ ਵੱਡੇ ਤੜਕੇ ਉੱਠ ਕੇ ਤੇ ਕਹਿੰਦੇ ਕੋਈ ਅਪਡੇਟ ਕਰਨੀ ਆ, ਇਲੈਕਸ਼ਨਾਂ ਬਾਰੇ ਗੱਲਾਂ ਕਰਨੀਆਂ, ਮੋਠੂ ਮਲੰਗ ਤੋਂ ਉਹਨਾਂ ਤੋਂ ਵੀ ਜਾਣਾਂਗੇ ਆਪਾਂ ਵੀ ਕੀ ਗੱਲਾਂ ਕਰਨੀਆਂ, ਤੇ ਤੁਸੀਂ ਵੀ ਕੋਈ ਗੱਲਬਾਤ ਸਾਡੇ ਨਾਲ ਕਰਨੀ ਚਾਹੋ ਤਾਂ ਉਹ ਸਾਂਝੀ ਕਰ ਸਕਦੇ ਹੋ। ਤੇ ਇੱਧਰ ਅਸੀਂ ਕਾਲ ਆ ਜਿਹੜੀ ਉਹ ਟਰਾਈ ਕਰ ਰਹੇ ਹਾਂ ਬਾਈ ਗੱਜਣ ਵਾਲਾ ਨੂੰ ਲਾਉਣ ਦੀ, ਤੇ ਸਾਡਾ ਸੰਪਰਕ ਮੈਨੂੰ ਲੱਗਦਾ ਉਹਨਾਂ ਨਾਲ ਹੋ ਗਿਆ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਬਹੁਤ ਬਹੁਤ ਮਿਹਰਬਾਨੀ ਮਿਰਤੂ ਸਾਹਿਬ,
ਕੀ ਹਾਲ ਆ ਬਾਈ ਜੀ?
ਕਿਰਪਾ ਕਿਰਪਾ ਬਹੁਤ। ਚੰਡੀਗੜ੍ਹ ਚ ਕੱਲ ਪਰਸੋਂ ਦੀ ਠੰਡ ਬਹੁਤ ਪੈ ਰਹੀ ਹੈ, ਕਿਉਂਕਿ ਪਹਾੜ ਨੇੜੇ ਹੋਣ ਕਰਕੇ ਬੜੀ ਠੰਡੀ ਹਵਾ ਵਗਦੀ ਰਹੀ ਸਾਮੀ, ਤੇ ਸਾਡੇ ਇਸ ਵੇਲੇ ਇੱਥੇ ਵੱਜੇ ਹੈਗੇ ਆ 3:40 ਸੁਬਾਹ ਤੜਕੇ,
ਵੱਡਾ ਤੜਕਾ
ਹੈਗਾ। ਤੇ ਉਹ ਹੁਣ ਕੱਲ ਤਾਂ ਨੀਂਦ ਖੁੱਲ ਗਈ ਸੀਗੀ ਤੇ ਅੱਜ ਅਚਾਨਕ ਤੁਸੀਂ ਖੁਲਾ ਦਿੱਤੀ।
ਦੇਖੋ ਜੀ, ਜਿਹੜਾ ਸਮੇਂ ਨਾਲ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ, ਅੱਜ ਜਿਹੜਾ ਸਮਾਂ ਸੀ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਠੰਡ ਤਾਂ ਚੰਡੀਗੜ੍ਹ ਚ ਪਾਤੀ ਆ, ਤੇ ਪਰ ਸਿਆਸੀ ਮਾਹੌਲ ਤਾਂ ਕਾਫੀ ਗਰਮਾਇਆ।
ਦੁਬਾਰਾ ਰਜਾਈਆਂ ਕੱਲ ਪਰਸੋਂ ਦਿਨ, ਕਿਉਂਕਿ ਪਹਾੜ ਨੇੜੇ ਹੋਣ ਦੇ ਕਰਕੇ ਨਾ ਇੱਥੇ ਜ਼ਿਆਦਾ ਹੋ ਗਈ, ਤੇ ਪਰ ਜਿਹੜੀ ਉਹ ਪੰਜਾਬ ਦੀ ਗਰਮੀ ਵੀ ਉੱਥੇ ਵੀ ਛੱਡ ਗਈ ਹੈ, ਤੇ ਬਦਲ ਗਏ ਸਾਰੇ ਸਮੀਕਰਨ ਜਿਹੜਾ ਜੋ ਕੁਛ ਸੀਗਾ
ਜੀ। ਸਿਆਸੀ ਗਰਮੀ ਹੋਈ ਆ, ਕੈਪਟਨ ਸਾਹਿਬ ਦੀਆਂ ਜਿਹੜੀਆਂ ਪਜਾਮੀਆਂ ਸਮਾਈਆਂ ਤੇ ਨਵੀਆਂ ਜਾਕਟਾਂ ਕੰਮ ਆ ਗਈਆਂ ਐਤਕੀ, ਤੇ ਉਹਦੀ ਤਿਆਰੀ ਚੱਲ ਰਹੀ ਆ। ਮੈਂ ਸੁਣਿਆ ਵੀ 16 ਤਰੀਕ ਉਹਨਾਂ ਨੇ ਤੈਅ ਕੀਤੀ ਹੈ ਜਿਹੜੀ ਸਹੁੰ ਚੱਕਣ ਦੀ। ਪਹਿਲਾਂ ਤਾਂ ਓਵਰਆਲ ਆਪਾਂ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਹੋਏ ਸਾਰੇ ਪਿਛਲੇ ਡੇਢ ਮਹੀਨੇ ਜਾਂ 2 ਮਹੀਨਿਆਂ ਦਾ ਗੱਲ ਕਰੀਏ ਵਰਤਾਰੇ ਦੀ, ਤਾਂ ਤੁਸੀਂ ਜਿਹੜੀ ਸਮੀਖਿਆ ਕਰੋ ਆਪਣੇ ਵਿਚਾਰ ਨਾਲ, ਤੁਸੀਂ ਬੜੇ ਨੇੜੇ ਤੋਂ ਦੇਖਿਆ ਰਿਹਾ, ਤਾਂ ਕੀ ਕਰੋਗੇ ਵੀ ਕੀ ਲੱਗਦਾ ਸੀ ਕੀ ਹੋਇਆ, ਉਹਨੂੰ ਵਿਸਤਾਰ ਸਹਿਤ ਜਾਣਕਾਰੀ ਦਿਓ।
ਹਾਂ ਹਾਂ, ਇਹ ਗੱਲ ਇਹ ਸੀ, ਇਹ ਜਿਹੜੇ ਰਿਜ਼ਲਟ ਆਏ ਇਹਨੇ ਉਦਾਸ ਬਹੁਤ ਕੀਤਾ
ਜੀ।
ਇਹ ਮੈਨੂੰ ਕੱਲੇ ਨੂੰ, ਇੱਕ ਸਾਡਾ ਸਰਕਲ ਸੀਗਾ ਸਿਆਣਿਆਂ ਦਾ ਵੀ ਸੀਗਾ, ਦੂਜੇ ਲੋਕਾਂ ਦਾ ਵੀ ਸੀਗਾ, ਆਮ ਲੋਕਾਂ ਦਾ ਵੀ ਸੀ, ਉਦਾਸੀ ਵਿੱਚ ਚਲੇ ਗਏ ਲੋਕ। ਲੋਕਾਂ ਦੀਆਂ ਐਕਸਪੈਕਟੇਸ਼ਨ ਇੰਨੀਆਂ ਜ਼ਿਆਦਾ ਸੀਗੀਆਂ, ਤੇ ਉਮੀਦ ਤੋਂ ਵੀ ਅੱਗੇ ਚਲਾ ਗਿਆ। ਇਹਦੇ ਹੁਣ ਕਈ ਕਾਰਨ, ਕਿਸ ਤਰ੍ਹਾਂ ਹੁਣ ਮੈਨੂੰ ਤਾਂ ਕੱਪੜੇ ਰਿਸ਼ਤੇਦਾਰਾਂ ਦੇ ਵੀ ਆਉਂਦੇ, ਕਈ ਸਾਡੇ ਛੋਟੀ ਉਮਰ ਦੇ ਜਿਹੜੇ ਹੈਗੇ ਆ ਰਿਸ਼ਤੇਦਾਰ ਜਾਂ ਆਪਣੇ ਬਾਹਰ ਵੀ ਬੈਠੇ, ਉਹ ਵੀ ਉਦਾਸੀ ਚਲੇ ਗਏ ਵੀ ਗੱਲ ਕੀ ਹੋਈ, ਕਿੱਥੇ ਚਲੀ ਗਈ, ਬਿੰਬ ਕਿੱਡਾ ਵੱਡਾ ਖੜਾ ਹੋਇਆ ਸੀਗਾ ਤੇ ਗੱਲ ਕੀ ਬਣ ਗਈ। ਅਸਲ ਚ ਹੁਣ ਜਦੋਂ ਅਨੈਲਿਸਿਸ ਹੁੰਦਾ ਨਾ, ਇਹਦੇ ਇੱਕ ਨੀ ਗਾ, ਇਹਦੇ ਅਨੇਕ ਹੈਗੇ ਆ ਕਾਰਨ
ਜੀ ਜੀ।
ਸਭ ਤੋਂ ਪਹਿਲਾਂ ਤਾਂ ਇਹ ਹੈ ਬਈ, ਜਿਹੜਾ ਅਨਆਰਗੇਨਾਈਜ ਜਿਹੜਾ ਢਾਂਚਾ ਸੀ ਨਾ ਆਪਦਾ, ਉਹ ਇਹਨੂੰ ਇਹਦੀ ਜਿਹੜੀ ਆ ਹਾਰ ਦਾ ਕਾਰਨ ਬਣਿਆ। ਇਹ ਹਾਰ ਹੀ ਹੈ, ਇਹਨੂੰ ਜਿੱਤ ਨੀ ਅਸੀਂ ਕਹਿ ਸਕਦੇ ਗੇ, ਉਹ ਤਾਂ ਇਵੇਂ ਦਿਲ ਨੂੰ ਧਰਵਾ ਕੇ ਦੇਣ ਵਾਲੀ ਗੱਲ ਹੈ
ਜੀ ਜੀ।
ਅਸਲ ਚ ਜਿਹੜੀ ਪਾਵਰ ਸੀ ਨਾ, ਸੈਂਟਰਲ ਪਾਵਰ ਕੇਜਰੀਵਾਲ ਜਾਂ ਜੋ ਵੀ ਸੀਗਾ, ਉਹ ਪੰਜਾਬ ਦੀ ਅਸਲ ਟੈਕਸਚਰ ਨੂੰ ਪੜ੍ਹ ਨਹੀਂ ਸਕਿਆ, ਸਮਝ ਨਹੀਂ ਸਕਿਆ
ਜੀ ਜੀ।
ਜਾਂ ਇਹ ਕਹਿ ਲੋ ਵੀ ਜਿਹੜੀ ਪੰਜਾਬ ਵਾਲਿਆਂ ਨੇ ਸਕ੍ਰਿਪਟ ਲਿਖ ਕੇ ਦਿੱਤੀ ਪੰਜਾਬ ਦੀ, ਉਹ ਉਹਨੂੰ ਸਮਝ ਨਹੀਂ ਆਈ। ਕਿਉਂਕਿ
ਜੀ ਜੀ ਜੀ,
ਪੰਜਾਬ ਦਾ ਜਿਹੜਾ ਧਰਾਤਲ ਹੈ ਇਹ ਇੰਟਾਇਰਲੀ ਸਾਰੇ ਹਿੰਦੁਸਤਾਨ ਨਾਲੋਂ ਡਿਫਰੈਂਟ ਹੈ।
ਜੀ ਜੀ, ਆਪਾਂ ਨਾਲ ਲੈ ਸਕਦੇ ਨਾ ਕਾਲ? ਸੋ ਜੀ, ਅਸੀਂ ਕਾਲ ਲੈਣੇ ਨਾਲ ਦੀ ਨਾਲ ਬਾਈ ਜੀ, ਆਪਾਂ ਤੁਹਾਡੀ ਵੀ ਗੱਲਾਂ ਬਾਤਾਂ ਜਾਰੀ ਰੱਖਾਂਗੇ ਤੇ ਸਾਡੇ ਲਿਸਨਰਸ ਨੂੰ ਵੀ ਨਾਲ ਜੋੜਦੇ ਆ। ਸੰਦੀਪ ਰਾਏ ਜੁੜੇ ਆ ਸਾਡੇ ਨਾਲ। ਹਾਂਜੀ ਸੰਦੀਪ ਜੀ,
ਸਤਿ ਸ੍ਰੀ ਅਕਾਲ। ਮਿੰਟੋ ਜੀ, ਸੰਦੀਪ ਰਾਏ ਬੋਲਦਾ ਸੀਨੀਅਰ ਸਿਟੀਜ਼ਨ।
ਹਾਂਜੀ 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 ਸਰ, ਕੀ ਹਾਲ ਆ ਜੀ? ਠੀਕ,
ਦੇਖੋ ਇਹ ਨੀ ਆਪਣੇ ਪੈਰਾਂ ਤੇ ਖਿਲਾਰੀ ਮਾਰੀ ਆ ਆਪਨੇ। ਜਦੋਂ ਤੁਸੀਂ ਦੂਜੀ ਪਾਰਟੀ ਦੀ ਰਵਿਸ਼ ਨੂੰ ਆਪਣੀ ਪਾਰਟੀ ਚ ਲੈ ਲੂੰਗੇ, ਜਦੋਂ ਆਹ ਦਿੱਲੀ ਚ ਜਿੱਤੇ ਸੀਗੇ ਤਾਂ ਇਹਨਾਂ ਦੇ ਵਲੰਟੀਅਰ ਜਿੱਤੇ ਸੀਗੇ, ਜਿਹੜੇ ਨਵੇਂ ਬੰਦੇ ਨਵੇਂ ਚਿਹਰੇ ਜਿੱਤੇ ਸੀ, ਇਹਨੀ ਸਾਰੀ ਗੰਦ ਇਕੱਠਾ ਕਰ ਲਿਆ ਦੂਜੀਆਂ ਪਾਰਟੀਆਂ ਤੋਂ। ਜਨਤਾ ਦੇ ਵਿਚ ਤਾਂ ਆਹੀ ਸੰਦੇਸ਼ ਜਾਣਾ ਕਿ ਉਹੀ ਹੁਕਮ ਬੰਦੇ ਉਹੀ ਆ, ਫਿਰ ਪਾਰਟੀਆਂ ਨਾ ਇਹ ਬਦਲਦਾ
ਜੀ ਜੀ ਜੀ। ਖਾਸ ਕਿਹੜੇ ਨਾਂ ਲਾਉਂਗੇ ਤੁਸੀਂ, ਲੈਣੇ ਚਾਹੋਗੇ? ਕਿਉਂਕਿ ਬਹੁਤ ਸਾਰੇ ਤਾਂ ਨਾਂ ਇਹਨਾਂ ਨੇ ਮੁਨਕਰ ਹੋ ਗਏ ਸੀਗੇ, ਜਿਨ੍ਹਾਂ ਚੋਂ ਜਗਮੀਤ ਬਰਾੜ, ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਬੈਂਸ ਭਰਾ, ਪ੍ਰਗਟ ਸਿੰਘ, ਇਹਨਾਂ ਨੂੰ ਤਾਂ ਇਹਨਾਂ ਨੇ ਨਕਾਰਤਾ ਸੀ। ਫਿਰ ਕਿਹੜੇ ਕਿਹੜੇ ਹੋਰ ਨਾਂ ਤੁਸੀਂ ਕਹੋਗੇ ਜਿਹੜੇ ਇਹਨਾਂ ਨੇ ਲਏ?
ਫਿਲਹਾਲ ਤਾਂ ਮੈਂ ਭਾਵੇਂ ਫੁੱਟਬਾਲ ਖੇਡਿਆ ਜਿੱਤੇ ਆ, ਲੇਕਿਨ ਮੈਂ ਤਾਂ ਉਹਨਾਂ ਦਾ ਵੀ ਨਾਮ ਲਊਂਗਾ।
ਜੀ ਜੀ
ਤੇ ਬਾਕੀ ਤਾਂ ਹਜੇ ਮੇਰੇ ਨਾਮ ਨਹੀਂ ਆ ਰਿਹਾ, ਲੇਕਿਨ ਕਾਫੀ ਹੋਏ ਤਾਂ ਨਿਰਾਸ਼ ਆ, ਲੇਕਿਨ ਕੀ ਕਰ ਸਕਦੇ। ਲੇਕਿਨ ਜੇ ਦੇਖੋ ਇੱਕ ਭਗਵੰਤ ਮਾਨ ਅਸੈਂਬਲੀ ਚ ਜਾ ਕੇ ਕੱਲਾ ਬੰਦਾ ਮੀਡੀਆ ਦੀ ਅਟ੍ਰੈਕਸ਼ਨ ਆਪਣੇ ਵੱਲ ਕਰ ਸਕਦਾ ਆ, ਠੀਕ ਆ, ਵਿਰੋਧੀਆਂ ਨੂੰ ਓਹਦੇ ਖਿਲਾਫ ਬੋਲਣ ਦਾ ਮੌਕਾ ਦੇ ਸਕਦਾ, ਤਾਂ 20 ਬੰਦੇ ਤਾਂ ਬਹੁਤ ਜ਼ਿਆਦਾ ਆ।
ਜੀ 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 ਬਿਲਕੁਲ ਬਿਲਕੁਲ,
ਜੇ ਉਹ ਆਪਣੇ ਪੱਧਰ ਤੇ ਕਰਨੇ ਚਾਹਣ ਤਾਂ ਕਾਫੀ ਕੰਮ ਕਰ ਸਕਦੇ ਆ, ਏਦਾਂ ਦੀ ਗੱਲ ਨਹੀਂ ਆ।
ਜੀ ਜੀ, ਸੋ ਕਹਿਣ ਦਾ ਭਾਵ ਨਿਉਣ ਦੀ ਕੀ ਆ, ਕੋਈ ਨਹੀਂ ਚਵਾਰਾ ਵੀ ਬਣ ਜੂਗਾ।
ਹਾਂ, 20 ਜਿੱਤੇ ਆ, ਤੇ ਬਾਕੀ ਇੱਦਾਂ ਤਾਂ ਹੈ ਨੀ ਕਿ ਵੋਟਾਂ ਨੀ ਪਈਆਂ, 24-25% ਵੋਟਾਂ ਲੈ ਕੇ ਗਏ, ਇਹਦਾ ਮਤਲਬ 4 ਵਿੱਚੋਂ ਇੱਕ ਬੰਦਾ ਤੁਹਾਡੇ ਨਾਲ ਖੜਾ ਆ। ਉਤਰਾਂਚਲ ਨੂੰ ਬਿਲੋਂਗ ਕਰਦਾ ਸਾਡਾ ਜਿਹੜਾ ਉੱਥੇ MLA ਆ, ਉਹ ਪਿਛਲੇ 4 ਐਤਕੀ 4ੀ ਵਾਰ ਬਣਿਆ ਆ, ਤੇ ਮੇਰੇ ਡੈਡੀ ਕਹਿੰਦੇ ਜੇ ਇੱਥੇ ਆਪ ਹੁੰਦੀ ਅਸੀਂ ਆਪ ਨੂੰ ਵੋਟ ਕਿਉਂ ਪਾਉਂਦੇ, ਸਾਨੂੰ ਉਹ ਤੋਂ ਮਤਲਬ ਉਹ ਸਾਡੇ ਕੰਮ ਕਰਦਾ, ਹਰੇਕ ਕੰਮ ਕਰਦਾ, ਜਨਤਾ ਆਹੀ ਸੋਚ, ਅਸੀਂ ਸੈਲਫਿਸ਼ ਆ, ਅਸੀਂ ਸੋਚਦੇ ਹਾਂ ਕਿ ਨਵਾਂ ਬੰਦਾ ਆਇਆ ਆ, ਸਾਨੂੰ ਉਹਦੇ ਨਾਲ ਕੀ ਪਾਓ, ਜਿਹੜਾ ਬੰਦਾ ਪਿਛਲੀ 4 ਫੈਮਲੀਆਂ ਤੋਂ ਕਰ ਰਿਹਾ ਹੈ ਕੰਮ।
ਸੰਦੀਪ, ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾ ਸਕਦਾ ਜੀ, ਸੈਲਫਿਸ਼ ਨਾ ਕਹੀਏ, ਜੇ ਕਹੀਏ ਵੀ ਅਸੀਂ ਆਪਦਾ ਲੀਡਰ ਚੁਣਦੇ ਹੁੰਦੇ ਆ ਵੀ ਸਾਡੇ ਵੇਲੇ ਇੱਕ ਵੇਲੇ ਉਹ ਕੰਮ ਆਵੇ, ਸਾਡੇ ਕੰਮ ਕਰੇ ਜਾਇਜ਼, ਜੇ ਉਹ ਜਾਇਜ਼ ਕੰਮ ਕਰਦਾ ਤਾਂ ਫੇਰ ਤਾਂ ਲੋੜ ਵੀ ਨੀ ਹੈਗੀ ਨਾ ਸਾਨੂੰ ਕਿਸੇ ਚੀਜ਼ ਦੀ, ਪਰ ਜਿਹੜੀਆਂ ਐਕਸਪੈਕਟੇਸ਼ਨਾਂ ਜਾਇਜ਼ ਦੇ ਨਾਲ ਨਜਾਇਜ਼ ਦੀਆਂ ਵੀ ਹੁੰਦੀਆਂ ਨਾ।
ਲੇਕਿਨ ਹੈਰਾਨੀ ਉਦੋਂ, ਹੁੰਦੀ ਆ ਜਦੋਂ ਸੁਖਬੀਰ ਬਾਦਲ ਮਜੀਠੀਆ ਹੈ ਤੇ ਇਦਾਂ ਦੇ ਨੇਤਾ ਜਿੱਤ ਜਾਂਦੇ ਆ ਕਿ ਜਿਨ੍ਹਾਂ ਨੂੰ, ਜਿਹੜੇ ਬਹੁਤ ਬਦਨਾਮ ਆ ਕਿ ਜਿਹਨੇ ਕਦੇ ਕੰਮ ਕੀਤਾ ਹੀ ਨੀ,
ਉਹ ਕਹਿੰਦੇ ਜੀ ਅਸੀਂ ਬਦਨਾਮ ਕੱਲੇ ਫੇਸਬੁੱਕ ਤੇ ਸੀ, ਕੰਮ ਤਾਂ ਅਸੀਂ ਬਹੁਤ ਜ਼ਿਆਦਾ ਕੀਤੇ, ਉਹਨਾਂ ਦਾ ਇਹ ਜਵਾਬ ਆ।
ਦੇਖੋ ਕੰਮ ਸਾਰੇ ਕਰਦੇ ਆ, ਹੁਣ ਜੇ ਨੇਤਾ ਡਿਪੈਂਡ ਕਰਦਾ ਕਿ 30% ਕਰਦੇ, 50% ਕਰਦੇ, 60% ਕਰਦੇ, ਮੈਂ ਨੀ ਕਹਿੰਦਾ ਕਿ ਆਪ ਦੇ ਲੀਡਰ ਆ ਜਾਂਦੇ ਤਾਂ ਕ੍ਰਿਸ਼ਮਾ ਹੋ ਜਾਣਾ ਸੀਗਾ, ਕੱਲ ਨੂੰ ਆਪਣਾ ਪੰਜਾਬ ਜਿਹੜਾ ਆ ਉਹ ਕੁੜੀ ਦੇ ਬਰਾਬਰ ਖੜਾ ਹੋ ਜਾਣਾ ਸੀ, ਏਦਾਂ ਨੀ ਹੋ ਸਕਦਾ, ਖਾਮੀਆਂ ਬਾਹਰਲੇ ਸਿਸਟਮ ਚ ਵੀ ਹੈਗੀਆਂ ਆ, ਲੇਕਿਨ ਡਿਪੈਂਡ ਕਰਦਾ ਕਿੰਨੇ ਪਰਸੈਂਟ ਆ।
ਸੰਦੀਪ ਨੇ ਜਿਵੇਂ ਪੁਆਇੰਟ ਕੀਤਾ ਵੀ ਜਿਹੜੀ ਰਬਿਸ਼ ਇਕੱਠੀ ਕੀਤੀ ਗਈ, ਚਲੋ ਇਹ ਤਾਂ ਸ਼ਬਦ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਸ਼ਬਦ
ਚੰਗਾ ਨਹੀਂ ਹੈ, ਜੇ ਕਹਿੰਦੇ ਵੀ ਸਾਰੇ ਫਰੈਸ਼ ਆ ਜਾਣ, ਪਰ ਗੱਲ ਜਿਹੜੀ ਸਿਆਸਤ ਆ ਨਾ, ਇਹਨੂੰ ਇੰਨਾ ਛੋਟਾ ਕਰਕੇ ਨੀ ਤੁਸੀਂ ਲੈ ਸਕਦੇ, ਇਹਦੇ ਵਿੱਚ ਵੀ ਹੁਨਰਮੰਦ ਤਜਰਬੇਕਾਰ ਤੇ ਨਿਪੁੰਨ ਬੰਦਿਆਂ ਦੀ ਲੋੜ ਹੈਗੀ ਆ। ਦੇਖੋ ਮੈਂ ਤਾਂ ਇੱਥੇ ਚੰਡੀਗੜ੍ਹ ਚ ਰਹਿੰਦਾ ਤੇ ਮੇਰਾ ਵਾਸਤਾ ਇਹ ਦੂਜੇ ਲੋਕਾਂ ਨਾਲ ਪੈਂਦਾ ਹੈਗਾ, ਹਿੰਦੂ ਲੋਕਾਂ ਨਾਲ ਪੈਂਦਾ ਹੈਗਾ, ਜਿਹੜੇ ਘਾਟ ਆ ਰਿਟਾਇਰ ਬੈਠੇ ਤੇ ਸਮਝਾਂ, ਜਿਹਨਾਂ ਨੂੰ ਪੂਰੀਆਂ ਸਮਝਾਂ ਹੈਗੀਆਂ ਸਾਡੇ ਨਾਲ ਜ਼ਿਆਦਾ ਹੈਗੀਆਂ, ਉੱਥੇ ਜਦੋਂ ਕਈ ਦਿਨ ਤਾਂ ਮੈਨੂੰ ਵੀ ਖੜਨਾ ਔਖਾ ਹੋ ਜਾਂਦਾ ਕੋਲੇ ਉਹਨਾਂ ਦੇ, ਜਦੋਂ ਕਹਿੰਦੇ ਆ ਨਾ ਕੇਜਰੀਵਾਲ ਨੂੰ, ਕਹਿੰਦੇ ਯਾਰ ਕੇਜਰੀਵਾਲ ਕੀ ਕਰੀ ਜਾ ਰਿਹਾ ਦਿੱਲੀ ਚ, ਥਾਂ ਥਾਂ ਲੜੀ ਜਾ ਰਿਹਾ, ਮਾੜੀ ਜਿਹੀ ਗੱਲ ਤੇ ਲੜ ਪੈਂਦਾ ਹੈਗਾ, ਉਹਦੀ ਬਣਦੀ ਕਿਉਂ ਨੀ, ਬਣਾਉਂਦਾ ਕਿਉਂ ਨੀ ਗਾ, ਡੂਢ 2 ਸਾਲ ਹੋ ਗਿਆ ਉੱਥੇ, ਕਿਤੇ ਕਿਤੇ ਮੈਂ ਉਹ ਜਦੋਂ ਗੁੱਸਾ ਕਰਦੇ ਮੈਂ ਕਿਹਾ ਯਾਰ ਇਹਨਾਂ ਜਾਣ ਕੇ ਇਹਨਾਂ ਨੂੰ ਚੁੱਭਦਾ ਹੈ, ਪਰ ਹੁਣ ਕਿਤੇ ਕਿਤੇ ਲੱਗਦਾ ਜਿਹੜੀ ਤਜਰਬਾ ਹੁੰਦਾ ਨਾ, ਹੁਨਰਤਾ ਹੁੰਦੀ ਹੈ, ਨਿਪੁੰਨਤਾ ਹੁੰਦੀ ਹੈ, ਪ੍ਰਵੀਨਤਾ ਹੁੰਦੀ ਹੈ ਨਾ, ਉਹਦੀ ਘਾਟ ਉੱਥੇ ਵੀ ਹੈਗੀ ਹੈ।
ਜੀ ਜੀ, ਪਰ ਤੁਹਾਨੂੰ ਨੀ ਲੱਗਦਾ ਵੀ ਕਿਸੇ ਵੀ ਬੰਦੇ ਨੂੰ ਇਸ ਦੌਰ ਵਿੱਚੋਂ ਤਾਂ ਲੰਘਣਾ ਹੀ ਪੈਣਾ, ਜੇ ਹੁਣ ਅਸੀਂ ਊੜਾ ਨਾ ਲਿਖਾਂਗੇ ਤਾਂ ਆੜੇ ਤੱਕ ਕਿਵੇਂ ਪਹੁੰਚਾਂਗੇ, ਇਹ ਦੌਰ ਵਿੱਚੋਂ ਵੀ ਲੰਘਣਾ ਹੀ ਪੈਣਾ।
ਮਿੰਟੂ ਸਾਹਿਬ ਤੁਹਾਡੀ ਗੱਲ ਬਹੁਤ ਵਧੀਆ ਹੈਗੀ ਹੈ, ਕਿਉਂਕਿ ਮੈਂ ਤਾਂ ਇਹ ਦੌਰ ਦੇ ਸਾਰੇ ਵੇਖੇ ਆ, ਸੁਖਬੀਰ ਬਾਦਲ ਨੂੰ ਦੇਖੋ, ਉਹਨੂੰ ਘੱਟ ਤੋਂ ਘੱਟ 10 ਸਾਲ ਲੱਗੇ ਉਹਨੂੰ ਨਾ, ਦੇਖੋ ਮੈਨੂੰ ਕਹਿਣ ਨੂੰ ਕੋਈ ਹੱਲ ਨਹੀਂ, ਉਹਨੂੰ ਨਾ ਬੋਲਣਾ ਨੀ ਆਉਂਦਾ ਸੀ, ਸਟੇਜ ਤੇ ਖੜਨਾ ਨੀ ਆਉਂਦਾ ਸੀ, ਚੜਨਾ ਨੀ ਆਉਂਦਾ ਸੀਗਾ, ਪਰ ਉਹਦੇ ਕੋਲੇ, ਕਿਉਂਕਿ ਉਹ ਅਸੀਂ ਉਹਦੀ ਰੀਸ ਨੀ ਕਰ ਸਕਦੇ, ਕਿਉਂਕਿ ਉਹਨਾਂ ਕੋਲੇ ਤਾਂ ਉਹਨਾਂ ਕੋਲੇ ਆਪਦਾ ਔਰਾ ਸੀਗਾ, ਉਹਨਾਂ ਕੋਲ ਤਾਂ ਆਪਦਾ ਉੱਤੇ ਵੱਡਾ ਥਾਣੇਦਾਰ ਸੀ ਉਹਨਾਂ ਕੋਲ, ਤਾਂ ਕਹਿੰਦਾ ਉਹਦਾ ਸਰ ਸਕਦਾ ਸੀ, ਕਿਉਂਕਿ ਵੱਡੇ ਬਾਦਲ ਸਾਹਿਬ ਸੀਗੇ ਉਹਨਾਂ ਦਾ ਚੱਲਦਾ, ਉਹਦੇ ਚ ਉਹ ਟ੍ਰੇਨਿੰਗ ਲੈ ਗਏ, ਪਰ ਹੁਣ ਇੰਨਾ ਟ੍ਰੇਨਿੰਗ ਦਾ ਬਹੁਤਾ ਸਮਾਂ ਹੈ ਨੀਗਾ, ਜਿੰਨੀ ਤੇਜ਼ੀ ਨਾਲ ਇਹ ਮਾਡਰਨਿਟੀ ਨਵਾਂ ਜਮਾਨਾ ਤੇਜ਼ੀ ਨਾਲ ਚੱਲ ਰਿਹਾ ਹੈ, ਇੰਨਾ ਸਮਾਂ ਕਿੱਥੇ ਮਿਲਦਾ ਹੈਗਾ। ਹੁਣ ਦੇਖੋ ਕਾਂਗਰਸ ਬਿਲਕੁਲ ਉਹਦੀਆਂ ਜੜਾਂ ਸੁੱਕ ਚੁੱਕੀਆਂ ਸੀਗੀਆਂ।
ਜੀ ਜੀ, ਤੇ ਕਾਂਗਰਸ ਜੀ ਦੁਬਾਰੇ ਜੜਾਂ ਲੱਗੀਆਂ ਇਸ ਵਾਰ
ਉਹਦੀਆਂ ਜੜਾਂ ਸੁੱਕ ਚੁੱਕੀਆਂ ਸੀ, ਇੰਨੀਆਂ ਸੁੱਕ ਚੁੱਕੀਆਂ ਸੀਗੀਆਂ। ਉਹ ਜਿਸ ਰੂਪ ਵਿਚ ਹੁਣ ਆਈ ਆ ਔਰ ਜਿਹੜੇ ਤਰੀਕੇ ਨਾਲ ਆਈ ਨਾ, ਪੋਲਾਈਟਲੀ ਸ਼ਾਂਤੀ ਨਾਲ, ਕੋਈ ਸ਼ੋਰ ਨੀ, ਕੋਈ ਸ਼ਰਾਬਾ ਨੀ ਗਾ। ਹੁਣ ਉਹਨਾਂ ਜੜਾਂ ਨੂੰ ਨਾ ਭਾਵੇਂ ਦੋ ਸੌਣ ਮੀਂਹ ਨਾ ਵੀ ਪਵੇ, ਉਹ ਸੁੱਕਣੀਆਂ ਨੀ ਸੀ।
ਬਿਲਕੁਲ ਪਰ ਪੱਕੇ ਪੈਰੀ ਆਈਆਂ
ਸਭ ਤੋਂ ਜਿਹੜੀ ਵੱਡੀ ਗੱਲ ਲੱਗ ਰਹੀ ਹੈ। ਮੈਂ ਟੈਕਸਚਰ ਦੀ ਗੱਲ ਕਰਦਾ, ਸਕ੍ਰਿਪਟ ਦੀ ਗੱਲ ਕਰਦਾ ਸੀਗਾ। ਇਹਨਾਂ ਨੇ ਕੇਜਰੀਵਾਲ ਸਾਹਿਬ ਹੋਰਾਂ ਨੇ ਇਹਨਾਂ ਨੇ ਪੰਜਾਬ ਨੂੰ ਉਹਨੂੰ ਪਾਵਰ ਸੈਂਟਰ ਨੀ ਬਣਾਇਆ ਜਿਹੜਾ ਨਾ ਪੰਜਾਬ ਨੂੰ ਬਣਾਉਣਾ ਚਾਹੀਦਾ ਸੀਗਾ। ਕੋਈ ਇਹਨਾਂ ਨੂੰ ਕੋਈ ਬੰਦਾ ਲੱਭ ਹੀ ਨੀ ਰਿਹਾ ਸੀ ਵੀ ਜਿਹੜਾ ਕਾਬਿਲ ਹੀ ਨਹੀਂ ਵੀ ਜਿਹਨੂੰ ਅਸੀਂ ਅੱਗੇ ਮੁਖੀ ਮੰਨ ਲਈਏ ਵੀ ਜਿਹੜਾ ਪੰਜਾਬ ਨੂੰ ਸਾਨੂੰ।
ਮੇਰਾ ਇੱਥੇ ਨਜ਼ਰੀਆ ਹੋਰ ਆ, ਮੇਰਾ ਨਜ਼ਰੀਆ ਇਹ ਆ ਵੀ ਬੰਦੇ ਤਾਂ ਲੱਭ ਰਹੇ ਸੀ ਪਰ ਬੰਦਾ ਉਹ ਨੀ ਲੱਭ ਰਿਹਾ ਸੀ ਜਿਹੜਾ ਜੀ ਹਜ਼ੂਰ ਹੋਵੇ। ਪਾਵਰ ਤੋਂ ਡਰ ਰਹੇ ਸੀ ਵੀ ਪਾਵਰ ਸੈਂਟਰ ਜੇ ਦੇਤਾ ਤੇ ਸਾਡੇ ਹੱਥੋਂ ਨਾ ਨਿਕਲ ਜੇ, ਇਹ ਵੀ ਕਿਤੇ ਸੀਗੀ ਸੋਚ। ਪਰ ਆਪਾਂ ਇਹ ਗੱਲ ਨੂੰ ਜਾਰੀ ਰੱਖਾਂਗੇ। ਪਹਿਲਾਂ ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਜੁੜੇ, ਆਪਾਂ ਉਹਨਾਂ ਨੂੰ ਲੈ ਲਈਏ। ਅਜੇਪਾਲ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਅਤੇ ਸਾਰੇ ਸਰੋਤਿਆਂ ਨੂੰ, ਸਰਬਜੀਤ ਭਾਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਜੀ
ਤੇ
ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਈ, ਸਭ ਤੋਂ ਪਹਿਲਾਂ ਤਾਂ ਮਤਲਬ ਕਾਂਗਰਸ ਦੀ ਸਰਕਾਰ ਬਣੀ ਆ, ਚਲੋ ਕੋਈ ਗੱਲ ਨੀ। ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਸੀਗੇ ਪਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਾਡੀ ਸੋਚ ਦੇ ਮੁਤਾਬਿਕ ਨਤੀਜੇ ਨਹੀਂ ਆਏ। ਉਹ ਚਲੋ ਠੀਕ ਹੈ ਵੀ ਉਹ ਸਾਡੀ ਸੋਚ ਦੇ ਮੁਤਾਬਿਕ ਨਹੀਂ ਆਏ ਪਰ ਮੇਰਾ ਇਹ ਮੰਨਣਾ ਜਿਵੇਂ ਤੁਸੀਂ ਗੱਲ ਕਹੀ ਆ ਨਾ ਵੀ ਕੋਈ ਗੱਲ ਨੀ, ਜਿੰਨੇ ਵੀ ਜਿੱਤੇ ਆ ਠੀਕ ਆ, ਮਤਲਬ ਲੜਾਈ ਜੰਗ ਸ਼ੁਰੂ ਹੋਈ ਤਾਂ ਜੰਗ ਜਾਰੀ ਰੱਖਾਂਗੇ ਤੇ ਬਾਕੀ ਕਹਿੰਦਾ ਜੋ ਕਰਦਾ ਰੱਬ ਚੰਗਾ ਹੀ ਕਰਦਾ, ਸੋ ਇਹਦੇ ਵਿੱਚ ਵੀ ਕੋਈ ਚੰਗਾ ਹੀ ਹੋਊਗਾ। ਔਰ ਸਭ ਤੋਂ ਪਹਿਲਾਂ ਤਾਂ ਕਾਂਗਰਸ ਵਾਲੇ ਸਾਰੇ ਵੀਰਾਂ ਨੂੰ ਮੁਬਾਰਕਾਂ, ਬਹੁਤ ਬਹੁਤ ਅਸੀਂ ਰੇਲੀ ਖੁਸ਼ ਆ ਵੀ ਉਹਨਾਂ ਨੂੰ ਵਧੀਆ ਬਹੁਮਤ ਮਿਲਿਆ, ਜਿਵੇਂ ਤੁਸੀਂ ਗੱਲ ਕਹੀ ਵੀ ਬਹੁਮਤ ਮਿਲਣਾ ਚਾਹੀਦਾ ਸੀ ਔਰ ਬਹੁਤ ਵਧੀਆ ਗੱਲ ਹੈ ਕਿ ਨਹੀਂ ਤਾਂ ਫਿਰ ਉਹਨਾਂ ਨੇ ਆਨੇ ਬਾਨੇ ਲਾਉਣੇ ਸੀ ਸਾਨੂੰ ਆਹ ਨੀ ਕੰਮ ਕਰਨ ਦਿੰਦੇ ਉਹ ਨੀ ਕੰਮ ਕਰਨ
ਦਿੰਦੇ,
ਹੁਣ ਉਹਨਾਂ ਨੂੰ ਬਹੁਮਤ ਮਿਲਿਆ ਤੇ ਆਪਾਂ ਉਮੀਦ ਕਰਦੇ ਹਾਂ ਕਿ ਵਧੀਆ ਕੰਮ ਕਰਨਗੇ। ਔਰ ਪਲੱਸ ਜਿਹੜਾ ਬੀਬੀ ਭੱਠਲ ਨਹੀਂ ਜਿੱਤੀ ਨਾ ਉਹ ਬੜਾ ਵਧੀਆ ਹੋਇਆ ਭਾਜੀ, ਨਹੀਂ ਤਾਂ ਉਹਨੇ ਰਾਜੇ ਦੀ ਲੱਤ ਖਿੱਚੀ ਰੱਖਣੀ ਸੀ, ਇਹਨਾਂ ਦਾ ਕਾਂਟੋ ਪਲੇਸ ਪੁਰਾਣਾ ਹੀ ਰਹਿਣਾ ਸੀ ਫਿਰ।
ਬਿਲਕੁਲ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਉਹਨਾਂ ਨੇ ਡਿਨਰ ਦੇਣਾ ਸੀ 20-25 ਐਮਐਲਏ ਨੂੰ ਹੁਣੇ ਹੀ ਆਪਦੀ ਪਾਵਰ ਦਿਖਾਉਣ ਲਈ, ਪਰ ਉਹ ਚੀਜ਼ ਤੋਂ ਬਚਤ ਰਹੂਗਾ। ਸੋ ਬਹੁਤ ਮਿਹਰਬਾਨੀ ਅਜੇਪਾਲ, ਤੁਸੀਂ ਖੁੱਲੇ ਦਿਲ ਨਾਲ ਇਹਨੂੰ ਸਵੀਕਾਰ ਕਰ ਰਹੇ ਹੋ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਰਨਾ ਬਣਦਾ ਜੀ। ਤੇ ਦੂਜੀ ਗੱਲ ਇਹ ਕਿਉਂਕਿ ਆਪਾਂ ਇੱਥੇ ਐਜ਼ ਅ ਵਲੰਟੀਅਰ ਕੰਮ ਕਰ ਰਹੇ ਹਾਂ, ਸਾਡੇ ਕੋਲ ਕੋਈ ਅਹੁਦਾ ਨਹੀਂ, ਨਾ ਆਪਾਂ ਲੈਣਾ ਹੈ ਨਾ ਲਿਆ ਹੈ, ਹਨਾ। ਅਸੀਂ ਐਜ਼ ਅ ਵਲੰਟੀਅਰ ਪਾਰਟੀ ਨਾਲ ਜੁੜੇ ਔਰ ਜਦੋਂ ਜਦੋਂ ਵੀ ਕੋਈ ਗੱਲ ਆਪਾਂ ਨੂੰ ਲੱਗਦੀ ਸੀ ਆਪਾਂ ਪਾਰਟੀ ਨੂੰ ਮੈਸੇਜ ਦਿੱਤਾ ਸੀਗਾ ਆਪਦੀ ਟੀਮ ਨੂੰ, ਬਟ ਉਹਨਾਂ ਨੇ ਨਹੀਂ ਮੰਨਿਆ। ਇਹਦਾ ਮੈਨੂੰ ਜਿਹੜਾ ਮੇਨ ਕਾਰਨ ਲੱਗਦਾ ਨਾ ਹਾਰਨ ਦਾ, ਜਿਹੜੀ ਉਹ ਰੌਲਾ ਪਿਆ ਸੀ ਨਾ ਮਿੰਟੂ ਭਾਜੀ, ਦਿੱਲੀ ਵਾਲੇ ਆ ਗਏ, ਦਿੱਲੀ ਵਾਲੇ ਆ ਗਏ ਤੇ ਦਿੱਲੀ ਵਾਲੇ ਲੁੱਟ ਕੇ ਲੈ ਜਾਣਗੇ, ਉਹ ਅਸਲ ਚ ਆਪਣੇ ਉਹ ਲੋਕਾਂ ਦੇ ਮਨਾਂ ਚ ਇਹ ਗੱਲ ਬੈਠ ਗਈ ਤੇ ਉਦੋਂ ਮੈਂ ਇਹ ਗੱਲ ਆਪਦੀ ਟੀਮ ਨੂੰ ਕਹਿੰਦਾ ਸੀਗਾ, ਮੈਂ ਕਿਹਾ ਚਲੋ ਓਪਨਲੀ ਆਪਾਂ ਇਹ ਗੱਲ ਨਹੀਂ ਕਰਦੇ ਵੀ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਹਾਂ ਦਿੱਲੀ ਵਾਲੇ ਏਦਾਂ ਉਦਾਂ, ਠੀਕ ਹੈ। ਮੈਂ ਕਿਹਾ ਵੀ ਇਹ ਜਿਵੇਂ ਸੰਜੇ ਸਿੰਘ ਹੈ ਤੇ ਦੁਰਗੇਸ਼ ਪਾਠ ਗਿਆ, ਚੁੱਪ ਕਰਕੇ ਇਹਨਾਂ ਦੇ ਹੱਥ ਪੈਰ ਜੋੜੋ, ਇਹਨਾਂ ਨੂੰ ਕਹੋ ਵੀ ਤੁਸੀਂ ਜਾਓ ਹੁਣ ਦਿੱਲੀ ਤੇ ਅਰਵਿੰਦ ਕੇਜਰੀਵਾਲ ਜੀ ਉੱਥੇ ਰਹਿਣ ਇਕੱਲੇ, ਜਾਂ ਮਨੀਸ਼ ਸਿਸੋਦੀਆ ਰਵੇ ਜਾਂ ਇਕੱਲੇ ਅਰਵਿੰਦ ਕੇਜਰੀਵਾਲ ਰਵੇ, ਬਹੁਤ ਹੈ। ਇਹ ਤੁਸੀਂ ਕਿਸੇ ਵੀ ਤਰੀਕੇ, ਮੈਂ ਕਿਹਾ ਲੋਕਾਂ ਦੇ ਵਿੱਚ ਮੈਸੇਜ ਪਹੁੰਚਾਓ ਭਾਈ, ਦਿੱਲੀ ਵਾਲੇ ਵੀ, ਸੰਜੇ ਵੀ ਚਲਾ ਗਿਆ, ਦੁਰਗੇਸ਼ ਵੀ ਚਲਾ ਗਿਆ, ਬਟ ਇਹਨਾਂ ਨੇ ਜਿਹੜੇ ਪੁਰਾਣੇ ਅਬਜ਼ਰਵਰ ਬੁਲਾਏ ਸੀਗੇ 50-55 ਜਿੰਨੇ ਵੀ ਸੀ, ਉਹਨਾਂ ਦਾ ਤੇ ਰੌਲਾ ਪਾਈ ਗਏ, ਅਸੀਂ ਉਹਨਾਂ ਨੂੰ ਵਾਪਸ ਭੇਜਦਾ, ਬਟ ਇਹ ਸੰਜੇ ਦੁਰਗੇਸ਼ ਤੇ ਮਤਲਬ ਸਟੱਕ ਰਹੇ ਤੇ ਜਿਹੜੀ ਲੋਕਾਂ ਨੂੰ ਪ੍ਰੋਬਲਮ ਸੀ ਉਹ ਸੰਜੇ ਦੁਰਗੇਸ਼ ਨਾਲ ਸੀ, ਨਾ ਕਿ ਅਬਜ਼ਰਵਰਾਂ ਦੇ ਨਾਲ। ਸੋ ਇੱਥੇ ਪਾਰਟੀ ਨੇ ਗਲਤੀ ਕੀਤੀ, ਜੇ ਮੈਸੇਜ ਲੋਕਾਂ ਚ ਪਹੁੰਚਾ ਸੰਜੇ ਦੁਰਗੇਸ਼ ਦੋਨੋਂ ਦਿੱਲੀ ਪਹੁੰਚ ਗਏ ਆ ਵੀ ਅਰਵਿੰਦ ਕੇਜਰੀਵਾਲ ਜੀ ਦੇਖਣਗੇ, ਤਾਂ ਉਹ ਇੱਕ ਚੰਗਾ ਮੈਸੇਜ ਜਾਣਾ ਸੀ। ਦੂਜਾ ਜਿਹੜੀ ਆਪਾਂ ਗੱਲ ਕਰਦੇ ਹਾਂ ਸੀਐਮ ਦਾ ਫੇਸ ਇਹਨਾਂ ਨੇ ਨਹੀਂ ਦਿੱਤਾ, ਬਟ ਇਹ ਵੀ ਗੱਲ ਮੰਨਣੀ ਪੈਣੀ, ਜੇ ਸੀਐਮ ਦਾ ਫੇਸ ਪਹਿਲਾਂ ਹੀ ਘੋਸ਼ਿਤ ਕਰ ਦਿੰਦੇ, ਭਾਵੇਂ ਹੁਣ ਕੋਈ ਮੁੱਕਰੀ ਜਾਵੇ 20 ਵਾਰੀ ਮੁੱਕਰੀ ਜਾਵੇ, ਅਸੀਂ ਜਿੰਨੇ NRI ਇੱਥੇ ਬੈਠੇ ਹਾਂ, ਮਿੰਟੂ ਭਾਜੀ ਬਹੁਤ ਜ਼ਿਆਦਾ ਜ਼ੋਰ ਸੀਗਾ ਕਿ ਆਪਦੇ ਬੰਦਿਆਂ ਨਾਲ ਲਿੰਕ ਬਣਾ ਲਓ, ਮੇਰਾ ਸੀ ਮੈਂ ਫੁਲਕਾ ਸਾਹਿਬ ਨਾਲ ਬਣਾ ਲਾ, ਦੂਜੇ ਦਾ ਸੀ ਮੈਂ ਭਗਵੰਤ ਮਾਨ ਜੀ ਨਾਲ ਬਣਾ ਲਾ, ਤੀਜੇ ਦਾ ਸੀ ਮੈਂ ਖਹਿਰੇ ਦੇ ਨੇੜੇ ਹੋ ਜਾਂ ਵੀ ਕੱਲ ਨੂੰ ਪਤਾ ਨੀ ਕਿੰਨੇ ਸੀਐਮ ਬਣ ਜਾਣਾ, ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ। ਇਹ ਕੰਮ ਬਹੁਤ ਚੱਲਿਆ NRI ਦਾ ਕਾਲਾਂ ਕਰਕੇ ਆਪਦੇ ਧੜੇ ਬਣਾਉਣ ਦਾ, ਸੋ ਹੁਣ ਐਵੇਂ ਕਿਸੇ ਨੂੰ ਬਲੇਮ ਕਰੀ ਜਾਣਾ, ਲੋਕਾਂ ਨੂੰ ਬਲੇਮ ਕਰੀ ਜਾਣਾ, ਗਲਤੀਆਂ ਦੀ ਲੀਡਰਸ਼ਿਪ ਤੇ ਪਲੱਸ ਜਿਹੜੇ ਵਲੰਟੀਅਰ ਆਪਦੇ ਪੇਜ ਬਣਾ ਕੇ ਬੈਠੇ ਨੇ। ਹਾਂਜੀ
ਅਜੇਪਾਲ ਬਹੁਤ ਸਹੀ ਕਿਹਾ ਤੁਸੀਂ, ਬਹੁਤ ਲੰਮੀ ਲਾਈਨ ਕਾਲਰਾਂ ਦੀ ਲੱਗ ਗਈ ਤੇ ਇਧਰ ਬਾਈ ਗੱਜਣ ਵਾਲਾ ਵੀ ਸਾਡੇ ਨਾਲ ਐਕਸਪਰਟ ਦੇ ਤੌਰ ਤੇ ਜੁੜਿਆ ਸੀ, ਉਹਨਾਂ ਦੀ ਵੀ ਟਿੱਪਣੀਆਂ ਲੈਣੀਆਂ। ਸੋ ਬਹੁਤ ਧੰਨਵਾਦ। ਸੋ ਸਾਡੇ ਨਾਲ ਕਾਲਰ ਲੰਮੇ ਜੁੜ ਰਹੇ ਆ, ਪਰ ਮੈਂ ਇਸ ਦੌਰਾਨ ਇੱਕ ਸਵਾਲ ਬਾਈ ਗੱਜਣ ਵਾਲੇ ਨੂੰ ਕਰੂੰਗਾ, ਬਾਅਦ ਚ ਅਸੀਂ ਕਾਲਰ ਜਸਪਾਲ ਸਿੰਘ, ਰਜਵਿੰਦਰ ਖੱਕ, ਸਤਨਾਮ ਗਿੱਲ ਜੁੜ ਚੁੱਕੇ, ਉਹਨਾਂ ਨੂੰ ਅਸੀਂ ਲਵਾਂਗੇ। ਪਰ ਜਸਪਾਲ ਸਿੰਘ ਨੂੰ ਲੈਣ ਤੋਂ ਪਹਿਲਾਂ ਮੈਂ ਬਾਈ ਗੱਜਣ ਵਾਲਿਆਂ ਲਈ ਇੱਕ ਸਵਾਲ, ਬਾਈ ਜੀ ਆਪਾਂ ਗੱਲ ਚੱਲ ਰਹੀ ਸੀਗੀ ਵੀ ਜਿਹੜੀ ਆਮ ਆਦਮੀ ਪਾਰਟੀ ਦੀ, ਪਰ ਮੈਨੂੰ ਵਿੱਚ ਅਜੇਪਾਲ ਦੇ ਸਵਾਲ ਦੇ ਵਿੱਚ ਇੱਕ ਸਵਾਲ ਹੋਰ ਆਇਆ ਜਿਹੜਾ ਮੈਂ ਸੁਬਾਹ ਵੀ ਇਸ ਚੀਜ਼ ਦੇ ਉੱਤੇ ਮੈਂ ਸ਼ੁਕਰ ਮਨਾਇਆ ਸੀ ਵੀ ਜੇ ਕੈਪਟਨ ਕੋਲੇ ਕੋਈ ਬਹਾਨਾ ਨਹੀਂ ਕਹਿਣ ਨੂੰ, ਨਾ ਤਾਂ ਉਹਦੇ ਕੋਈ ਵੱਡਾ ਵਿਰੋਧੀ ਹੈ ਚਾਹੇ ਭੱਠਲ ਹੋਈ ਚਾਹੇ ਜਾਖੜ ਹੋਇਆ ਉਹ ਨਹੀਂ ਹੈ, ਤੇ ਨਾ ਕੈਪਟਨ ਕੋਲੇ ਇਹ ਆ ਵੀ ਭਾਈ 55 ਸੀਟਾਂ ਚਾਰ ਮੁੱਲ ਦੇ ਲਏ ਆ ਜਾਂ ਉਹ ਲੱਤਾਂ ਖਿੱਚਦੇ ਆ, ਇਹੋ ਜਿਹਾ ਤਾਂ ਕੋਈ ਬਹਾਨਾ ਹੈ ਨਹੀਂ। ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ, ਭੱਠਲ ਦਾ ਹਾਰਨਾ, ਜਾਖੜ ਦਾ ਹਾਰਨਾ ਤੇ ਕੈਪਟਨ ਇੰਨੀ ਬਹੁਮਤ ਮਿਲਣਾ?
ਥੋੜੀ ਤੈਨੂੰ ਰਾਹਤ ਤਾਂ ਹੈਗੀ ਹੈ ਜਿਹੜਾ ਇਹ ਗੱਲ ਕਰਦੇ ਆ, ਕੋਈ ਸ਼ੱਕ ਨਹੀਂ ਹੈ, ਪਰ ਉਹ ਇਹ ਤੁਹਾਨੂੰ ਇਹ ਨਹੀਂ ਪਤਾ ਵੀ ਉਹਦੇ ਵਿੱਚ ਨਵੇਂ ਪਿੱਲਰ ਵਿੱਚ ਨਵੇਂ ਉਸਰ ਪਏ ਆ ਜਿਨ੍ਹਾਂ ਦਾ ਉਹ ਜਿਨ੍ਹਾਂ ਦਾ ਉੱਥੇ ਅੰਦਰੂਨੀ ਵਿਰੋਧ ਹੋਰ ਨਵਾਂ ਵੀ ਪੈਦਾ ਹੋ ਜਾਣਾ ਉੱਥੇ। ਭੱਠਲ ਤਾਂ ਚਲੋ ਪੁਰਾਣੀ ਸੀਗੀ, ਮੈਂ ਅਸੀਂ ਕੱਲ ਵੀ ਮੇਰੇ ਕੋਲ ਇੱਕ ਦੋਸਤ ਆਇਆ ਸੀ, ਅਸੀਂ ਵੀ ਗੱਲਾਂ ਕਰਦੇ ਸੀਗੇ, ਆਪਾਂ ਗੱਲ ਆਪਾਂ ਪਬਲਿਕਲੀ ਕਰ ਸਕਦੇ ਆਪਾਂ ਨੂੰ ਗੱਲਾਂ। ਹੁਣ ਨਵਜੋਤ ਸਿੰਘ ਸਿੱਧੂ ਆਇਆ, ਉਹ ਵੀ ਟਿਕਣ ਵਾਲੀ ਚੀਜ਼ ਨੀ ਗੀ ਨਾ, ਮਨਪ੍ਰੀਤ ਬਾਦਲ ਆ, ਉਹ ਵੀ ਕੋਈ ਛੋਟੀ ਮੋਟੀ ਚੀਜ਼ ਨੀ ਗੀ ਹੈ, ਪੰਦਰਾਂ ਸਾਲ ਤੇ ਦੂਰੀਆਂ ਤਾਂ ਪਈਆਂ ਹੀ ਆ। ਨਵਜੋਤ ਸਿੱਧੂ 6 ਮਹੀਨੇ ਤੱਕ ਤੁਸੀਂ ਦੇਖ ਲਿਓ, ਨਵਜੋਤ ਸਿੱਧੂ ਨੇ ਵੀ ਆਪਦੇ ਪੂਰੇ ਖੰਭ ਖਿਲਾਰ ਲੈਣੇ ਆ। ਪਰ ਇੱਕ ਗੱਲ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਆਪੋਜੀਸ਼ਨ ਦੋ ਹੋ ਗਈਆਂ ਤੇ ਆਪੋਜੀਸ਼ਨ ਦਾ ਰੋਲ ਹੈ, ਪਿਛਲੀ ਵਾਰ ਕਾਂਗਰਸ ਦੇ 46 ਬੰਦੇ ਸੀਗੇ 46
ਜੀ,
ਉੱਥੇ ਕਿਸੇ ਕਾਂਗਰਸੀ ਨੇ ਮੂੰਹ ਚੋਂ ਬਾਚੀ ਨਹੀਂ ਖੋਲੀ ਸੀਗੀ, ਇਹ ਹੁਣ 20 ਜਾਵੜੇ ਆ ਕੱਲ, ਇਹਨਾਂ ਦਾ ਵੀ ਹਾਲ ਹੋਣਾ, ਕੋਈ ਉੱਥੇ ਅਸੈਂਬਲੀ ਵਿੱਚ ਜਾ ਕੇ ਬਹੁਤਾ ਰੌਲਾ ਨੀ ਪਾਉਂਦਾ, ਆਪੋਜੀਸ਼ਨ ਦਾ ਰੋਲ ਨਿਭਾ ਕੇ ਨਿਭਾਉਂਦਾ ਹੀ ਨਹੀਂ ਹੁੰਦਾ ਕੋਈ।
ਆਮ ਆਦਮੀ ਪਾਰਟੀ ਨੂੰ ਇਹ ਗੱਲ ਧਿਆਨ ਚ ਰੱਖਣੀ ਪੈਣੀ ਆ, ਜੇ ਭਗਵੰਤ ਮਾਨ ਨੇ ਜਿਵੇਂ ਸੰਸਦ ਦੇ ਵਿੱਚ ਰੋਲ ਨਿਭਾਇਆ ਇਕੱਲਾ ਹੋਣ ਦੇ ਨਾਲ,
ਮੇਰੀ ਇੱਕ ਗੱਲ ਚੱਲ ਰਹੀ ਪੰਜਾਬ ਦਾ ਪਾਵਰ ਨੀ ਨਾ ਹੈਂਡ ਓਵਰ ਕੀਤੀ ਪੰਜਾਬ ਨੂੰ, ਉਹ ਇੱਕ ਦੇਖੋ ਇਹ ਸਪਸ਼ਟ ਹੋਣ ਲੱਗਦਾ ਵੀ ਜਿੰਨੇ ਜਿਹਨੂੰ ਟਿਕਟ ਮਿਲੀ ਹੈ ਜਾਂ ਜਿਹੜੇ ਵਲੰਟੀਅਰ ਸੀਗੇ ਉਹ ਇੱਕ ਡਰ ਪੈਸੇ ਉਹਨਾਂ ਨੇ ਕੰਮ ਕੀਤਾ, ਜਿਹਨੂੰ ਟਿਕਟ ਮਿਲ ਗਈ ਉਹ ਇਸ ਡਰ ਚ ਰਹਿ ਕੇ ਸਾਡੀ ਟਿਕਟ ਨਾ ਕੱਟੀ ਜਾਵੇ। ਮਤਲਬ ਸੈਂਟਰ ਵਾਲਿਆਂ ਨੇ ਸੰਜੇ ਵਰਗੇ ਦੂਜਿਆਂ ਨੇ ਪੁਸਕਣ ਨੀ ਦਿੱਤਾ ਕਿਸੇ ਨੂੰ
ਜੀ 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 ਜੀ, ਪੰਜਾਬੀਆਂ ਦੀ ਫਿਤਰਤ ਨੀ ਰਹੀ ਡਾਂਗ ਹੇਠ ਕੰਮ ਕਰਨਾ, ਪੰਜਾਬੀਆਂ ਦੀ ਫਿਤਰਤ ਨੀ ਰਹੀ,
ਇਹ ਗੱਲ ਹੈ। ਉਹਨਾਂ ਨੇ ਕੁਸਕਣ ਨੀ ਦਿੱਤਾ, ਹਰ ਬੰਦਾ ਜਿਹੜਾ ਸੀਗਾ ਉਹ ਨਿੱਜੀ ਤੌਰ ਤੇ ਖੁਸ਼ਾਮਦ ਕਰ ਰਿਹਾ ਸੀ ਉੱਥੇ
ਜੀ 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 ਸਾਰੇ। ਇੱਕ ਕਾਲਰ ਵਿੱਚ ਦੀ ਹੋਰ ਲੈਣੇ ਆ, ਇੱਕ ਕਾਲਰ ਲੈਣੇ ਆ, ਜਸਪਾਲ ਸਿੰਘ ਸਾਡੇ ਨਾਲ ਹੋਲਡ ਤੇ ਆ। ਸਤਿ ਸ੍ਰੀ ਅਕਾਲ ਜਸਪਾਲ ਭਾਈ।
ਹਾਂਜੀ ਮਿੱਟੂ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
ਸਰ ਜੀ ਮੇਰਾ ਤਾਂ ਕੋਈ ਪੋਲੀਟਿਕਸ ਤਜਰਬਾ ਨਹੀਂ, ਪਰ ਮੇਰਾ ਜਿਹੜਾ ਲਾਈਫ ਦਾ ਐਕਸਪੀਰੀਅੰਸ ਤਜਰਬਾ ਹੈ, ਕਿਉਂਕਿ ਅਕਾਲੀ ਜਿਹੜਾ 60-65 ਸਾਲ ਤੋਂ ਉਹਨਾਂ ਕੋਲ ਪੋਲੀਟਿਕਸ ਦਾ ਤਜਰਬਾ ਸੀ, ਕਾਂਗਰਸ ਕੋਲ 30-35 ਦਾ ਸੀ, ਜਿਹੜੀ ਆਪ ਸੀ ਨਵੀਂ ਪਾਰਟੀ ਸੀ, ਇਹਨਾਂ ਨੂੰ ਇਹ ਸੀ ਮੈਂ ਮੂਹਰੇ ਆ ਜਾ ਮੈਂ ਮੂਹਰੇ ਆ ਜਾ। ਉਹ ਤੋਂ ਬਾਅਦ ਪਹਿਲਾਂ ਧਰਮ ਗਾਂਧੀ ਦੇ ਮੌਕੇ ਫਟ ਗਏ, ਫਿਰ ਸੁੱਚਾ ਸਿੰਘ ਫਟ ਗਏ, ਲੋਕਾਂ ਦਾ ਵਿਸ਼ਵਾਸ ਉੱਡ ਗਿਆ ਇਹਨਾਂ ਤੋਂ। ਉਹ ਤੋਂ ਬਾਅਦ ਜਿਹੜੇ ਦਿੱਲੀ ਦੀ ਕਮਾਂਡ ਸੀ ਸੰਜੇ ਤੇ ਉਹ ਜਿਹੜੇ ਬ੍ਰਦਰ ਗੱਲਾਂ ਕਰਦੇ ਨੇ ਉਹਨਾਂ ਨੇ ਵੀ ਬਹੁਤ ਖਰਾਬ ਕੀਤਾ, ਠੀਕ ਹੈ। ਤੇ ਦੂਜਾ ਇਹ ਸੀਐਮ ਦਾ ਫੇਸ ਨੀ ਦਿਖਾ ਸਕੇ, ਕਿਉਂਕਿ ਜਿਹੜੇ ਵੋਟਰ ਸੀ ਉਹਨਾਂ ਨੇ ਵਿਸ਼ਵਾਸ ਹੀ ਨੀ ਕੀਤਾ ਇਹਨਾਂ ਤੇ। ਮੈਂ ਕਈ ਬੰਦਿਆਂ ਨਾਲ ਗੱਲਾਂ ਕੀਤੀਆਂ ਪੰਜਾਬ ਚ, ਕਿਉਂਕਿ ਜੇ ਸੀਐਮ ਦਾ ਚਿਹਰਾ ਦਿਖਾਉਂਦੇ ਫਿਰ ਆਪਸ ਚ ਵੀ ਲਾ ਸਕਦੇ ਸੀ ਇਹ, ਪਰ ਚੰਗਾ ਹੋਇਆ ਵੀ ਹੁਣ ਇਹ ਪਾਰਟੀ ਡਿਸਿਪਲਿਨ ਚ ਆਜੂ। ਪਹਿਲੀ ਵਾਰ ਇਹ ਜਿਹੜੀਆਂ 20-25% ਵੋਟਾਂ ਲੈ ਗਈ, ਓਕੇ ਬਹੁਤ ਚੰਗਾ, ਕਿਉਂਕਿ 35-40% ਵੋਟਾਂ ਨਾਲ ਬੰਦੇ ਜਿੱਤਦੇ ਨੇ, ਕਿਉਂਕਿ ਜਿਹੜੀਆਂ ਅਸੀਲੀਆਂ ਦੋ ਰਾਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਪੋਲੀਟਿਕਸ ਪਾਰਟੀਆਂ ਹੁੰਦੀਆਂ ਨੇ ਉਹ ਪੈਸੇ ਲਿੰਕ ਸਾਰਾ ਕੁਝ ਵਰਤਦੀਆਂ ਨੇ। ਇਟਸ ਵੈਰੀ ਹਾਰਡ ਇਲੈਕਸ਼ਨ ਪਹਿਲੀ ਵਾਰ ਜਿੱਤਣਾ, ਪਰ ਇਹ ਪਾਰਟੀ ਦੇ ਵਿੱਚ ਜਿੰਨੇ ਵੀ ਹੁਣ ਬੰਦੇ ਲੈਣੇ ਨੇ ਉਹ ਆਨਸ ਹੋਣ, ਉਹਨਾਂ ਦੀ ਜ਼ਮੀਰ ਉੱਚੀ ਹੋਵੇ ਤੇ 5 ਸਾਲ ਕੰਮ ਕਰਨ। ਇੱਦੀ ਪੋਲੀਟਿਕਸ ਵੀ ਪੰਜਾਬ ਚ ਵੀ ਤੁਸੀਂ ਲੈਕਚਰ ਕਰਕੇ ਤੁਸੀਂ ਆ ਜਾਏਂਗੇ ਵੈਰੀ ਹਾਰਡ
ਜੀ ਜੀ।
ਚਲੋ ਕੁਛ ਤਾਂ ਹੋਇਆ, ਚਲੋ ਵੀ
ਬਹੁਤ ਬਹੁਤ ਵਧੀਆ ਜਸਪਾਲ ਸਿੰਘ ਜੀ ਤੁਸੀਂ ਕਿਹਾ, ਪਰ ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਸਵਾਲ ਕਰਨਾ ਚਾਹੂੰਗਾ। ਤੁਸੀਂ ਜਿਵੇਂ ਸ਼ੁਰੂ ਚ ਕਿਹਾ ਵੀ ਤੁਸੀਂ ਪੋਲੀਟਿਕਸ ਬਾਰੇ ਜ਼ਿਆਦਾ ਨਹੀਂ ਪਤਾ, ਪਰ ਤੁਸੀਂ ਇੱਕ ਤਜਰਬਾ ਤਾਂ ਜ਼ਰੂਰ ਹੈ ਉਮਰ ਦਾ, ਸੋ ਤਜਰਬੇ ਨਾਲ ਤੇ ਇੱਕ ਸਵਾਲ ਤੁਹਾਨੂੰ ਇਹ ਵੀ ਹੁਣ ਤੱਕ ਪੰਜਾਬ ਦੇ ਵਿੱਚ ਸਰਕਾਰਾਂ ਜਿੰਨੀਆਂ ਵੀ ਆਈਆਂ ਚੰਗੀ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਉਹਨਾਂ ਮਾੜਿਆਂ ਚ ਹੁਣ ਤੱਕ ਤੁਹਾਨੂੰ ਸਭ ਤੋਂ ਵਧੀਆ ਰਾਜ ਕਿਹਦਾ ਲੱਗਿਆ ਇੱਕ ਥੋੜੇ ਜਿਹੇ ਸ਼ਬਦਾਂ ਚ?
ਸਰ ਵਧੀਆ ਰਾਜ
ਜੀ,
ਜਦੋਂ ਕੈਪਟਨ ਆਇਆ ਸੀ, ਕੈਪਟਨ ਨੇ ਪਹਿਲੀ ਵਾਰ 1907-12 ਵਿਚ ਵਧੀਆ ਰਾਜ ਦਿੱਤਾ ਸੀ, ਉਹੀ ਲੋਕਾਂ ਦੇ ਵਿਸ਼ਵਾਸ ਰਿਹਾ
ਓਹੀ ਵਿਸ਼ਵਾਸ ਨਾਲ ਹੁਣ ਕੈਪਟਨ ਜਿੱਤਿਆ, ਕਾਂਗਰਸ ਨੀ ਜਿੱਤੀ।
ਪਰ ਕੈਪਟਨ ਦਾ ਤਾਂ ਉਦੋਂ ਦੋਸ਼ ਲੱਗਦਾ ਸੀ ਵੀ ਉਹਨੇ ਜਿੰਨੇ ਮਾਸਟਰ ਮਾਸਟਰਨੀਆਂ ਕੁੱਟੇ ਆ ਹੋਰ ਕਿਸੇ ਨੇ ਕੁੱਟੇ ਨੀ।
ਯਾਰ ਦੇਖੋ ਜੇ ਐਜੂਕੇਸ਼ਨ ਜੇ ਕਰੂਗਾ ਕੁੱਟਦਾ ਖਾਊਗਾ, ਬਾਦਲਾਂ ਨੇ ਕਿੰਨੇ ਕੁੱਟੇ ਨੇ।
ਜੀ 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 ਬਿਲਕੁਲ ਬਿਲਕੁਲ, ਇਹੀ ਕਹਿਣ ਦਾ ਮਤਲਬ
ਸਰਕਾਰਾਂ ਹੁੰਦੀਆਂ ਨੇ ਤੇ ਬਾਦਲਾਂ ਨੇ ਵੀ ਤਾਂ ਕੁੱਟੇ ਨੇ।
ਬਿਲਕੁਲ
ਐਜੂਕੇਸ਼ਨ ਚੱਲਦੀਆਂ ਰਹਿੰਦੀਆਂ ਨੇ, ਕੁੱਟ ਕੁੱਟ ਚੱਲਦੀ ਰਹਿਣੀ ਹੈ।
ਜੀ 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 ਨਹੀਂ ਨਹੀਂ ਬਹੁਤ
ਇਸ ਕਰਕੇ ਜਿਹੜਾ ਕੈਪਟਨ ਇਹ ਕਾਂਗਰਸ ਨੀ ਜਿੱਤੀ ਇਹ ਕੈਪਟਨ ਦਾ ਵਿਸ਼ਵਾਸ ਦਿੱਤਾ ਲੋਕਾਂ ਤੇ, ਕਿਉਂਕਿ ਪਹਿਲਾਂ ਲੋਕੀ ਕਹਿੰਦੇ ਵੀ ਕੈਪਟਨ ਵੀ ਚੰਗਾ ਆ ਰਹੀ ਜਾਂ ਪ੍ਰੋਪਰਟੀ ਹੋ ਜੂ ਫਲਾਣਾ ਹੋ ਜੂ, ਕਿਉਂਕਿ ਉਹਦੇ ਵਿਸ਼ਵਾਸ ਕਰਦੇ ਲੋਕ।
ਜੀ 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 ਸੋ ਬਹੁਤ ਮਿਹਰਬਾਨੀ ਜਸਪਾਲ ਸਿੰਘ ਜੀ, ਤੁਸੀਂ ਆਪਣੇ ਤਜਰਬੇ ਸਾਂਝੇ ਕੀਤੇ, ਬੜਾ ਚੰਗਾ ਲੱਗਿਆ, ਬਹੁਤ ਮਿਹਰਬਾਨੀ। ਸੋ ਜਸਪਾਲ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਜੀ ਮੈਲਬਨ ਤੋਂ, ਤੇ ਅਗਲੇ ਕਾਲਰ ਲੈਣ ਤੋਂ ਪਹਿਲਾਂ ਬਾਈ ਜੀ ਆਪਾਂ ਅੱਗੇ ਤੋਰੀਏ ਗੱਲ ਨੂੰ, ਤੇ ਗੱਲ ਇਹ ਆ ਜੀ ਵੀ ਦੇਖੋ ਸਾਡੇ ਕਾਲਰਾਂ ਨੇ ਵੀ ਇਹ ਗੱਲ ਕਹੀ ਆ ਤੇ ਤੁਸੀਂ ਵੀ ਇਹ ਕਹਿ ਰਹੇ ਹੋ ਵੀ ਪੰਜਾਬ ਦੀ ਜਿਹੜੀ ਲੋਕਲ ਪਾਵਰ ਉਹ ਇਕੱਠੀ ਨਹੀਂ ਕਰ ਸਕੇ ਜਾਂ ਕਰ ਨਹੀਂ ਸਕੇ ਜਾਂ ਕਰਨਾ ਚਾਹੁੰਦੇ ਨਹੀਂ ਸੀ, ਇਹਦੇ ਚ ਫਰਕ ਆ ਗੱਲ ਦੇ ਵਿੱਚ। ਮੇਰਾ ਮੰਨਣਾ ਵੀ ਕਿਤੇ ਨਾ ਕਿਤੇ ਜਿਹੜਾ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਜਿਹੜਾ ਲਿਆਉਣਾ ਸੀ ਉਹ ਵੀ ਜੀ ਹਜੂਰੀ ਦੇ ਕਾਰਨ ਸੀ ਵੀ ਉਹ ਵਿਰੋਧ ਤਾਂ ਨਹੀਂ ਕਰੂਗਾ। ਹੁਣ ਜਿਹੜਾ ਜਰਨੈਲ ਸਿੰਘ ਨੂੰ ਪਲਾਂਟ ਕੀਤਾ ਜਾ ਰਿਹਾ ਸੀ ਉਹ ਵੀ ਉਸੇ ਤਹਿਤ ਸੀ ਵੀ ਜੇ ਸਰਕਾਰ ਬਣਦੀ ਤਾਂ ਜਰਨੈਲ ਸਿੰਘ ਦੇ ਉੱਤੇ ਹੀ ਗੁਣੀਆਂ ਪਾਉਣਾ ਸੀ ਸੈਂਟਰ ਨੇ, ਤੁਹਾਨੂੰ ਕੀ ਲੱਗਦਾ?
ਇੱਕ ਉਹ ਜਿਹੜਾ ਹੈ ਸੈਂਟਰਲ ਪਾਵਰ ਜਿਹੜੀ ਸੀ, ਜਰਨੈਲ ਸਿੰਘ ਵੀ ਉਹਦਾ ਪਾਰਟ ਹੈ ਸੈਂਟਰਲ ਪਾਵਰ ਦਾ
ਜੀ,
ਇਹ ਪੰਜਾਬ ਦਾ ਨਹੀਂ ਸੀਗਾ। ਵੇਖੋ ਸੰਜੇ ਦੁਰਗੇਸ਼ ਠਾਕੁਰ ਈਵਨ ਕੇਜਰੀਵਾਲ ਨੂੰ ਚਲੋ ਛੱਡ ਲੋ ਤੁਸੀਂ ਮੰਨ ਲਓ ਥੋੜਾ ਜਿਹਾ, ਇਹਨਾਂ ਨੇ ਜਿਹੜਾ ਇਹਨਾਂ ਦਾ ਚਿਹਰਾ ਸੀਗਾ ਨਾ, ਇਹਨਾਂ ਦੀ ਜਿਹੜੀ ਝਾਕਣੀ ਸੀ ਪੰਜਾਬ ਵੱਲ, ਝਾਕਣੀ ਦਾ ਮਤਲਬ ਦ੍ਰਿਸ਼ਟੀ ਸੀਗੀ, ਉਹ ਪੰਜਾਬੀਆਂ ਦੀ ਪੰਜਾਬ ਦੀ ਰੂਹ ਦਾ ਹਿੱਸਾ ਨੀ ਬਣ ਸਕਿਆ ਗਾ, ਮੈਨੂੰ ਅੱਜ ਲੱਗ ਰਿਹਾ।
ਜੀ ਜੀ ਜੀ
ਇਹਨਾਂ ਦੇ ਇਹ ਦੇਖਦੇ ਕੁਛ ਹੋਰ ਸੀ, ਇਹਨਾਂ ਦੇ ਅੰਦਰ ਪਿੱਛੇ ਪਰਦੇ ਦੇ ਪਿੱਛੇ ਕੋਈ ਮਨੋਰਥ ਹੋਰ ਸੀਗਾ।
ਜੀ 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 ਬਿਲਕੁਲ,
ਇਸੇ ਕਰਕੇ ਇਹਨਾਂ ਨੇ ਸਾਰਿਆਂ ਨੂੰ ਟਾਈਟ ਕਰਕੇ ਰੱਖਿਆ। ਇਹਨਾਂ ਦਾ ਤਾਂ ਉਹ ਇਸ ਤਰ੍ਹਾਂ ਹਾਲ ਸੀ ਵੀ ਭੋਜਨ ਤੁਸੀਂ ਤਿਆਰ ਕਰੋ, ਪਰੋਸਾਂਗੇ ਅਸੀਂ।
ਸੋ ਮਨਸ਼ਾ ਮਨਸ਼ਾ ਦੇ ਵਿੱਚ ਫਰਕ ਸੀ ਇਹ ਕਿਹਾ ਜਾ ਸਕਦਾ,
ਅਸੀਂ ਸਾਰੀ ਪਾਵਰ ਸਾਡੇ ਕੋਲ, ਉਹਨਾਂ ਨੂੰ ਐਂ ਲੱਗ ਰਿਹਾ ਵੀ ਇਹ ਵੀ ਇਹ ਤਾਂ 100 ਸੀਟ ਆ ਜਾਣੀ, 100 ਸੀਟ ਆਉਣੀ ਹੈ ਮਤਲਬ ਆਪ ਦੇ ਨਾਂ ਤੇ ਆਉਣੀ ਹੈ, ਕੇਜਰੀਵਾਲ ਦੇ ਨਾਂ ਤੇ ਆਉਣੀ ਹੈ, ਸੰਜੇ ਦੁਰਗੇਸ਼ ਦੇ ਨਾਂ ਤੇ ਆਉਣੀ ਹੈ, ਇਹ ਤਾਂ ਬਸ ਆਮ ਲੋਕ ਹੈ, ਇਹਨਾਂ ਨੂੰ ਤਾਂ ਅਸੀਂ ਯੂਜ਼ ਕਰਨਾ।
ਆਪਾਂ ਅਗਲੀ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਸਵਾਲ ਮੈਂ ਕਰਨਾ ਚਾਹੂੰਗਾ, ਰਾਜਵਿੰਦਰ ਖੱਕ ਲੈਣ ਚ ਤੇ ਆਪਾਂ ਉਹਨਾਂ ਨੂੰ ਲੈਣੇ ਆ, ਪਰ ਉਦੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਜੇ ਮੰਨ ਲਓ ਜੇ ਹੱਥ ਨਹੀਂ ਆਉਂਦੀ, ਜੇ ਇਹੀ 70 ਸੀਟਾਂ 80 ਸੀਟਾਂ ਆਪ ਲੈ ਕੇ ਆ ਜਾਂਦੀ ਤਾਂ ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਜਿਹਨੂੰ ਕਿਹਾ ਗਿਆ ਵੀ ਉਹਨੇ ਤਬਦੀਲੀ ਲਿਆਂਦੀ ਉਹਦੇ ਨਾਂ ਤੇ ਇਕੱਠ ਹੋਏ ਉਹਨੇ ਸਭ ਤੋਂ ਵੱਡਾ ਉਹ ਕੀਤਾ, ਕੀ ਭਗਵੰਤ ਮਾਨ ਨੂੰ ਚਾਂਸ ਮਿਲਦਾ ਸੀਐਮ ਬਣਨ ਦਾ ਤੇ ਜਾਂ ਜਰਨੈਲ ਸਿੰਘ ਹੀ ਬਣਦਾ ਜਾਂ ਕੋਈ ਹੋਰ? ਤੁਹਾਡਾ ਕੀ ਸੋਚਾ?
ਚਾਂਸ ਇਹਨਾਂ ਨੇ ਕਿਉਂਕਿ ਪ੍ਰੈਸ਼ਰ ਇੰਨਾ ਪੈ ਜਾਣਾ ਸੀ ਭਗਵੰਤ ਮਾਨ ਵੱਲ ਚਲੀ ਜਾਣੀ ਸੀ, ਕਿਉਂਕਿ ਉਹਦਾ ਫਿਰ ਤਾਂ ਸੀ ਨਾ ਜੇ ਹੋ ਜਾਂਦੀ ਜੇ ਹੀ ਆ ਨਾ, ਮਤਲਬ ਉਹਨੇ ਮਿਹਨਤ ਬਹੁਤ ਕੀਤੀ, ਰੈਲੀਆਂ ਬਹੁਤ ਕੀਤੀਆਂ, ਹਨੇਰਾ ਸਵੇਰਾ ਨੀ ਵੇਖਿਆ, ਫਿਰ ਅਖੀਰ ਹੀ ਉਹ ਡਿਸਾਈਡ ਹੋ ਸਕਦਾ ਸੀ, ਪੋਸੀਬਲ ਸੀ, ਔਰ ਜਿਹੜੀਆਂ ਗੱਲਾਂ ਮੈਂ ਕਰ ਨੀ ਸਕਦਾ ਤੁਹਾਡੇ ਨਾਲ, ਉਹਦੇ ਵਿੱਚ ਕਈ ਕਾਰਨ ਵੀ ਇਹੀ ਬਣੇ ਆ ਵੀ ਭਗਵੰਤ ਮਾਨ ਦੀ ਜਿਹੜੀ ਅਗਵਾਈ ਦੇ ਵਿੱਚ ਆ ਕੇ ਮਤਲਬ ਉਹ ਬਣ ਰਹੀ ਸੀਗੇ, ਉਹਦੇ ਮੁੱਖ ਮੰਤਰੀ ਬਣਦੇ ਕਈ ਕਾਰਨ ਪਿੱਛੇ ਬਣ ਵੀ ਰਹੇ ਸੀਗੇ।
ਜੀ 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 ਸੋ ਰਾਜਵਿੰਦਰ ਖੱਕ ਬਾਈ ਤੁਸੀਂ ਜੁੜੇ ਹੋ ਸਾਡੇ ਨਾਲ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ?
ਬਹੁਤ ਵਧੀਆ ਜੀ, ਕੀ ਕਹਿਣਾ ਚਾਹੋਗੇ?
ਹਾਂ ਵੀਰ ਜੀ, ਮੈਂ ਇੱਕ ਗੱਲ ਜਿਹੜੀ ਆਪਾਂ ਮਿਸ ਕਰਦੇ ਆ, ਆਪਾਂ ਨਹੀਂ ਉਹ ਗੱਲ ਨੂੰ ਲੈਂਦੇ ਵੀ ਪਿੰਡਾਂ ਚ ਪੋਲੀਟਿਕਸ ਦਾ ਕਿਵੇਂ ਚੱਲਦੀ ਆ। ਵੈਸੇ ਤਾਂ ਆਪਣੇ ਲਿਸਨਰ ਕਾਫੀ ਪਿੰਡਾਂ ਤੋਂ ਨੇ, ਤੇ ਪਿੰਡਾਂ ਚ ਕੀ ਹੁੰਦਾ ਕਿ ਦੋ ਧੜੇ ਹੁੰਦੇ ਨੇ, ਦੋ ਧੜੇ ਹੁੰਦੇ ਹੀ ਹੁੰਦੇ ਨੇ ਹਰੇਕ ਪਿੰਡ ਚੋ, ਸਰਪੰਚੀ ਕਰਕੇ ਬਣੇ ਹੋਣ ਜਾਂ ਹੋਰ ਇਲੈਕਸ਼ਨ ਆਉਂਦੀਆਂ ਨੇ ਜਦੋਂ, ਜਾਂ ਕਿਤੇ ਕੋਈ ਉਹਨਾਂ ਦੇ ਆਪਸੀ ਸਿੰਘ ਫਸੇ ਹੁੰਦੇ ਨੇ। ਤਾਂ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਵੱਲੋਂ ਦੋਨਾਂ ਧੜਿਆਂ ਚੋਂ ਕੋਈ ਵੀ ਨਹੀਂ ਸੀ ਹੈਗਾ, ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਨੇ ਉਹ ਸਿਰਫ ਜਿਵੇਂ ਜੰਗ ਮੁੰਡਿਆਂ ਨੇ ਪਾਈਆਂ ਨੇ, ਥੋੜੇ ਫੇਸਬੁੱਕ ਨਾਲ ਲੋਕ ਜੁੜੇ ਹੋਏ ਸੀ ਮੁੰਡੇ ਕੁੜੀਆਂ, ਉਹਨਾਂ ਨੇ ਪਾਈਆਂ ਨੇ, ਤੇ ਉਹਨਾਂ ਧੜਿਆਂ ਨੂੰ ਨਾਲ ਇੱਕ ਧੜਾ ਜੇ ਤੁਰਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ। ਤੇ ਇਹ ਸ਼ਾਇਦ ਪਿਛਲੇ ਸਮੇਂ ਚ ਪੀ 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 ਵੀ ਇਹੀ ਮਿਸ ਕਰਦੀ ਹੈ, ਉਦੋਂ ਪਹਿਲਾਂ ਟੌੜਾ ਸਾਹਿਬ ਮਿਸ ਕਰ ਗਏ ਇਹ ਚੀਜ਼, ਜਾਣੀ ਜੇ ਅਗਲੀ ਵਾਰ ਵੀ ਜੇ ਜਿੱਤਣਾ ਕਿਸੇ ਨਵੇਂ ਧੜੇ ਨੇ, ਜਿੰਨਾ ਚਿਰ ਉਹਨਾਂ ਦੋਨਾਂ ਧੜਿਆਂ ਚੋਂ ਇੱਕ ਧੜੇ ਨੂੰ ਨਾਲ ਲਾ ਕੇ ਨਹੀਂ ਤੋਰਦੇ, ਉਹਨਾਂ ਚਿਰ ਕਦੇ ਵੀ ਚੇਂਜ ਨੀ ਹੋ ਸਕਦੀ ਪੰਜਾਬ ਚ। ਉਹ ਮੇਨ ਜਿਹੜੇ ਧੜੇ ਨੇ, ਹੁਣ ਮੈਂ ਹੋਰ ਕਿਸੇ ਪਿੰਡ ਦੀ ਗੱਲ ਨੀ ਕਰਦਾ ਜਾਂ ਆਪਣੇ ਪਿੰਡ ਦੀ ਗੱਲ ਕਰਦਾ ਜਾਂ ਮੇਰੇ ਆਲੇ ਦੁਆਲੇ ਜਿਹੜੇ ਮੈਂ ਦੇਖਦਾ, ਜਿਹੜੇ ਆਮ ਆਦਮੀ ਪਾਰਟੀ ਨਾਲ ਕੌਣ ਤੁਰੇ ਸੀ? ਯੰਗ ਮੁੰਡੇ ਤੁਰੇ ਸੀ ਜਿਹੜੇ ਕਾਲਜਾਂ ਚ ਜਾਂਦੇ ਨੇ ਜਾਂ ਕੁਛ ਹੋਰ, ਤੇ ਜਿਹੜੇ ਸਿਆਣੇ ਬੰਦੇ ਜਿਹੜੇ ਦੋ ਮੇਨ ਪਾਰਟੀਆਂ ਨੇ ਸਾਡੇ ਪਿੰਡ ਦੀਆਂ, ਉਹ ਬੰਦੇ ਉਹਨਾਂ ਨੂੰ ਤਾਂ ਸ਼ਲਾਰੂ ਕਹਿੰਦੇ ਨੇ ਨਾ, ਵੀ ਇਹ ਭੱਜੇ ਫਿਰਦੇ ਹਲ ਹਲ ਕਰਦੇ ਇਧਰ ਨੂੰ ਤੁਰ ਪਏ ਇਧਰ ਨੂੰ ਤੁਰ ਪਏ, ਉਹ ਕਦੇ ਵੀ ਨੀ ਵੋਟ ਪਾਉਂਦੇ। ਉਹ ਇਹਨਾਂ ਨੇ ਸ਼ਲਾਰੂਆਂ ਨੇ ਉਹ ਕਹਿੰਦੇ ਨੇ ਵੀ ਇਹਨਾਂ ਨੇ ਕੀ ਕਰਨਾ ਹੈ ਨਾ, ਜਾਂ ਕੋਈ ਉਹ ਗੱਲ ਵੱਖਰੀ ਵੀ ਸੀ ਐਮ ਕੈਂਡੀਡੇਟ ਦੂਰ ਬਾਹਰ ਦਾ ਹੋ ਗਿਆ ਤਾਂ ਸ਼ਲਾਰੂ ਵੀ ਚਾਹੁੰਦੇ ਕਹਿੰਦੇ ਸੀ ਵੀ ਅਸੀਂ ਜਿਤਾਵਾਂਗੇ ਜਾਂ ਕਰਾਂਗੇ। ਤੇ ਉਹਨਾਂ ਚੋਂ ਇੱਕ ਧੜਾ ਜਿਹੜਾ ਤੁਰਨਾ ਉਹ ਜ਼ਰੂਰੀ ਆ, ਮਿਹਨਤ ਤਾਂ ਚੇਂਜ ਹੋਊਗੀ। ਤੇ ਇੱਥੇ ਵੀ ਮੈਂ ਇੱਥੇ ਦੱਸ ਦਿੰਦਾ, ਚਲੋ ਆਪਣਾ ਵੀ ਜੀ ਕਰਦਾ ਸਾਰਿਆਂ ਦਾ ਵੀ ਚੇਂਜ ਆਉਣੀ ਚਾਹੀਦੀ ਆ, ਪਰ ਜਿਹੜਾ ਇੱਥੇ ਮੈਲਬਰਨ ਚ ਸਾਡੇ ਏਰੀਏ ਚ ਬੰਦਾ ਸਪੋਰਟ ਕਰਦਾ ਸੀ, ਉਹਦੀ ਉਹਦੇ ਨਾਲ ਗੱਲਬਾਤ ਕਰਦੇ ਸੀ, ਉਹ ਕਹਿੰਦਾ ਸੀ ਮੈਂ ਜਿਤਾਉਂਗਾ, ਜਾਣੀ ਉਹਦੀ ਗੱਲਬਾਤ ਕਰਨ ਦਾ ਤਰੀਕਾ ਵੀ ਮੈਂ ਹੀ ਸਾਰਾ ਕੁਛ ਆ, ਬੁਕਿੰਗ ਕਰਾਈ ਰੈਸਟੋਰੈਂਟ ਦੀ ਸਾਰਾ ਕੁਛ ਕਰਿਆ, ਪਰ ਗੱਲ ਵੀ ਝੰਡੇ ਝੁੰਡੇ ਲਾਏ ਹੋਏ ਵੀ ਮੈਂ ਹੀ ਜਿਤਾਉਣਾ। ਪਰ ਦੂਜੇ ਬੰਦੇ ਇਹ ਤਾਂ ਫੀਲ ਕਰਦੇ ਨੇ ਵੀ ਆਪਾਂ ਸਾਰੇ ਸਪੋਰਟ ਕਰਦੇ ਆ, ਵੀ ਤੇਰੀ ਕਿਵੇਂ ਦੀ ਸੋਚ ਆ, ਹਨਾ ਇਹ ਗੱਲ ਤੋਂ ਜਿਵੇਂ ਭਾਵਨਾ ਜੀ ਉਸ ਤਰ੍ਹਾਂ ਦੀ ਬੰਦੇ ਹੁੰਦੇ, ਜਿਤਾਲਾ ਜਿਹਨੂੰ ਜਿਤਾਉਣਾ ਤੂੰ, ਹਾਂ ਜੀ ਫਿਰ ਤੂੰ ਜਿਤਾ ਹੀ ਲੈ ਜਾ ਕੁਛ ਕਰਨਾ। ਹਾਂ ਸਾਡੇ ਪਿੰਡਾਂ ਕਹਿੰਦੀ ਇਹ ਸੋਚ ਰਹੀ ਆ, ਹਾਂਜੀ ਸਾਡੇ ਤੀਜੇ ਨੰਬਰ ਤੇ ਆਈ। ਤੇ ਹੁਣ ਮੈਂ ਜਿਹੜਾ ਅਕਾਲੀ ਐਮ ਐਲ ਏ ਹਾਰਿਆ ਉਹਦਾ ਕਾਂਗਰਸ ਜਿੱਤੀ ਸਾਡੇ ਹਲਕੇ ਚੋਂ, ਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਵਾਲਾ, ਉਹਦੀ ਵੀ ਤੁਹਾਨੂੰ ਮੈਂ ਮਾੜੀ ਜਿਹੀ ਦੱਸ ਦੂੰਗਾ ਆਮ ਆਦਮੀ ਪਾਰਟੀ ਦੀ। ਪਰ ਜਿਹੜਾ ਅਕਾਲੀ ਹਾਰਿਆ ਦੂਜੇ ਨੰਬਰ ਤੇ 5000 ਵੋਟ ਤੇ, ਉਹ ਬੰਦਾ ਪਹਿਲੀ ਵਾਰ ਹਾਰਿਆ ਸੀ ਆਜ਼ਾਦ, ਦੂਜੀ ਵਾਰ ਆਜ਼ਾਦ ਜਿੱਤਿਆ, ਤੀਜੀ ਵਾਰ ਫੇਰ ਅਕਾਲੀਆਂ ਵੱਲੋਂ ਜਿੱਤਿਆ, ਤੇ ਇੰਨਾ ਜ਼ੋਰ ਲਾ ਕੇ ਉਹ ਬੰਦੇ ਨੇ ਕੰਮ ਕਰਿਆ ਕਿ ਜਿਨ੍ਹਾਂ ਦੇ 3-3 ਕਿਲੋਮੀਟਰ ਵੀ ਘਰ ਸੀ ਪਿੰਡ ਤੋਂ, ਉੱਥੇ ਤੱਕ ਰਾਹ ਬਣਾ ਦੇ ਪੱਕੇ, ਤੁਸੀਂ ਮੇਰੀ ਵੀ ਸ਼ਾਇਦ ਫੋਟੋ ਦੇਖੀ ਹੋਊਗੀ, ਤੇ ਜ਼ੋਰ ਨਾਲ ਬਣਾਏ ਨੇ। 700 ਵੋਟ ਆ ਸਿਰਫ ਸਾਡੇ ਪਿੰਡ ਦੀ, ਤਾਂ 43 ਲੱਖ ਰੁਪਇਆ ਲਾਇਆ ਉਹ ਬੰਦੇ ਨੇ। ਤਾਂ ਉਹ ਬੰਦੇ ਦਾ ਫੋਨ ਵੀ ਆ ਗਿਆ ਜਦੋਂ ਹਾਰ ਗਿਆ ਉਹ, ਵੀ ਕੋਈ ਗੱਲ ਨੀ, ਕਹਿੰਦਾ 5000 ਵੋਟ ਤੇ ਹਾਰਿਆ ਕੋਈ ਚੱਕਰ ਹੀ ਨੀ ਹੈਗਾ, ਫੇਰ ਸਹੀ ਅਗਲੀ ਵਾਰ। ਤੇ ਜਿਹੜਾ ਆਪ ਦੀ ਜਿਹਨੂੰ ਟਿਕਟ ਮਿਲੀ ਬੰਦੇ ਨੂੰ, ਉਹਨੇ ਲੋਕ ਭਲਾਈ ਪਾਰਟੀ ਨੂੰ ਲਈ, 3 ਵਾਰ ਵੀਰ ਜੀ ਉਹਨੇ ਬੈਂਕਰਪਸੀ ਬੰਦੇ ਨੇ ਕੀਤੀ ਹੋਈ ਆ, 3 ਵਾਰ। ਤਾਰਾ ਜਤੂਨ ਤੇਲ ਵੇਚਦੇ ਨੇ, ਸੁਖਵੀਰ ਬਾਦਲ ਨਾਲ ਪਾਰਟਨਰਸ਼ਿਪ ਹੈ ਇਹਨਾਂ ਦੀ, ਤੇ ਉਹ ਕੰਪਨੀ ਬੈਂਕਰਪਟ ਕਰ ਦਿੰਦੇ ਨੇ, ਨਵੀਂ ਬਣਾ ਲੈਂਦੇ ਨੇ ਫਿਰ, ਤੇ ਉਹਨੂੰ ਟਿਕਟ ਮਿਲੀ ਸੀ, ਤੀਜੇ ਨੰਬਰ ਤੇ ਆ ਗਿਆ। ਚਲੋ
ਬਹੁਤ ਮਿਹਰਬਾਨੀ ਕਾਕ ਸਾਹਿਬ, ਤੁਸੀਂ ਜ਼ਮੀਨੀ ਪੱਧਰ ਤੇ ਸੱਚਾਈ ਦੱਸੀ ਹੈ, ਬਹੁਤ ਮਿਹਰਬਾਨੀ। ਸੋ ਬਾਈ ਜੀ ਆਪਾਂ ਇਸ ਗੱਲ ਚੋਂ ਵੀ ਗੱਲ ਕੱਢੀਏ, ਬਹੁਤ ਸਾਰੇ ਕਾਲਰ ਹੋਰ ਵੀ ਜੁੜ ਰਹੇ ਆ, ਪਰ ਥੋੜੀ ਜਿਹੀ ਬੇਨਤੀ ਉਹਨਾਂ ਨੂੰ ਸਬਰ ਕਰਨਾ ਪੈਣਾ, ਨਾਲ ਨਾਲ ਅਸੀਂ ਬਾਈ ਗੱਜਣ ਵਾਲੇ ਦਿਨ ਵੀ ਐਕਸਪਰਟ ਰਾਏ ਲੈਣੀ ਆ। ਪਿੰਡਾਂ ਦੀ ਗੱਲ ਤੁਸੀਂ ਅਕਸਰ ਕਰਦੇ ਹੋ, ਤੁਹਾਡਾ ਜੇ ਕਿਹਾ ਜਾਵੇ ਤਾਂ ਅਕਸ ਹੀ ਪਿੰਡ ਦੀ ਗੱਲ ਤੋਂ ਸ਼ੁਰੂ ਹੁੰਦਾ, ਤੁਸੀਂ ਪਿੰਡਾਂ ਨੂੰ ਜਾਇਆ ਤੇ ਪਿੰਡਾਂ ਬਾਰੇ ਗੱਲ ਅਕਸਰ ਕਰਦੇ ਹੋ, ਪਿੰਡ ਦੀ ਜਿਹੜੀ ਰਾਜਨੀਤੀ ਬਾਰੇ ਖੱਕ ਸਾਹਿਬ ਨੇ ਗੱਲ ਕਰੀ ਹੈ, ਤੁਸੀਂ ਇਹਨੂੰ ਕਿਸ ਹੋਰ ਢੰਗ ਨਾਲ ਇਹਨੂੰ ਦੇਖਦੇ ਹੋ ਜਾਂ ਕਿਵੇਂ ਐਕਸਪਲੇਨ ਕਰੋਗੇ?
ਇਹਨਾਂ ਦੀ ਗੱਲ ਇਹ ਕਹਿੰਦੇ ਵੀ ਵੱਡਾ ਹਿੱਸਾ ਨੀ ਬਣਦੇ, ਪਰ ਗੱਲ ਸੀ ਇਸ ਵਾਰ ਵੱਡਾ ਹਿੱਸਾ ਬਣ ਗਏ ਸੀਗੇ, ਬਰਾਬਰ ਦਾ ਹਿੱਸਾ ਬਣ ਚੁੱਕਿਆ। ਦੇਖੋ ਕਈ ਜਗ੍ਹਾ ਤੇ ਲੀਡ ਜਿਵੇਂ ਉਹ ਬਲਜਿੰਦਰ ਕੌਰ ਆ ਜਾਂ ਮਾਨ ਸ਼ਾਹੀ ਆ ਤੁਹਾਡੇ ਪਾਸੇ ਦੇ
ਜੀ ਜੀ
ਹੈਲੋ
ਹਾਂਜੀ 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 ਆ ਰਹੀ ਹੈ ਜੀ ਆਵਾਜ਼,
ਆਵਾਜ਼ ਨੀ ਸਾਫ਼ ਆ ਰਹੀ ਸੀਗੀ। ਜਿਵੇਂ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਐਮ ਐਲ ਏ ਜਿੱਤੇ ਆਪਦੇ ਜਿਨ੍ਹਾਂ ਦੀ 20,000 ਤੋਂ ਉੱਪਰ ਲੀਡ ਵੀ ਹੈਗੀ ਹੈ, ਇਹਦਾ ਮਤਲਬ ਉੱਥੇ ਦੋ ਵੱਡੇ ਹਿੱਸੇ ਬਣੇ ਹੀ ਹੋਏ ਆ। ਹੁਣ ਜਿਵੇਂ ਸਾਡੇ ਬਾਘੇ ਪੁਰਾਣੇ ਸੀਗਾ, ਉੱਥੇ ਅਕਾਲੀ ਚਾਹੇ ਤੀਜੇ ਨੰਬਰ ਤੇ ਰਹਿ ਗਏ, ਪਰ ਇਹਨਾਂ ਦੀ 32-33 ਹਜ਼ਾਰ ਹੈਗੀ ਆਪ ਦੀ, 33-30 ਹਜ਼ਾਰ ਹੈਗੀ ਅਕਾਲੀਆਂ ਦੀ, ਉਹ 7,000 ਉੱਪਰ ਕਾਂਗਰਸ ਲੈ ਗਈ ਹੈ। ਮਤਲਬ ਵੱਡਾ ਹਿੱਸਾ ਤਾਂ ਬਣ ਹੀ ਗਏ ਸੀਗੇ, ਪਰ ਸਭ ਤੋਂ ਵੱਡਾ ਗੱਲ ਆ ਵੀ ਇਸ ਟੀਮ ਜਿਹੜੀ ਸੀਗੀ ਜਾਂ ਸਮੁੱਚੀ ਟੀਮ ਵਿੱਚ ਤਜਰਬੇਕਾਰ, ਹੁਨਰਮੰਦ ਤੇ ਮਚਿਓਰ ਚਿਹਰੇ, ਮਚਿਓਰਟੀ ਨਾ ਹੋਣ ਕਰਕੇ ਨਾ ਇਹ ਆਰਗੇਨਾਈਜ਼ ਨਹੀਂ ਹੋਇਆ ਸਿਸਟਮ ਸਾਰਾ।
ਸੋ ਸਤਨਾਮ ਸਿੰਘ ਗਿੱਲ ਜੁੜ ਚੁੱਕੇ ਆ, ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਗੱਲ ਅੱਜ ਵੀ ਮੈਨੂੰ ਲੱਗ ਰਹੀ ਆ ਵੀ ਕੋਈ ਸੰਜੀਦਾ ਚਿਹਰਾ ਜਿਹੜਾ ਮੁਖੀ ਚਿਹਰਾ।
ਜੀ 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 ਸੋ ਇੱਕ ਮਿੰਟ ਬਾਈ ਜੀ, ਇੱਧਰ ਸਤਨਾਮ ਗਿੱਲ ਜੁੜ ਚੁੱਕਿਆ ਸਾਡੇ ਨਾਲ ਥੋੜੀ ਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਸਤਿ ਸ੍ਰੀ ਅਕਾਲ ਭਾਈ, ਕੀ ਹਾਲ ਚਾਲ ਜੀ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਹੁਤ ਵਧੀਆ ਭਾਈ ਕਿਰਪਾ ਸਾਹਿਬ। ਬਸ ਮੈਂ ਜੀ ਥੋੜੀ ਜੀ ਗੱਲ ਕਰਨਾ ਚਾਹੁੰਦਾ ਹਾਂ ਆਪਣਾ ਮਣੀਪੁਰ ਦੀਆਂ ਇਲੈਕਸ਼ਨਾਂ ਬਾਰੇ।
ਹਾਂਜੀ ਹਾਂਜੀ,
ਉੱਥੇ ਤੁਹਾਨੂੰ ਪਤਾ ਹੀ ਹੈ ਵੀ ਉਹ ਲੇਡੀ ਜਿਹੜੀ ਉੱਥੇ ਸੀ ਇਰੋਮ ਸ਼ਰਮੀਲਾ ਆਈ ਥਿੰਕ, ਤੇ ਉਹਨੇ ਹੁਣ ਕੁੜੀ ਨੇ 16 ਸਾਲ ਜਿਹੜਾ ਉਹਨੇ ਸੰਘਰਸ਼ ਕੀਤਾ ਲੋਕਾਂ ਵਾਸਤੇ, ਲੋਕਾਂ ਵਾਸਤੇ ਲੜੀ ਆ ਤੇ ਅੱਜ ਉਹ ਜੋ ਇਲੈਕਸ਼ਨਾਂ ਦੇ ਵਿੱਚ ਸਿਰਫ ਵਿਚਾਰੀ ਨੂੰ 90 ਵੋਟਾਂ ਪਈਆਂ ਤੇ ਉਹ ਯਾਨੀ ਕਿ ਬਹੁਤ ਮਯੂਸ ਬੰਦੇ ਹੁੰਦੇ ਉਹ ਜਿਹੜੇ ਵੀ ਲੋਕਾਂ ਵਾਸਤੇ ਲੜੇ ਵੀ ਅਸੀਂ ਕਿਹਦੇ ਵਾਸਤੇ ਮਗਰ ਤੁਰੇ ਫਿਰਦੇ ਰਹੇ ਕੀ ਕੁਝ ਅਸੀਂ ਕੀਤਾ ਉਹਦੇ ਬਾਰੇ ਮੈਂ ਥੋੜੇ ਜਮਨਾ ਵੀ ਥੋੜੀ ਚਰਚਾ ਕਰੋ ਪੰਜਾਬ ਬਾਰੇ ਤੇ ਚਲੋ ਚੱਲਦੀ ਰਹਿਣੀ ਹਮੇਸ਼ਾ ਉਹ ਜਿਹੜਾ ਇਹੋ ਜਿਹੇ ਲੋਕਾਂ ਦੀ ਕੀ ਪ੍ਰੇਰਨਾ ਬਣਦੀ ਹੈ ਕੋਈ ਲੋਕ ਇਹੋ ਜਿਹੇ ਕੰਮ ਕਰਨਗੇ ਲੋਕਾਂ ਵਾਸਤੇ ਤੁਰਨਗੇ ਇੱਦਾਂ ਕਿ ਨਹੀਂ ਇੱਦਾਂ ਇਹੋ ਜਿਹੀਆਂ ਉਦਾਹਰਨਾਂ ਦੇ ਕੇ ਤੇ ਉਹ ਬਹਿ ਜਾਣਗੇ ਘਰਾਂ 'ਚ।
ਦੇਖੋ ਮੈਂ ਪਰਸਨਲ ਪੱਧਰ ਤੇ ਤੁਹਾਨੂੰ ਇਹਦਾ ਜਵਾਬ ਦਿੰਦਾ ਫਿਰ ਆਪਾਂ ਬਾਈ ਜੀ ਨੂੰ ਪੁੱਛਾਂਗੇ। ਪਰਸਨਲ ਪੱਧਰ ਮੇਰੀ ਸੋਚ ਇਹ ਆ ਵੀ ਜਿਹੜੇ ਸ਼ਰਮੀਲਾ ਨੇ ਇੰਨੇ ਸਾਲ 12-15-16 ਸਾਲ ਜੋ ਉਹ ਜਿਹੜੇ ਢੰਗ ਨਾਲ ਉਹਨੇ ਅਨਸ਼ਨ ਤੇ ਰਹੀ ਆ ਉਹ ਅਨਸ਼ਨ ਤਾਂ ਕਾਮਯਾਬ ਨਹੀਂ ਹੋਇਆ ਵੀ ਉਹ ਲੋਕਾਂ ਨਾਲ ਸਿੱਧੇ ਰੂਪ 'ਚ ਨਹੀਂ ਜੁੜ ਸਕੀ। ਉਹਨੇ ਉਹਨੂੰ ਵਾਕਈ ਉਹਨੇ ਕੁਰਬਾਨੀ ਕੀਤੀ ਉਹਨੇ ਵੱਖਰਾ ਪ੍ਰੈਸ਼ਰ ਬਣਾਇਆ ਪਰ ਲੋਕ ਚਾਹੁੰਦੇ ਆ ਵੀ ਉਹਨਾਂ ਦੇ ਵਿੱਚ ਆ ਜਾਵੇ ਉਹਨਾਂ ਦੇ ਵਿੱਚ ਲਾ ਕੇ ਮੂਹਰੇ ਲਾ ਕੇ ਉਹਨਾਂ ਦਾ ਸੰਘਰਸ਼ ਕੀਤਾ ਜਾਵੇ। ਜੇ ਇਹੀ 16 ਸਾਲ ਉਹਨੇ ਉਹਨਾਂ ਨੂੰ ਲੀਡ ਕਰਕੇ ਉਹਨਾਂ ਨੂੰ ਪ੍ਰੇਰ ਕੇ ਹਿੰਮਤ ਕਰਕੇ ਅੱਗੇ ਤੋਰਿਆ ਹੁੰਦਾ ਤਾਂ 90 ਵੋਟਾਂ ਨਹੀਂ ਹੋਣੀਆਂ ਸੀ। ਉਹ ਆਪਦੀ ਇੱਕ ਆਪਦੀ ਹਿੰਡ ਤੇ ਅੜੀ ਲੈ ਕੇ ਇੱਕ ਹਸਪੀਟਲ ਦੇ ਵਿੱਚ ਪਏ ਰਹੇ ਆਮ ਲੋਕਾਂ ਤੋਂ ਦੂਰ ਹੋ ਗਏ। ਸੋਸ਼ਲ ਮੀਡੀਆ ਨੂੰ ਪਤਾ ਜਾਂ ਜੋ ਅਖਬਾਰ ਪੜ੍ਹਦੇ ਆ ਉਹਨਾਂ ਨੂੰ ਪਤਾ ਅਨਪੜ੍ਹ ਲੋਕਾਂ ਤੱਕ ਉਹਦੀ ਅਪਰੋਚ ਹੀ ਨਹੀਂ ਜਾ ਸਕੀ ਵੀ ਇੱਕ ਔਰਤ ਤੁਹਾਡੇ ਲਈ ਪਈ ਬੈੱਡ ਤੇ ਸੰਘਰਸ਼ ਕਰ ਰਹੀ ਆ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹੀ ਕਾਰਨ ਆਏ ਆ। ਇਹ ਵੀ ਇੱਕ ਉਦਾਹਰਨ ਆਈ ਆ ਲੋਕਾਂ ਲਈ ਵੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ ਨਾ ਤੇ ਤੁਹਾਨੂੰ ਹਾਰ ਕੇ ਬੈਠਣ ਨਾਲੋਂ ਭੁੱਖ ਹੜਤਾਲਾਂ ਨਾਲੋਂ ਸੀਨਾ ਠੋ ਕੇ ਇਹਨਾਂ ਚੱਲਦੇ ਜਿਹੜੀਆਂ ਗੋਲੀਆਂ ਦੇ ਮੂਹਰੇ ਹੋਣਾ ਪੈਣਾ। ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜੀ ਗੱਲ ਮਹਿਸੂਸ ਹੋਈ ਹੈ ਇਸ ਸਾਰੇ ਘਟਨਾਕ੍ਰਮ ਚ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ ਤੁਸੀਂ ਜੁੜੇ ਪਰ ਅਸੀਂ ਚਰਚਾ ਕਰ ਜਾਰੀ ਰੱਖਾਂਗੇ ਇਸ ਗੱਲ ਤੇ ਵੀ। ਬਹੁਤ ਵਧੀਆ ਤੁਸੀਂ ਪੁਆਇੰਟ ਚੱਕਿਆ। ਸੋ ਸਤਨਾਮ ਸਿੰਘ ਗਿੱਲ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਲੀ ਤੋਂ ਹਟ ਕੇ ਥੋੜਾ ਜਿਹਾ ਵੱਖਰਾ ਪੁਆਇੰਟ ਚੁੱਕਿਆ ਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਬਾਈ ਜੀ ਤੁਸੀਂ ਇਸ ਬਾਰੇ ਕੋਈ ਸ਼ਰਮਿਲਾ ਉਮੇਰ ਬਾਰੇ ਇਰੋਮ ਬਾਰੇ ਕੋਈ ਟਿੱਪਣੀ?
ਇਹਨਾਂ ਜਿਹੜੇ ਜਜ਼ਬਾਤ ਆ ਪੋਲਿਟਿਕਸ ਵਿੱਚ ਜਜ਼ਬਾਤ ਨਹੀਂ ਚੱਲਦੇ ਗੇ, ਇਮੋਸ਼ਨਲ ਨਹੀਂ ਚੱਲਦੇ। ਇੱਥੇ ਤਾਂ ਜਿਹੜੀ ਲਾਈਨ ਹੈ ਨਾ ਜਜ਼ਬਾਤਾਂ ਵਾਲੀ, ਇਹ ਹੁੰਦੀ ਸਾਹਿਤ ਵਿੱਚ ਹੁੰਦੀ ਹੈ, ਇਹ ਸਾਹਿਤਕਾਰਾਂ ਦਾ ਫੀਲਡ ਹੁੰਦਾ ਹੈਗਾ। ਇੱਥੇ ਤਾਂ ਮਤਲਬ ਪੰਜਾਬ ਦੀ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਇਹਨਾਂ ਕੋਲੇ ਕੋਈ ਪੰਜਾਬ ਦਾ ਲੀਡਰ ਹੈ ਨਹੀਂ ਸੀਗਾ, ਮੁਖੀ ਹੈ ਨਹੀਂ ਸੀਗਾ। ਨਿੱਕੇ ਨਿੱਕੇ ਹੋਰ ਕਈ ਕੁਛ ਸੀਗਾ ਪਰ ਵੱਡਾ ਹੈ ਨਹੀਂ ਸੀ। ਦੇਖੋ ਕਾਂਗਰਸ ਕੋਲੇ ਇੱਕ ਵੱਡਾ ਚਿਹਰਾ ਤਾਂ ਸੀਗਾ ਹੀ ਨਾ ਯਾਰ, ਕੈਪਟਨ ਵਰਗਾ ਬੰਦਾ ਸੀਗਾ। ਇਹਨਾਂ ਕੋਲ ਮਚਿਓਰ ਬੰਦਾ ਹੈ ਨਹੀਂ ਸੀ। ਉਹਨਾਂ ਕੋਲ ਪ੍ਰਕਾਸ਼ ਸਿੰਘ ਬਾਦਲ ਵਰਗਾ ਇੱਕ ਬਹੁਤ ਵੱਡਾ ਬੰਦਾ ਸੀ ਜਿਹੜਾ ਅਗਵਾਈ ਕਰਦਾ ਸੀ। ਇਹਨਾਂ ਕੋਲ ਇੱਕ ਵੀ ਹੈ ਨਹੀਂ ਸੀਗਾ, ਆਪੋ ਤਾਂ ਆਪ ਹੋ ਗਈ, ਆਪੋ ਆਪਣੀ ਸੀਟਾਂ ਤੇ ਸੀਗਾ। ਕੇਜਰੀਵਾਲ ਸੀਗਾ, ਕੇਜਰੀਵਾਲ ਦਾ ਤਾਂ ਲੱਗਦਾ ਹੀ ਨਹੀਂ ਵੀ ਉਹ ਪੰਜਾਬ ਦਾ ਹੀਰੋ ਹੈਗਾ, ਉਹ ਤਾਂ ਉਹਦਾ ਹੀ ਰੈਲੀਆਂ ਕਰਕੇ ਚਲਾ ਜਾਂਦਾ ਸੀਗਾ। ਭਗਵੰਤ ਮਾਨ ਨੋ ਡਾਊਟ ਬਹੁਤ ਸੀਗਾ, ਰੈਲੀਆਂ ਇਕੱਠ ਕਰਾਊਡ ਕਰਦਾ ਸੀ, ਪਰ ਉਹ ਪੰਜਾਬ ਦਾ ਉਹ ਵੀ ਨੀ ਲੱਗ ਰਿਹਾ ਕਿਸੇ ਪਾਸੇ। ਹੁਣ ਦੇਖੋ, ਹੁਣ ਮੈਂ ਛੋਟੀ ਜਿਹੀ ਗੱਲ ਕਰਦਾ ਤੁਹਾਡੇ ਨਾਲ ਮਿੰਟੂ ਜੀ, ਹੁਲਾਰਾ ਭਰੋ ਜੀ ਥੋੜਾ ਜਿਹਾ। ਲੀਡਰ ਲੱਗਣ ਵੀ ਲੱਗ ਪੈਣਾ ਸੀਗਾ, ਉਹ ਮੁਖੀ ਵੀ ਲੱਗਣ ਲੱਗ ਪੈਣਾ, ਉਹ ਹੁਣ ਹਾਊਸ ਦਾ ਵੀ ਅਪੋਜੀਸ਼ਨ ਦਾ ਲੀਡਰ ਅੱਜ ਤੋਂ ਲੱਗਣ ਲੱਗ ਪਿਆ, ਉਹ ਪਹਿਲੀ ਸਪੀਚ ਨੂੰ ਲੱਗਣ ਲੱਗ ਪਿਆ। ਜੇ ਫਰਜ ਕਰੋ ਇਹ ਆਏ ਨਾ ਇੰਨੀ ਕਿਸੇ ਸਾਡੀ ਆਪੋ ਆਪਣੀ ਚੋਇਸ ਹੁੰਦੀ ਵੀ ਮੈਨੂੰ ਨੀ ਪਸੰਦ ਮੈਨੂੰ ਨੀ ਪਸੰਦ, ਪਰ ਉਹ ਸਾਰਾ ਦੀ ਪਸੰਦ ਬਣ ਜਾਂਦੀ ਹੁੰਦੀ ਹੈ। ਇਹ ਕੁਝ ਅਗਦੀ ਹੁੰਦੀ ਬੁੱਧੀਜੀਵੀਆਂ ਦੇ ਨਾਂ ਉਹ ਨਹੀਂ ਸੀ, ਇਹੀ ਫੂਲਕੇ ਨੂੰ ਮੁਖੀ ਬਣਾ ਦਿੰਦੇ। ਫੂਲਕਾ ਕਿਸੇ ਵੀ ਹਿਸਾਬ ਕਿਤਾਬ ਨਾਲ ਉਹ ਹੋ ਸਕਦਾ ਕੋਈ ਹੋਣਗੇ, ਨਿੱਜੀ ਤੌਰ ਤੇ ਲੋਕਾਂ ਦੇ ਹੋਣਗੇ, ਉਹ ਪੜਿਆ ਵੀ ਸੀਗਾ, ਸੁਪਰੀਮ ਕੋਰਟ ਦਾ ਸੀਨੀਅਰ ਹੈ, ਉਹਨੂੰ ਬੋਲਣਾ ਵੀ ਆਉਂਦਾ, ਉਹਦੀ ਪਰਸਨੈਲਿਟੀ ਵੀ ਹੈਗੀ, ਉਹਦੇ ਵਿੱਚ ਸਰੂਪ ਵੀ ਹੈਗਾ। ਔਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਕੈਪਟਨ ਸਾਹਿਬ ਦੇ ਬਰਾਬਰ ਖੜਨ ਜੋਗਾ ਵੀ ਹੈਗਾ, ਉਹਨਾਂ ਨੂੰ ਫੇਸ ਕਰਨ ਜੋਗਾ ਵੀ ਹੈਗਾ। ਤੇ ਜੇ ਇਸ ਤਰ੍ਹਾਂ ਉਹਨੂੰ ਬਣਾ ਕੇ ਉਹਨੂੰ ਉਹਦੀ ਲੀਡ ਨਹੀਂ ਕਰ ਦਿੰਦੇ ਤਾਂ ਫਿਰ ਕਿਉਂ ਨੀ ਚੱਲ ਸਕਦਾ? ਪਰ ਨਹੀਂ,
ਅੰਦਰ ਖਾਤੇ ਕੋਈ ਨਾ ਕੋਈ ਗੱਲ ਸੀਗੀ ਤੇ ਫੂਲਕਾ ਸਾਹਿਬ ਦੋ ਤਿੰਨ ਵਾਰ ਪਾਵਰ ਚ ਆਉਂਦੇ ਰਹੇ ਆ, 3-4 ਵਾਰ ਜਿਹੜੀ ਉਹ ਚੁੱਪ ਕਰਕੇ ਬੈਠੇ ਆ, ਉਹਦਾ ਕਾਰਨ ਹੁੰਦਾ ਸੀਗਾ ਵੀ ਅੰਦਰ ਖਾਤੇ ਕੁਛ ਸੀ, ਪਰ ਉਹ ਉਹਨਾਂ ਦਾ ਵਡੱਪਣ ਸੀ ਵੀ ਉਹ ਚੁੱਪ ਕਰਦੇ ਰਹੇ ਉਹਨਾਂ ਦੌਰ ਦੌਰਾਨ
ਕਰਕੇ ਰਹੇ ਤੇ ਕਰਕੇ। ਹਾਂ, ਇਹ ਜਿਹੜੇ ਦੂਜੇ ਲੀਡਰ ਆ ਇਹਨਾਂ ਦੇ ਥੰਮ ਹੈ ਸਾਡੇ, ਇਹਨਾਂ ਦੇ ਜਿਹੜੇ ਆਪ ਵਾਲੇ ਹੋਰ ਤਾਂ ਕੁਛ ਕੁਛ ਵੀ ਆਪਾਂ ਕਹਿ ਲਈਏ ਗੁੱਸਾ ਵੀ ਹੋ ਜੂਗਾ, ਇਹ ਇੱਥੇ ਥੰਮਾ ਹੀ ਨਹੀਂ ਸੀਗਾ।
ਜੀ 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 ਗੁਰਪ੍ਰੀਤ ਗਿੱਲ ਜੁੜ ਚੁੱਕਿਆ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਕਾਫੀ ਚਿਰ ਹੋ ਗਿਆ ਮੈਨੂੰ ਵੇਟ ਕਰਦੇ ਨੂੰ। ਮੈਂ ਥੋੜੀ ਜਿਹੀ ਗੱਲ ਕਰਨੀ ਹੈ ਵੀ ਜਿਹੜਾ ਭਗਵੰਤ ਮਾਨ ਦੀਆਂ ਰੈਲੀਆਂ ਦੀ ਉਹਨੂੰ ਬੜੀ ਸ਼ਾਬਾਸ਼ ਦਿੱਤੀ ਜਾ ਰਹੀ ਨੇ ਵੀ ਬੜੀਆਂ ਰੈਲੀਆਂ ਕੀਤੀਆਂ ਉਹਨੇ, ਇਹ ਬਿਲਕੁਲ ਗਲਤ ਹੈ ਜੀ। ਦੇਖੋ ਮੈਂ ਉਹਨੂੰ ਪਿਛਲੇ 3-4 ਮਹੀਨਿਆਂ ਤੋਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਆਪਣੇ ਭਾਸ਼ਣ ਹੈ ਨਾ ਇਹਨੂੰ ਥੋੜੇ ਸੈਂਸੀਬਲ ਬਣਾ, ਵੀ ਘੱਟੋ ਘੱਟ ਜਿਹੜੇ ਲੋਕਲ MLA ਆ ਉਹਨਾਂ ਨੂੰ ਤਾਂ ਟਾਰਗੇਟ ਕਰ, ਵੀ ਉਹਨਾਂ ਦਾ ਨਾਂ ਲੈ ਕੇ ਲੋਕਾਂ ਨੂੰ ਪੁੱਛ ਵੀ ਇਹਨਾਂ ਨੇ ਕੀ ਕੰਮ ਕੀਤੇ ਨੇ ਤੁਹਾਡੇ। ਬਾਦਲ ਪਰਿਵਾਰ ਦੇ ਤਵਾ ਲਾਈ ਜੋ ਤਾਈ ਜੋ, ਉਹੀ ਗੱਲ ਹੋਈ ਆ ਵੀ ਲੋਕ ਇਹਦੇ ਚੁਟਕਲੇ ਸੁਣਨ ਆਉਂਦੇ ਸੀ। ਜਿਹੜੇ ਜਿਹੜੇ ਹਲਕਿਆਂ ਚ ਰੈਲੀਆਂ ਕੀਤੀਆਂ ਨੇ ਉੱਥੇ ਆਪ ਦੇ ਉਮੀਦਵਾਰ 3 ਨੰਬਰ ਤੇ ਰਹੇ ਨੇ, ਆਪ ਇਹ ਇਲੈਕਸ਼ਨ ਹਾਰ ਗਿਆ। ਤੋ ਇਹ ਤੋਂ ਇਹ ਪਤਾ ਲੱਗਦਾ ਵੀ ਜੇ ਸਟਾਰ ਪ੍ਰਚਾਰਕ ਦੀ ਜਿਹੜਾ ਉਹਨੇ ਪ੍ਰਚਾਰ ਕੀਤਾ ਸੀ ਉਹਦੇ ਨਾਲ ਆਪ ਜਿੱਤਦੀ ਆ ਤੇ ਫੇਰ ਤਾਂ ਸਟਾਰ ਪ੍ਰਚਾਰਕ ਦੀ ਬੱਲੇ ਬੱਲੇ ਆ, ਪਰ ਹੁਣ ਜੇ ਆਪ ਹਾਰ ਗਈ ਆ ਤੇ ਫੇਰ ਹੁਣ ਸਟਾਰ ਪ੍ਰਚਾਰਕ ਨੂੰ ਆਪਾਂ ਕੁਐਸਚਨ ਕਿਉਂ ਨੀ ਕਰ ਸਕਦੇ? ਉਹਦਾ ਜਿਹੜਾ ਸਾਰਾ ਉਹਦੀ ਸਟ੍ਰੈਟਜੀ ਸੀ, ਪਲੈਨਿੰਗ ਸੀ, ਫੇਲ ਹੋਈ ਆ। ਉਸ ਤਰੀਕੇ ਨੇ ਉਹਨੇ ਹਾਈਜੈਕ ਕਰਕੇ ਸਾਰੇ ਚੋਣ ਪ੍ਰਚਾਰ ਨੂੰ ਵੀ ਕੱਲਾ ਮੈਂ ਹੀ ਆ, ਹੋਰ ਕੋਈ ਨੀ ਹੈਗਾ, ਮੈਂ ਹੀ ਕਰ ਸਕਦਾ। ਤੇ ਇਸ ਕਰਕੇ ਉਹਦੀਆਂ ਜਿਹੜੀਆਂ ਰੈਲੀਆਂ ਉਹ ਚ ਸਿਰਫ ਜਿੰਨੇ ਲੋਕ ਇਕੱਠੇ ਹੋਏ ਨੇ ਉਹ ਵੋਟਾਂ ਚ ਤਬਦੀਲ ਨਹੀਂ ਹੋਈਆਂ। ਇਹ ਸਾਨੂੰ ਸੋਚਣਾ ਪੈਣਾ, ਦੇਖਣਾ ਪੈਣਾ। ਇਲੈਕਸ਼ਨ ਏਦਾਂ ਨਹੀਂ ਲੜੀ ਜਾਂਦੀ ਜਿੱਦਾਂ ਭਗਵੰਤ ਮਾਨ ਨੇ ਲੜੀ ਆ, ਮਿਹਨਤ ਕੀਤੀ ਆ। ਇਹ ਉਹਦੀ ਮੰਸ਼ਾ ਸੀ ਕਿਉਂਕਿ ਉਹਨੇ ਮੁੱਖ ਮੰਤਰੀ ਬਣਨਾ ਸੀ, ਠੀਕ ਹੈ, ਉਹ ਕਾਫੀ ਚਿਰ ਦੀ ਉਹਦੀ ਪਲੈਨਿੰਗ ਸੀ ਵੀ ਹਾਂ ਮੈਂ ਮੁੱਖ ਮੰਤਰੀ ਤੱਕ ਪਹੁੰਚਣਾ ਆ। ਪਰ ਜਿਹੜੀ ਗੱਲ ਰੈਲੀਆਂ ਤੋਂ ਆਪਾਂ ਕਹਿ ਰਹੇ ਹਾਂ ਜੀ ਉਹਨੇ ਬਹੁਤ ਮਿਹਨਤ ਕੀਤੀ ਆ, ਉਹ ਪਾਰਟੀ ਦਾ ਮੈਂਬਰ ਸੀ, ਮਿਹਨਤ ਕਰਨੀ ਬਣਦੀ ਆ, ਕ੍ਰੈਡਿਟ ਦੇਣਾ ਨਹੀਂ ਦੇਣਾ, ਪਰ ਉਹ ਹੁਣ ਪਾਰਟੀ ਹਾਰ ਚੁੱਕੀ ਆ। 22 ਸੀਟਾਂ ਆਈਆਂ ਜਿੱਥੇ 100 ਦੀਆਂ ਇਹ ਵੀ ਕਰਦੇ ਸੀ ਵੀ 100 ਆ ਜਾਣੀਆਂ। ਦੇਖੋ ਮੈਂ ਕਾਫੀ ਚਿਰ ਨਾਲ ਜੁੜਿਆ ਪਾਰਟੀ ਨਾਲ, ਪਾਰਟੀ ਨੂੰ ਮੈਂ ਦੇਖਿਆ, ਮੈਂ ਇਸ ਕਰਕੇ ਜੁੜਿਆ ਸੀ ਵੀ ਇਹਨਾਂ ਦਾ ਕਲਚਰ ਡਿਫਰੈਂਟ ਸੀ, ਇਹ ਧੱਕੇਸ਼ਾਹੀ ਨਹੀਂ ਸੀ ਕਰਦੇ ਆਪਣੇ ਵਲੰਟੀਅਰਸ ਨਾਲ। ਪਰ ਜਦੋਂ ਇਹਨਾਂ ਨੇ ਛੋਟੇਪੁਰ ਨੂੰ ਥੈਂਕਸ ਕਹੋ ਜੀ, ਜਦੋਂ ਇਹਨਾਂ ਨੇ ਅਕਾਲੀ ਕਾਂਗਰਸੀਆਂ ਦਾ ਗੰਦ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਮੈਂ ਉਹਦੇ ਵੀਡੀਓ ਪਾਈ ਸੀ, ਮੈਂ ਕਿਹਾ ਵੀ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਨਾ ਲਓ, ਇਹਨਾਂ ਨੇ ਤੁਹਾਡਾ ਕਲਚਰ ਸਾਰਾ ਖਰਾਬ ਕਰ ਦੇਣਾ। ਉਹੀ ਗੱਲ ਹੋਈ ਵੀ ਕਲਚਰ ਖਰਾਬ ਹੋਇਆ, ਤੇ ਉਸ ਤੋਂ ਬਾਅਦ ਜਿਹੜੇ ਦੁਰਗੇਸ਼ ਸੰਜੇ ਦੇ ਨੇੜੇ ਸੀ ਉਹਨਾਂ ਦੇ ਬੰਦਿਆਂ ਨੂੰ ਟਿਕਟਾਂ ਮਿਲੀਆਂ। ਇਹਨਾਂ ਦੀ ਕਰਤੂਤਾਂ ਇਹ ਨੇ ਵੀ ਇਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਟਿਕਟਾਂ ਦਵਾਈਆਂ। ਘੁੱਗੀ ਨੇ ਆਪਣੇ ਦੋਸਤ ਨੂੰ ਅਰਸ਼ਦ ਡਾਲੀ ਨੂੰ ਮਲੇਰਕੋਟ ਨੂੰ ਟਿਕਟ ਦਵਾਈ, ਕੋਈ ਜਵਾਬਦੇਹ ਹੈ ਵੀ ਕੋਈ ਪੁੱਛਣ ਵਾਲਾ ਹੈ? ਭਗਵੰਤ ਮਾਨ ਨੇ ਰਾਜਪੁਰੇ ਤੋਂ 2-3 ਸੀਟਾਂ ਹੋ ਰਿਹਾ ਉਥੋਂ ਆਪਣੇ ਦੋਸਤਾਂ ਮਿੱਤਰਾਂ ਨੂੰ ਟਿਕਟਾਂ ਦਵਾਈਆਂ। ਇਹ ਕਿਹੜਾ ਕਲਚਰ ਡਿਵੈਲਪ ਕੀਤਾ ਜਾ ਰਿਹਾ ਵੀ ਹਾਂ ਜੇ ਮੈਂ ਭਗਵੰਤ ਮਾਨ ਦੇ ਨੇੜੇ ਮੈਂ ਟਿਕਟ ਲੈ ਜੂੰਗਾ? ਜਿਹੜੇ ਉੱਥੋਂ ਦੇ ਡਿਜ਼ਰਵਿੰਗ ਕੈਂਡੀਡੇਟਸ ਨੇ, ਜਿਹੜੇ ਜਿਨ੍ਹਾਂ ਨੇ ਗਰਾਊਂਡ ਤੇ ਰਹਿ ਕੇ ਕੰਮ ਕੀਤਾ, ਉਹਨਾਂ ਨੂੰ ਟਿਕਟ ਨਹੀਂ ਮਿਲੀ, ਫਿਰ ਉਹ ਤੁਹਾਡੇ ਹੱਕ ਚ ਕਿਉਂ ਭੁਗਤਣਗੇ? ਤੁਸੀਂ ਕੋਈ ਮਸੀਹੇ ਤਾਂ ਹੈ ਨੀਗੇ, ਤੁਹਾਨੂੰ ਆਪਣੇ ਲਿੰਕ ਬਣਾਉਣੇ ਪੈਣੇ, ਕਨੈਕਸ਼ਨ ਬਣਾਉਣੇ ਪੈਣੇ। ਉਹ ਜਿਹੜੀ ਸਾਰੀ ਵੋਟ ਗੁੱਸੇ ਵਾਲੀ ਵਲੰਟੀਅਰਸ ਦੀ ਵੋਟ ਹੈ ਨਾ, ਉਹ ਸਾਰੀ ਕਾਂਗਰਸ ਨੂੰ ਭੁਗਤੀ ਹੈ। ਤੇ ਇਹ ਇਹਨਾਂ ਦੇ ਪ੍ਰਚਾਰ ਦੇ ਵਿੱਚ ਇੱਕ ਸਭ ਤੋਂ ਵੱਡੀ ਖਾਮੀ ਇਹ ਰਹੀ ਆ ਵੀ ਇਹਨਾਂ ਨੇ ਅਕਾਲੀਆਂ ਤੇ ਤਵਾ ਲਾਈ ਰੱਖਿਆ, ਕਾਂਗਰਸ ਬਾਰੇ ਇਹਨਾਂ ਨੇ ਬਿਲਕੁਲ ਕੋਈ ਗੱਲ ਨਹੀਂ ਕੀਤੀ। ਇਹੀ ਗਲਤੀ 2007 ਦੇ ਵਿੱਚ ਅਮਰਿੰਦਰ ਸਿੰਘ ਨੇ ਇਹ ਕੀਤੀ ਸੀ ਵੀ ਇਹਨਾਂ ਨੇ ਪੰਥਕ ਪਾਰਟੀ ਬਣਨ ਦੀ ਕੋਸ਼ਿਸ਼ ਕੀਤੀ ਸੀ। ਆਪ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਇੱਕ ਚੋਣ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਤੇ ਉਸ ਕਰਕੇ ਜਿਹੜੀ ਹਿੰਦੂ ਵੋਟ ਆ ਸ਼ਹਿਰਾਂ ਦੇ ਵਿੱਚ ਉਹ ਸਾਰੀ ਕਾਂਗਰਸ ਦੀ ਗਈ ਹੈ, ਕਿਉਂਕਿ ਉਹਨਾਂ ਨੂੰ ਇਹ ਇੰਪ੍ਰੈਸ਼ਨ ਗਿਆ ਵੀ ਇਹ ਦੁਬਾਰਾ ਫੇਰ ਉਹੀ ਕੰਮ ਕਰ ਰਹੇ ਨੇ ਜਿਹੜਾ 1984 ਤੋਂ ਬਾਅਦ ਹੋਇਆ ਸੀ। ਮਾਹੌਲ ਪੰਜਾਬ ਦਾ ਖਰਾਬ ਹੋ ਸਕਦਾ ਸੀ, ਉਹ ਪ੍ਰਸ਼ਾਂਤ ਕਿਸ਼ੋਰ ਨੇ ਵਧੀਆ ਕਾਰਡ ਪਲੇ ਕੀਤਾ, ਇਹਨਾਂ ਨੂੰ ਇੱਕ NRI ਫਾਰਮਰ ਖਾਲਿਸਤਾਨੀ ਦੇ ਘਰੇ ਵੀ ਠਹਿਰਾਇਆ ਮੋਗੇ। ਤੁਸੀਂ ਦੇਖੋ ਫੇਲੀਅਰ, ਦੇਖੋ ਇਹ ਚੈੱਕ ਵੀ ਨਹੀਂ ਕਰਦੇ ਕਿਸੇ ਦਾ ਬੈਕਗ੍ਰਾਉਂਡ ਵੀ ਕਿੱਥੇ ਸਾਡਾ ਲੀਡਰ ਕਿੱਥੇ ਠਹਿਰ ਰਿਹਾ। ਇਲੈਕਸ਼ਨ ਦੇ ਵਿੱਚ ਇੰਨੀਆਂ ਗਲਤੀਆਂ ਥੋੜੀ ਹੁੰਦੀਆਂ ਵੀ ਤੁਸੀਂ ਇੱਕ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰੀ ਜਾਓ, ਕਿੰਨੀ ਕੁ ਵਾਰੀ ਤੁਸੀਂ ਉਹ ਤੁਹਾਡੇ ਬੰਦੇ ਡਿਫੈਂਡ ਕਰ ਲੈਣ। ਤੁਸੀਂ ਨਿਊਜ਼ ਲਈ ਦੇਖੋ ਆਪ ਦੀ ਹਰੇਕ ਜਿਹੜੀ ਖਬਰ ਲੱਗੀ ਨਾ ਉਹ ਨੈਗੇਟਿਵ ਲੱਗੀ ਆ ਪਿਛਲੇ 3-4 ਮਹੀਨਿਆਂ ਤੋਂ। ਕਿੰਨੀ ਕੁ ਵਾਰੀ ਤੁਸੀਂ ਜਿਹੜੇ ਬੁੱਧੀਜੀਵੀ ਵਰਗਿਆ ਰਿਟਾਇਰਡ ਵਰਗਿਆ ਕਿੰਨੀ ਕੁ ਵਾਰੀ ਉਹਨਾਂ ਨੂੰ ਕਰ ਲੂਗੇ ਨਹੀਂ ਜੀ ਇਹ ਝੂਠ ਆ ਇਹ ਗਲਤ ਆ, ਇੱਕੋ ਗੱਲ ਦੁਆਰਾ ਲਿਖੀ ਜਾਵੇ ਉਹ ਸਾਰੀ ਵੋਟ ਕਾਂਗਰਸ ਨੂੰ ਗਈ ਆ। ਸੋ ਮੈਂ ਇੰਨਾ ਕਹਿਣਾ ਸੀ, ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਗੁਰਪ੍ਰੀਤ। ਸੋ ਸਾਡੇ ਨਾਲ ਲਾਸਟ ਕਾਲਰ ਲੈ ਕੇ ਅਸੀਂ ਕਾਲਾਂ ਬੰਦ ਕਰਦੇ ਹਾਂ ਤੇ ਉਦੋਂ ਬਾਅਦ ਬਾਈ ਗੱਜਣ ਵਾਲੇ ਨਾਲ ਗੱਲ ਕਰਦੇ ਹਾਂ। ਲਾਸਟ ਕਾਲਰ 9475 ਤੋਂ ਜੁੜੇ ਹੋਏ ਸਾਡੇ ਨਾਲ। ਹੈਲੋ, ਹਾਂਜੀ 9475।
ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਜੀ,
ਮੈਂ ਅੰਮ੍ਰਿਤ ਬੋਲਦਾ ਜੀ, ਬਠਿੰਡੇ ਤੋਂ ਜੀ। ਅੰਮ੍ਰਿਤ ਬੋਲਦਾ ਜੀ, ਬਠਿੰਡੇ ਤੋਂ ਕਹਿ ਗਿਆ ਜੀ, ਮੈਂ ਹੈ ਸਿਡਨੀ ਦੇ। ਠੀਕ ਹੈ ਬਾਈ, ਬਾਈ ਮੈਂ ਥੋੜੀ ਜੀ ਬਠਿੰਡੇ ਦੀ ਗੱਲ ਕਰਨਾ ਚਾਹੂੰਗਾ ਜੀ। ਬਠਿੰਡੇ ਦੀਪਕ ਬਾਂਸਲ ਦੇ ਹਾਰਨ ਦਾ ਕੀ ਕਾਰਨ ਸੀਗਾ ਜੀ? ਉਹਨਾਂ ਦਾ ਸਭ ਤੋਂ ਵੱਡਾ ਕਾਰਨ ਸੀ ਬਾਜੀ ਆਪਣਾ ਰੋਮੀ ਪਾਰਟੀ ਜੀ, ਕਿ ਜਿਹੜੇ ਬੰਦੇ ਨੂੰ ਦਿੱਲੀਓ ਆ ਕੇ ਇਹ ਗੱਲ ਨੀ ਪਤਾ ਕਿ ਕਿਹੜੇ ਬੰਦੇ ਅਕਾਲੀ ਦਲ ਤੋਂ, ਜਿਵੇਂ ਰਾਜਨ ਹੋ ਗਿਆ ਜੀ, ਇਹ ਮਨਪ੍ਰੀਤ ਗੋਸਲ ਵਰਗਿਆਂ ਨਾਲ ਇਕੱਠੇ ਰਹਿੰਦੇ, ਹਰਜੀਤ ਸਿੰਘ ਸੀਵੀਆ ਇਹਨਾਂ ਨਾਲ ਇਕੱਠੇ ਰਹਿੰਦਾ, ਉਹਨੂੰ ਤੁਸੀਂ ਯੂਥ ਦਾ ਇੰਚਾਰਜ ਲਾ ਲਿਓ। ਲੋਕਾਂ ਨੂੰ ਸਭ ਪਤਾ ਲੱਗ ਗਿਆ ਸੀਗਾ ਜੀ ਇਹਨਾਂ ਨੇ ਆਪਣੀ ਇਮੇਜ ਆਪਣੀ ਇੰਨੀ ਕੁ ਡਾਊਨ ਕਰ ਲਈ ਕਿ ਇਹਨਾਂ ਤੋਂ ਤੇ ਸੰਭਲਿਆ ਨਹੀਂ ਗਿਆ ਜੀ। ਸ਼ਾਇਦ ਬਠਿੰਡੇ ਵਾਲੀ ਸੀਟ ਵੀ ਪੱਕੀ ਸੀ ਕਿ ਜੇ ਇਹ ਯੂਥ ਨੂੰ ਆਪਣੇ ਨਾਲ ਜੋੜੀ ਰੱਖਦੇ। ਇਹਨਾਂ ਨੇ ਬਠਿੰਡੇ ਦਾ ਯੂਥ ਦਾ ਇੰਚਾਰਜ ਲਾਤਾ ਜੀ ਕਾਂਗਰਸ ਪਾਰਟੀ ਦਾ ਬੰਦਾ। ਫਿਰ ਤਾਂ ਫਿਰ ਕਾਂਗਰਸ ਪਾਰਟੀ
ਕਾਂਗਰਸ
ਨੂੰ ਪਹਿਲਾਂ ਹੀ ਪਤਾ ਸੀ। ਨਹੀਂ ਨਹੀਂ ਜੀ ਇੱਕ ਹੋਰ ਸੀਗਾ ਜੀ ਮੁੰਡਾ ਜਿਹੜਾ ਯੂਥ ਨੂੰ ਜਿਹੜਾ ਕਾਲਜਾਂ ਚ ਜਾਂਦਾ ਸੀਗਾ ਜੀ ਰਮਨਦੀਪ ਸਿੰਘ ਸਿੱਧੂ ਆ ਜੀ ਉਹ ਤੇ ਸੀ ਵਾਈ ਸੀ ਐਸ ਦਾ ਇਹਨੂੰ ਪ੍ਰਧਾਨ ਵੀ ਲਾਤਾ ਸੀ। ਜਿਹੜਾ ਬੰਦਾ ਜੀ ਕਾਂਗਰਸ ਇੱਧਰ ਉਹਨੂੰ ਭੇਜ ਰਹੀ ਹੈ ਜੀ ਉਹ ਕੋਈ ਨਾ ਕੋਈ ਤਾਂ ਕਾਰਨ ਹੈਗਾ ਕਿ ਕਾਂਗਰਸ ਦਾ ਬੰਦਾ ਇੱਥੇ ਆ ਕੇ ਯੂਥ ਪ੍ਰੈਜ਼ੀਡੈਂਟ ਲੱਗ ਰਿਹਾ ਕਾਲਜਾਂ ਚ ਪ੍ਰਚਾਰ ਕਰਨ ਜਾ ਰਿਹਾ ਯੂਥ ਦੀ ਵੋਟ ਵੀ ਬਠਿੰਡੇ ਚੋਂ ਖਰਾਬ ਕਰ ਗਈ ਜੀ। ਉਹ ਸਭ ਤੋਂ ਵੱਡਾ ਕਾਰਨ ਸੀ ਜੀ ਇਹ ਦੀਪਕ ਬਾਂਸਲ ਦਾ। ਇਹ ਜਿਹੜੀ ਦਿੱਲੀਓ ਜਿਹੜੀ ਟੀਮ ਆਈ ਸੀ ਇਹਨਾਂ ਨੇ ਮੇਨ ਦੁਰਗੇਸ਼ ਪਾਠਕ ਸੰਜੇ ਸਿੰਘ ਨੇ ਤੇ ਜਿਹੜੀ ਦਿੱਲੀਓ ਟੀਮ ਲਾਈ ਸੀ ਇਹਨਾਂ ਨੇ ਸਾਰਾ ਪੰਜਾਬੀਆਂ ਨੂੰ ਇਹ ਜਿੱਤ ਨਹੀਂ ਸਕੇ ਤੇ ਪੰਜਾਬੀ ਨੂੰ ਸਮਝ ਨਹੀਂ ਸਕੇ ਜੀ।
ਸੋ ਬਹੁਤ
ਵੀ ਸੀਟ ਨਿਕਲਦੀ ਸੀ ਜੀ।
ਬਿਲਕੁਲ
ਵੇਖੋ ਜਿਹੜਾ ਕਲਚਰ ਸਾਡਾ ਬੰਦੇ ਬਾਹਰੋਂ ਲੈ ਲੇ ਇਹ ਨਾ ਗੱਲ ਇਹ ਨਹੀਂ ਹੈ। ਪਹਿਲੀ ਗੱਲ ਤੁਸੀਂ ਵਿਨ ਕਿਵੇਂ ਕਰੋਗੇ ਮਾਰਜਨ ਵਿਨ ਕਿਵੇਂ ਕਰ ਸਕਦੇ ਜੇ ਤੁਹਾਡੇ ਕੋਲ ਬੰਦੇ ਪਾਏਦਾਰ ਹੈ ਨਹੀਂ ਗੇ। ਇੱਕ ਬੱਚਿਆਂ ਦੀ ਖੇਡ ਤਾਂ ਹੈ ਨਹੀਂ ਗੀ। ਹੁਣ ਕਾਂਗਰਸ ਹੈ ਕਾਂਗਰਸ ਨੇ ਮਨਪ੍ਰੀਤ ਬਾਦਲ ਲਿਆ ਉਹ ਵੀ ਦੂਜੇ ਬਾਹਰੋਂ ਹੀ ਆਇਆ ਨਾ। ਉਹਨਾਂ ਨੇ ਨਵਜੋਤ ਸਿੱਧੂ ਲਿਆ ਉਹ ਵੀ ਬਾਹਰੋਂ ਹੀ ਆਇਆ ਨਾ। ਪ੍ਰਗਟ ਲਿਆ ਹੰਸ ਵਰਗੇ ਆਏ ਸੀਗੇ ਕਈ ਕੁਛ ਆਇਆ ਉਹਨਾਂ ਦੇ ਕੋਲ ਕਮਾਂਡਰ ਸੀਗਾ ਉਹ ਕਹਿੰਦੇ ਕੋਈ ਨੀ ਸਾਨੂੰ ਬੰਦੇ ਨੂੰ ਚਾਹੀਦੇ ਆ ਉਹ ਅੱਜ ਅਤੇ ਇਹਨਾਂ ਕੋਲ ਬੰਦੇ ਹੁਣ ਇੰਨੇ ਜਿਹੜੇ 117 ਦੇ ਵਿੱਚੋਂ 20 ਰਹਿ ਗਏ ਨਾ ਕਿੰਨੇ ਰਹਿ ਗਏ ਬਾਕੀ 97 ਬੰਦੇ ਆ ਜਿਹੜੇ ਉਹ ਖਾਲੀ ਗਏ ਨਾ। ਜੇ ਇਹਨਾਂ ਵਿੱਚ ਕੋਈ ਵਿਨ ਕਰਨ ਵਾਲੇ ਬੰਦੇ ਬਾਹਰੋਂ ਲੈ ਜਾਂਦੇ ਕੀ ਹੱਦ ਸੀਗਾ ਤਾਂ ਕਮਾਂਡਰ ਇਹਨਾਂ ਕੋਲ ਆਪਦਾ ਹੋਣਾ ਚਾਹੀਦਾ ਸੀ ਪਾਇਲਟ ਹੋਣਾ ਸੀ। ਇਹ ਸਾਰੀ ਜਿਹੜੀ ਸੀਗੀ ਇਹਨਾਂ ਦੀ ਖੇਡ ਇਹ ਬਿਨਾਂ ਕੈਪਟਨ ਤੋਂ ਬਿਨਾਂ ਕਮਾਂਡਰ ਤੋਂ ਬਿਨਾਂ ਰਥਵਾਨ ਤੋਂ ਬਿਨਾਂ ਪਾਇਲਟ ਤੋਂ ਸੀਗੀ
ਜੀ ਜੀ। ਇਹ ਕਿਤੇ ਨਾ ਕਿਤੇ ਤੁਹਾਨੂੰ ਨੀ ਲੱਗਦਾ ਵੀ ਦਿੱਲੀ ਦੇ ਜਿਹੜੇ ਨਤੀਜੇ ਆਏ ਤੇ ਉਹਨੇ ਥੋੜੀ ਜਿਹੀ ਇਹਨਾਂ ਨੂੰ ਜ਼ਿਆਦਾ ਕਰਤਾ ਵੀ ਹਮਾਰਾ ਹੱਥ ਜਗਨਨਾਥ
ਭਰਮ ਭੁਲੇਖਾ ਏਡਾ ਵੱਡਾ ਉਹ ਪੈਦਾ ਕਰਦਾ ਵੀ ਜਿਵੇਂ ਦਿੱਲੀ ਆ ਇੱਥੇ ਵੀ 100 ਹੀ ਆਉਂਦੀ ਹੈ ਸੀਟ ਜਿੱਥੇ ਵੀ ਆਉਂਦੀ ਹੈ 100 ਹੀ ਆਊਗੀ।
ਹਾਂਜੀ 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 ਜੇ ਜਾਣੀ ਕਿ ਇਹਨਾਂ ਨੂੰ ਉਮੀਦ ਸੀ ਵੀ 90% ਉਂਝਾ ਫੇਰਨਾ ਸੋ ਕਿਤੇ ਨਾ ਕਿਤੇ ਜ਼ਮੀਨੀ ਪੱਧਰ ਤੇ ਕੰਮ ਨਹੀਂ ਹੋਇਆ।
ਸਿਸੋਦੀਆ ਸੀ ਸੰਜੇ ਸੀ ਦੁਰਗੇ ਸੀ ਉਹਨਾਂ ਨੇ ਕੰਮ ਕੀਤਾ ਉਹ ਬਹੁਤ ਤਜਰਬ ਨਿਪੁੰਨ ਖਿਡਾਰੀ ਹੈਗੇ ਆ ਉਹ ਉੱਥੋਂ ਵਾਸਤੇ ਸੀ ਉਸ ਧਰਤੀ ਵਾਸਤੇ ਸੀਗੇ ਉਸ ਇਸ ਧਰਤੀ ਵਾਸਤੇ ਨਹੀਂ ਸੀਗੇ ਇੱਥੋਂ ਦੇ ਬੰਦੇ ਹੋਣੇ ਚਾਹੀਦੇ ਸੀਗੇ। ਜਿੱਥੋਂ ਤੱਕ ਤੁਸੀਂ ਭਗਵੰਤ ਮਾਨ ਦੀ ਗੱਲ ਕਰਦੇ ਆ ਇਹਨਾਂ ਨੇ ਵੀ ਕਹਿਣਾ ਰੈਲੀਆਂ ਸੀ ਉਹ ਰੈਲੀਆਂ ਉਹ ਚੰਗੀਆਂ ਬਹੁਤ ਲੱਗਦੀਆਂ ਸੀ ਇਕੱਠ ਬਹੁਤ ਕਰ ਰਿਹਾ ਉਦੋਂ ਐਂ ਵੀ ਲੱਗ ਰਿਹਾ ਸੀ ਵੀ ਰੈਲੀਆਂ ਵੋਟ ਵਿੱਚ ਕਨਵਰਟ ਵੀ ਹੋ ਰਹੀਆਂ ਉਹ ਵੀ ਗਈਆਂ ਹੋਣੀਆਂ ਜਿੰਨੀਆਂ ਸੀਗੀਆਂ। ਪਰ ਸਭ ਤੋਂ ਮਾੜੀ ਗੱਲ ਇਹ ਹੋਈ ਆਪ ਵਾਲਿਆਂ ਨੇ ਜਾਂ ਜਿੰਨੇ ਵੀ ਇਹਦੇ ਮਿੱਤਰ ਪਿਆਰੇ ਸੀ ਇਹਨਾਂ ਨੇ ਕਾਂਗਰਸ ਦੀਆਂ ਰੈਲੀਆਂ ਨੂੰ ਬਹੁਤ ਛੋਟਾ ਕਰਕੇ ਜਾਣਿਆ ਉਹਨਾਂ ਦੀ ਗੱਲ ਹੀ ਨਹੀਂ ਸਮਝੀ ਉਹਨਾਂ ਕਹਿੰਦੇ ਉਹਨਾਂ ਤੋਂ ਰੈਲੀਆਂ ਹੈ ਹੀ ਨਹੀਂ। ਪਰ ਜਿਹੜਾ ਉਹਨਾਂ ਰੈਲੀਆਂ ਚ ਮੈਸੇਜ ਗਏ ਆ ਉਹ ਇਹਨਾਂ ਨੂੰ ਨਾ ਇਹਨਾਂ ਨੇ ਸਮਝਿਆ ਨਾ ਉਹਨਾਂ ਤੇ ਇਹਨਾਂ ਨੇ ਗੌਰ ਕੀਤਾ। ਕੇਜਰੀਵਾਲ ਸਿੱਧਾ ਲੜਦਾ ਵੀ ਮੈਂ ਦੀਕਸ਼ਿਤ ਨਾਲ ਲੜਦਾ ਉੱਥੇ ਤਾਂ ਮਾਹੌਲ ਹੀ ਹੋਰ ਸੀਗਾ ਉਹ ਦੀਕਸ਼ਿਤ ਨੂੰ ਹਰਾ ਗਿਆ। ਹੁਣ ਭਗਵੰਤ ਮਾਨ ਇਹੀ ਭਗਵੰਤ ਮਾਨ ਸੁਖਬੀਰ ਬਾਦਲ ਦੇ ਉੱਥੇ ਲੜਨ ਦੀ ਬਜਾਏ ਇੱਥੇ ਬਠਿੰਡੇ ਸੰਗਰੂਰ ਲੜਦਾ ਕਿਤੇ
ਦੇਖੋ ਬਾਈ ਜੀ ਮੈਂ ਇਹ ਵਿਸ਼ਾ ਚੱਕਿਆ ਸੀ
ਸਾਰਾ ਸੰਗਰੂਰ
ਮੈਂ ਵਿਸ਼ਾ ਚੱਕਿਆ ਸੀ ਵੀ ਤਿੰਨ ਸੀਟਾਂ ਖਰਾਬ ਨਾ ਕਰੋ ਜਿੱਦਾਂ ਪਹਿਲੇ ਦਿਨ ਗੱਲ ਆਈ ਸੀ ਨਾ ਉਦੋਂ ਵੀ ਕਿ ਘੁੱਗੀ ਨੂੰ ਮਜੀਠੀਏ ਖਿਲਾਫ਼ ਖੜਾ ਕਰਾਂਗੇ ਜਰਨੈਲ ਸਿੰਘ ਨੂੰ ਫਲਾਨੇ ਤਾਂ ਇਹਨੂੰ ਸੁਖਬੀਰ ਦੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਉਹ ਕਦੇ ਨੀ ਹਾਰਦੇ ਤੁਸੀਂ ਤਿੰਨ ਸੀਟਾਂ ਨਾ ਖਰਾਬ ਕਰੋ। ਪਰ ਕਿਤੇ ਨਾ ਕਿਤੇ ਜਿਹੜੀ ਨਾ ਸੁਣਨ ਦੀ ਗੱਲ ਵੀ ਸੀਗੀ ਚਾਹੇ ਮੀਡੀਆ ਦੇ ਜ਼ਰੀਏ ਅਸੀਂ ਸੁਨੇਹੇ ਦਿੰਦੇ ਸੀ ਮੇਰੀ ਇੱਕ ਪੁਰਾਣੀ ਯਾਦ ਆ ਮੇਰੇ ਜਦੋਂ ਭਗਵੰਤ ਮਾਨ ਨੇ 5-7 ਵਾਰੀ ਸੰਸਦ ਦੇ ਵਿੱਚ ਟਿੱਪਣੀਆਂ ਕੀਤੀਆਂ ਤੇ ਇੱਕ ਮਜ਼ਾਕੀਆ ਦੀਆਂ ਗੱਲਾਂ ਕੀਤੀਆਂ ਤਾਂ ਉਦੋਂ ਮੈਂ ਪਰਸਨਲ ਪੱਧਰ ਤੇ ਉਹਨਾਂ ਨੂੰ ਕਿਹਾ ਸੀ ਇਹ ਗੱਲ ਵੀ ਹਰ ਚੀਜ਼ ਦਾ ਇੱਕ ਮਿਆਰ ਹੁੰਦਾ ਹਰ ਚੀਜ਼ ਦਾ ਇੱਕ ਪੈਮਾਨਾ ਹੁੰਦਾ ਸੰਸਦ ਦੇ ਵਿੱਚ ਜੇ ਇਹ ਜੀ ਲੈਂਗੁਏਜ ਤੁਸੀਂ ਬੋਲਦੇ ਰਹੇ ਨਾ ਤੇ ਤੁਹਾਨੂੰ ਇੱਕ ਮਜ਼ਾਕੀਆ ਤੇ ਜੋਕਰ ਦਾ ਰੁਤਬਾ ਦੇ ਕੇ ਤੇ ਤੁਹਾਨੂੰ ਕਿਸੇ ਨੇ ਨੀ ਸੁਣਨਾ ਸੁਣਨੋਂ ਹਟ ਜਾਣਗੇ ਤੁਸੀਂ ਲੈਂਗੁਏਜ ਚੇਂਜ ਕਰੋ। ਪਰ ਉਹ ਥੋੜਾ ਬਹੁਤ ਫਰਕ ਆਇਆ ਉਹਨੂੰ ਵੀ ਉਹਨਾਂ ਨੇ ਮਜ਼ਾਕ ਚ ਮੇਰੀ ਗੱਲ ਨੂੰ ਲਿਆ ਨਹੀਂ ਤੈਨੂੰ ਨੀ ਪਤਾ ਕਹਿੰਦੇ ਇਹਨਾਂ ਨੂੰ ਸੁਣਾਉਣ ਲਈ ਕੀ ਕਹਿਣਾ ਪੈਂਦਾ। ਸੋ ਦੂਜੀ ਜਿਵੇਂ ਹੁਣੇ ਗੁਰਪ੍ਰੀਤ ਨੇ ਗੱਲ ਕਹੀ ਵੀ ਜੇ ਮੰਨ ਲਓ ਅਸੀਂ ਰੈਲੀ ਕਰ ਰਹੇ ਹਾਂ ਇੱਕ ਕਿਸੇ MLA ਦੇ ਹੱਕ ਚ ਰੈਲੀ ਕਰ ਰਹੇ ਹਾਂ ਤੇ ਉਸ ਐਮ ਐਲ ਏ ਦੇ ਹੱਕ ਚ ਆ ਕੇ ਉਸ ਮੌਕੇ ਮੁਤਾਬਕ ਨੀ ਅਸੀਂ ਬੋਲਦੇ, ਗੰਗਾ ਕਹੇ ਗੰਗਾ ਰਾਮ ਨਹੀਂ ਕਹਿੰਦੇ, ਤਾਂ ਤੁਹਾਨੂੰ ਉਹ ਲੋਕਾਂ ਨੇ ਨਹੀਂ ਸੁਣਨਾ। ਤੁਸੀਂ ਕੋਈ ਕੁਇਕਲੀ ਕਲੀਅਰ ਦੀ ਸੁਣਾਈ ਜਾਂਦੇ ਹੋ ਜਾਂ ਸੁਖਬੀਰ ਨੂੰ ਨਿੰਦੇ ਨਾ, ਬਿਹਤਰ ਇਹ ਸੀ ਵੀ ਜਿੱਥੇ ਜਾਂਦੇ ਸੀ ਜਿਹੜੀ ਰੈਲੀ ਸੀ ਉਹਦੇ ਤੇ ਹੋਮਵਰਕ ਕੀਤਾ ਜਾਣਾ ਸੀ ਵੀ ਤੁਹਾਡੇ ਏਰੀਏ ਚ ਭਾਈ ਆ ਐਮ ਐਲ ਏ ਆਹ ਕੁਛ ਰਿਹਾ, ਉਹਨੇ ਆਹ ਕੀਤਾ, ਸਾਡਾ ਬੰਦਾ ਆ, ਇਹਨੇ ਆਹ ਕਰਨਾ। ਸੋ ਇਹ ਵੀ ਕਿਤੇ ਨਾ ਕਿਤੇ ਜਿਹੜੀ ਪਲਾਨਿੰਗ ਦੇ ਤਹਿਤ ਸੀ ਜਿਹਦੀ ਘਾਟ ਮਹਿਸੂਸ ਹੋਈ ਲੱਗਿਆ।
ਬਿਲਕੁਲ ਠੀਕ ਹੈ। ਅੱਛਾ ਜੇ ਹੁਣ ਸੈਂਟਰਲ ਪਾਵਰ ਦੇ ਨਾਲ ਕੇ ਜੇ ਤੁਸੀਂ ਜੇ ਕੋਈ ਖਾਸ ਬੰਦਾ ਜੁੜਿਆ ਸੀ ਜਾਂ ਬਹੁਤ ਨੇੜੇ ਸੀ, ਉਹ ਸਿਰਫ ਇੱਕ ਭਗਵੰਤ ਮਾਨ ਸੀਗਾ ਜਿਹਦੀ ਉਹ ਗੱਲ ਸੁਣਦੀ ਜਿਹੜਾ ਉਹਨਾਂ ਨਾਲ ਜੁੜਿਆ ਸੀਗਾ, ਉਹ ਮੇਰੇ ਹਿਸਾਬ ਨਾਲ ਬਹੁਤ ਤਰੰਗਾਂ ਤਾਰਾਂ ਬਹੁਤੀਆਂ ਉਹਨਾਂ ਦੇ ਖੁਸ਼ਾਮਦੀ ਸੀਗੀਆਂ, ਬਾਕੀ ਇਹਨੇ ਨਾਲ ਜੁੜੇ ਨਹੀਂ ਸੀਗੇ।
ਜੀ ਜੀ ਜੀ।
ਤੇ ਬਾਕੀ ਰਹੀਆਂ ਗੱਲਾਂ ਵੀ ਜਿਹੜਾ ਉਹਨੂੰ ਅੰਡਰ ਐਸਟੀਮੇਟ ਕੀਤਾ ਨਾ ਦੂਜੀਆਂ ਰੈਲੀਆਂ ਨੂੰ, ਉਹਨਾਂ ਚ ਜਿਹੜੀ ਸੰਜੀਦਗੀ ਸੀ ਉਹਨਾਂ ਦੇ ਵਿੱਚ ਜਿਹੜੇ ਸੀਗੇ ਲੀਡਰ ਸੀ ਉਹ ਸਮਝ ਗਏ ਸੀਗੇ ਬਈ ਉਹਨਾਂ ਨੇ ਇਸ ਵਾਰ ਚੁੱਪ ਰਹਿ ਕੇ ਆਪਦੀ ਜਿਹੜੀ ਕਾਂਗਰਸ ਨੀਤੀ ਸੀ ਚੁੱਪ ਰਹਿ ਕੇ ਸਾਈਲੈਂਟ ਭੇਦ ਨੀ ਜਾਣ ਦਿੱਤਾ, ਉਹ ਹੈਰਾਨੀ ਹੁੰਦੀ।
ਹਾਂਜੀ, ਪ੍ਰੋਗਰਾਮ ਅਖੀਰ ਵੱਲ ਜਾ ਰਿਹਾ ਤੇ ਉਹਦੇ ਚ ਨਾ ਮੈਂ ਚਾਹੂੰਗਾ ਹੁਣ ਵੀ ਸੂਰਜ ਆ ਜਿਹੜਾ ਚੜ ਚੁੱਕਿਆ ਨਵਾਂ ਤੇ ਸੱਪ ਲੰਘ ਚੁੱਕਿਆ,
ਮੈਂ ਗੱਲ ਕਰਦਾ ਸਭ ਤੋਂ ਜਿਆਦਾ ਜਿਹੜਾ ਨਾ ਜਿਹੜੀ ਗੱਲ ਨਹੀਂ ਕਹਿਣੀ ਚਾਹੀਦੀ ਮੈਨੂੰ ਇੱਥੇ, ਘੱਟ ਤੋਂ ਘੱਟ 10% ਵੋਟਾਂ ਜਿਹੜੀਆਂ ਜਿਹਦੇ ਵਿੱਚ ਗਰੀਬ ਗੁਰਬਾ ਤੇ ਸਾਰਾ ਹਿੰਦੂ ਆਉਂਦਾ ਇੱਥੋਂ ਪੰਜਾਬ ਦਾ, ਉਹ ਸਾਰਾ ਇਹਨਾਂ ਤੋਂ ਇਹਨਾਂ ਦੇ ਹੱਥੋਂ ਵੰਚਿਤ ਹੋ ਗਿਆ, ਉਹ ਸਾਰੇ ਕਾਂਗਰਸ ਵੱਲ ਚਲਾ ਗਿਆ, ਉਹ ਬੀਜੇਪੀ ਵੱਲ ਵੀ ਨਹੀਂ ਗਿਆ ਗਾ ਹਿੰਦੂ ਜਿਹੜਾ ਸੀਗਾ, ਉਹ ਸਾਰਾ ਕਾਂਗਰਸ ਵੱਲ ਚਲਾ ਗਿਆ। ਇਹਨਾਂ ਨੂੰ ਉਹੀ ਗੱਲ ਵੀ ਟੈਕਸਚਰ ਤੇ ਸਕ੍ਰਿਪਟ ਦਾ ਪਤਾ ਨੀ ਲੱਗਾ, ਇਹ ਉਹ ਗੱਲਾਂ ਚਲੇ ਗਏ, ਲੋਕ ਗੁੱਸਾ ਕਰਨਗੇ ਆਪਾਂ ਨਾ ਹੀ ਕਹਿਣਾ ਹੈਗਾ, ਇਹਨਾਂ ਨੂੰ ਕੇਜਰੀਵਾਲ ਨੂੰ ਪਤਾ ਹੀ ਨੀ ਲੱਗਾ ਉਹ ਗਲਤ ਕਦਮ ਉਹਨੇ ਧਰ ਲਏ ਕਈ ਜਗ੍ਹਾ ਤੇ ਜਾ ਕੇ, ਉਹ ਇੰਨੇ ਡਰ ਗਏ ਬੰਦੇ, ਉਹ ਡਰ ਗਏ ਉਹਨਾਂ ਨੂੰ ਆਉਣ ਵਾਲੇ ਜਿਹੜੇ ਦਿਨ ਇੰਨੇ ਭਿਆਨਕ ਲੱਗਣ ਲੱਗੇ ਜਿਹਦੇ ਵਿੱਚੋਂ ਆਪਣੇ ਪਿੰਡ ਦਾ ਖਾਸ ਕਰ ਗਰੀਬ ਗੁਰਬਾ ਜਿੰਨਾ ਸੀਗਾ ਤੇ ਹਿੰਦੂ ਸ਼ਹਿਰ ਦਾ ਸਾਰਾ ਹਿੰਦੂ ਉਹ ਸਾਰਾ ਕਾਂਗਰਸ ਵੱਲ ਚਲਾ ਗਿਆ, ਉਹਨਾਂ ਨੂੰ ਲੱਗਾ ਵੀ ਇਹ ਫਿਰ ਕਾਲੇ ਦੌਰ ਦੀ ਨਿਸ਼ਾਨੀ ਦਾ ਇਹ ਉਹਨਾਂ ਨੂੰ ਲੱਗਣ ਲੱਗ ਪਿਆ ਲੱਗਾ।
ਜੀ ਜੀ। ਸੋ ਉਹਦੇ ਨਾਲ ਬਾਈ ਜੀ ਹੁਣ ਜਿਹੜਾ
10% ਵੋਟਾਂ ਜਿਹੜੀਆਂ ਹੋਈਆਂ ਉਹ ਨਾ
ਜੀ ਜੀ
ਹੁਣ ਕਿੱਥੇ 38% ਤੇ ਜਾਣਾ ਕਿੱਥੇ 24 ਆ ਤੁਸੀਂ, ਬਹੁਤ ਮੁਸ਼ਕਿਲ ਹੈ।
ਜੀ 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 ਜੀ। ਇਹ ਤਾਂ ਭਾਣਾ ਬੀਤ ਚੁੱਕਿਆ, ਤੁਸੀਂ ਹੁਣ ਜਾਂਦੇ ਜਾਂਦੇ ਇਹ ਦੱਸੋ ਵੀ ਨਵਾਂ ਸੂਰਜ ਚੜ ਚੁੱਕਿਆ, ਮਹਾਰਾਜੇ ਕੋਲੇ ਐਕਸਪੀਰੀਅੰਸ ਆ, ਖੂਨ ਦੇ ਵਿਚ ਰਾਜਕਾਜ ਆ, ਲੰਮਾ ਐਕਸਪੀਰੀਅੰਸ ਐਮ ਐਲ ਏ ਐਮ ਪੀ ਮੁੱਖ ਮੰਤਰੀ ਤੋਂ ਲੈ ਕੇ ਦਾ, ਤੁਸੀਂ ਕੀ ਐਕਸਪੈਕਟੇਸ਼ਨ ਕਰਦੇ ਹੋ ਤੇ ਕੀ ਲੱਗਦਾ ਤੁਹਾਨੂੰ ਕੀ
ਹੋਊਗਾ? ਆਪ ਦਾ ਪੰਜਾਬ ਦੇ ਲੋਕਾਂ ਨੂੰ ਇਹ ਕੋਈ ਫਾਇਦਾ ਹੋਇਆ ਜਾਂ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾਂ ਬਹੁਤ ਵਧੀਆ ਆਪ ਦਾ ਰੋਲ ਇਹ ਹੋਇਆ ਵੀ ਜੇ ਆਪ ਨਾ ਹੁੰਦੀ ਤਾਂ ਉਹ ਜਿਹੜੇ ਪਹਿਲੇ 10 ਸਾਲ ਰਾਜ ਕਰ ਗਏ ਹੈ ਉਹ ਹੋਰ 15 ਸਾਲ ਕਰ ਜਾਣਾ ਸੀ ਉਹਨਾਂ ਨੇ, ਜੇ ਆਪ ਨਾ ਹੁੰਦੀ ਤਾਂ ਉਹਨਾਂ ਨੇ ਕਰ ਜਾਣਾ ਸੀ, ਆਪ ਦੇ ਹੋਣ ਕਰਕੇ ਇਹਨਾਂ ਦੇ 24% ਵੋਟਾਂ ਲੈਣ ਕਰਕੇ ਉਹ ਸਾਰਾ ਜਿਹੜਾ ਘੜ ਟੁੱਟ ਗਿਆ ਤੇ ਉਹ ਕਾਂਗਰਸ ਨਵੇਂ ਸਿਰੇ ਆ ਗਈ ਹੈ ਤੇ ਲੋਕਾਂ ਨੂੰ ਇੱਕ ਰਾਹਤ ਬਹੁਤ ਮਹਿਸੂਸ ਹੋਈ ਵੀ ਚਲੋ ਕੈਪਟਨ ਆਇਆ, ਕੈਪਟਨ ਦੀ ਸਰਕਾਰ ਆਈ ਆ, ਮਜ਼ਬੂਤ ਸਰਕਾਰ ਆਈ ਆ, ਇੱਕ ਉਧਰੋਂ 45 ਲੱਤੀ ਤੇ ਚਲੋ ਇੱਕ ਪਾਸੋਂ ਤਾਂ ਲੱਥਾ ਦਾ 50 ਜਿਹੜਾ ਸੀਗਾ ਲੱਗ ਚੋ ਇਹ ਹੋਇਆ। ਇਹ ਆਪ ਦੇ ਇਹ ਜਿਹੜੇ ਭਾਵੇਂ ਚਾਹੇ 20 ਆਏ ਆ ਜਾਂ 24% ਆਏ ਆ ਪਰ ਇਹ ਪੰਜਾਬ ਨੂੰ ਰਾਹਤ ਜ਼ਰੂਰ ਆਪ ਵੱਲੋਂ ਮਿਲਦੀ
ਹਾਂ।
ਕੈਪਟਨ ਦੀ ਆਸ ਹੈ, ਕੈਪਟਨ ਐਟ ਪ੍ਰੈਜੈਂਟ ਰਾਹੁਲ ਤੋਂ ਵੱਡਾ ਹੈ, ਸੋਨੀਆ ਤੋਂ ਵੱਡਾ ਹੈ, ਸਾਰੀ ਜਿਹੜੀ ਸੈਂਟਰਲ ਬੋਡੀ ਉਹਨਾਂ ਦੀ ਕਾਂਗਰਸ ਦੀ ਉਹਨਾਂ ਸਾਰਿਆਂ ਤੋਂ ਬਹੁਤ ਵੱਡਾ ਹੈਗਾ, ਔਰ ਉਹ ਜੋ ਕਰੂਗਾ ਜੋ ਕਰਨਾ ਚਾਹੂਗਾ ਉਹ ਕਰ ਸਕੂਗਾ, ਉਹਨੂੰ ਕੋਈ ਰੋਕ ਹੀ ਨੀ
ਸਕੇਗਾ,
ਔਰ ਉਹਦੇ ਕੋਲੇ ਵਿਜਨ ਵੀ ਹੈਗਾ, ਉਹਦੇ ਕੋਲੇ ਲੈਂਗੁਏਜ ਵੀ ਹੈ, ਉਹਦੇ ਕੋਲ ਸੰਜੀਦਗੀ ਵੀ ਹੈ, ਬਸ਼ਰਤੇ ਕਿਉਂਕਿ ਉਹ ਤੋਂ ਚਾਰ ਜਿਹੜੇ ਅੱਗੇ ਗਾਈਡ ਹੋਦੇ ਉਹ ਨਾ ਵਿੱਚ ਆਉਣ, ਉਹ ਸਾਰਾ ਕੁਛ ਕਰ ਲੂਗਾ। ਹੁਣ ਉਹ ਬਹੁਤ ਮਜ਼ਬੂਤ ਹੱਥ ਆ ਉਹਦੇ, ਤੇਰੀ ਪਾਰੀ ਵੀ ਉਹਦੀ ਲਾਸਟ ਹੈਗੀ।
ਜੀ ਜੀ।
ਤੇ ਇੱਕ ਮੈਂ ਤੁਹਾਨੂੰ ਹੋਰ ਜਿਹੜੀ ਗੱਲ ਦੱਸ ਦਿੰਦਾ, ਜਿਹੜੇ ਟਰੱਕ ਅਕਾਲੀ ਕਹਿੰਦੇ ਸੀ ਨਾ ਸਾਨੂੰ ਟਰੱਕ ਭਰ ਕੇ ਆਉਣਗੇ ਹੁਣ ਉੱਥੋਂ, ਹੈਲੋ
ਜੀ ਜੀ ਜੀ,
ਜਿਹੜੇ ਸੈਂਟਰ ਤੋਂ ਟਰੱਕ ਭਰ ਕੇ ਆਉਣਗੇ ਉਹ ਮੇਰੇ ਹਿਸਾਬ ਨਾਲ ਆਉਣੇ ਸ਼ੁਰੂ ਹੋ ਗਏ, ਉਹ ਕੈਪਟਨ ਹੋਣਗੇ ਸਾਰੇ ਟਰੱਕ ਭਰ ਕੇ
ਜੀ।
ਮੋਦੀ ਸਾਹਿਬ ਨੂੰ ਇਹਦੇ ਨਾਲ ਇਕੁਏਸ਼ਨ ਕੈਪਟਨ ਨਾਲ ਬਣਾਉਣੀ ਪਊਗੀ ਤੇ ਲਗਭਗ ਮੇਰੇ ਹਿਸਾਬ ਨਾਲ ਬਣਾ ਦੀ
ਜੀ 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 ਜੀ
ਇਹ ਕੰਫਰਟੇਬਲ ਜ਼ੋਨ ਹੈ ਮੋਦੀ ਸਾਹਿਬ ਵਾਸਤੇ ਕੈਪਟਨ ਦਾ।
ਚਲੋ ਜੀ, ਪ੍ਰੋਗਰਾਮ ਦਾ ਜਿਹੜਾ ਬੇੜਾ ਹੱਥੋਂ ਨਿਕਲ ਗਿਆ ਜੀ, ਬਹੁਤ ਸਾਰੇ ਸੁਨੇਹੇ ਆਏ ਆ ਤੇ ਉਹ ਵੀ ਮੈਂ ਲੈਣੇ ਆ ਜਾਂਦੇ ਜਾਂਦੇ, ਪਰ ਤੁਹਾਨੂੰ ਵਿਦਾ ਕਰਨ ਤੋਂ ਪਹਿਲਾਂ ਜਾਂਦਾ ਜਾਂਦਾ ਘੱਟ ਪਟਾ ਜਿਹਾ ਸਵਾਲ ਤੇ ਉਹ ਚਾਹੇ ਥੋੜੇ ਸ਼ਬਦਾਂ ਚ ਜਵਾਬ ਦੇ ਦੇ, ਅਰੂਸਾ ਆਲਮ ਦਾ ਕੀ ਰੋਲ ਹੋਊਗਾ ਨਵੀਂ ਸਰਕਾਰ?
ਕਿੰਨਾ ਦਾ ਜੀ?
ਅਰੂਸਾ ਆਲਮ
ਉਹ ਵੇਖੋ ਇਹ ਗੱਲ ਹੁੰਦੀਆਂ, ਇੱਕ ਹੁੰਦਾ ਇਸ਼ਕ ਹੁੰਦਾ ਇੱਕ ਮੁਹੱਬਤ ਹੁੰਦਾ
ਜੀ,
ਇਹ ਨਾ ਜਿਹੜੀ ਮੁਹੱਬਤਾਂ ਦੀ ਖੇਡ ਹੈ ਨਾ, ਇਹ ਹੁਣ ਇੱਥੇ ਮੁਹੱਬਤਾਂ ਦੇ ਰੰਗ ਹੈ, ਇਹ ਤਾਂ ਬਾਗ ਆ ਬਗੀਚੀਆਂ, ਇਹਨੂੰ ਤੁਸੀਂ ਇਹਨੂੰ ਆਪਾਂ ਮੰਡਾ ਨੀ ਲੈ ਸਕਦੇ, ਉਸ ਪਾਸੇ ਨੀ ਜਾਣੀ ਗੱਲ, ਇਹਨੂੰ ਤੁਸੀਂ ਖੁਸ਼ੀ ਚ ਨਾਲੇ ਰਾਜਾ ਮਹਾਰਾਜਾ ਵਾਸਤੇ ਮਾਫ਼ ਨੀ ਹੁੰਦੀ ਹੈ ਕਦੀ
ਜੀ ਜੀ ਜੀ। ਨਾਲੇ ਨਾਲੇ ਮੇਰਾ ਤਾਂ ਇਹ ਮੰਨਣਾ ਜਦੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਕੋਈ ਇਤਰਾਜ਼ ਨੀ ਤੇ ਅਸੀਂ ਕੌਣ ਹੁੰਦੇ ਹਾਂ ਇਤਰਾਜ਼ ਕਰਨ ਵਾਲੇ, ਸੋ ਬਹੁਤ ਬਹੁਤ ਮਿਹਰਬਾਨੀ ਬਾਈ ਜੀ,
ਥੈਂਕ ਯੂ,
ਵੱਡੇ ਤੜਕੇ ਉੱਠ ਕੇ ਇੰਨਾ ਟਾਈਮ ਦਿੱਤਾ,
ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਬਹੁਤ
ਬਹੁਤ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਗੱਜਣ ਵਾਲਾ ਸੁਖਮੰਦਰ, ਜਿਹੜੇ ਕਿ ਪਿੰਡ ਦੀ ਗੱਲ ਲੈ ਕੇ ਅਕਸਰ ਤੁਸੀਂ ਅਜੀਤ ਅਖਬਾਰ ਰਾਹੀਂ ਜਾਂ ਹੋਰ ਅਖਬਾਰਾਂ ਰਾਹੀਂ ਪੜ੍ਹਦੇ ਸੁਣਦੇ ਹੋ, ਬਹੁਤ ਸਿਰ ਹਰਮਨ ਰੇਡੀਓ ਤੇ ਵੀ ਸੁਣਦੇ ਰਹੇ ਹੋ, ਸੋ ਉਹਨਾਂ ਨੇ ਆਪਣੇ ਜਿਹੜੇ ਸਿੱਧੀ ਗੱਲਬਾਤ ਉੱਥੋਂ ਕੀਤੀ ਹੈ ਤੇ ਪ੍ਰੋਗਰਾਮ ਦੇ ਅਖੀਰ ਚ ਮੈਂ ਛੇਤੀ ਛੇਤੀ ਮੈਸੇਜ ਲੈ ਲਾਂ ਜੀ। ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਜੁੜੇ ਸੀ ਜੀ, ਬਰਾੜ ਸਾਹਿਬ ਗੁੱਡ ਮਾਰਨਿੰਗ, ਇੰਜੋਇੰਗ ਯੂਰ ਪ੍ਰੋਗਰਾਮ, ਨਾਲੇ ਕਹਿੰਦੇ ਡਰਾਈਵ ਕਰ ਰਹੇ ਹਾਂ। ਕੁਲਦੀਪ ਬੱਲ ਜੁੜੇ ਸਨ ਜੀ, ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਜੀ ਟਰੱਕ ਤੋਂ ਤੇ ਹੁੰਨੇ ਆ ਜਦੋਂ ਫੋਨ ਤੇ ਹੱਥ ਨਹੀਂ ਲਾਉਂਦੇ ਤਾਂ ਅੱਜ ਅਸੀਂ ਛੁੱਟੀ ਚ ਤੁਹਾਨੂੰ ਕਾਲ ਕਰ ਰਹੇ ਹਾਂ, ਆਪਣੇ ਮੈਸੇਜ ਕਰ ਰਹੇ ਹਾਂ। ਪਾਲਾ ਬੈਂਸ ਕੋਬਰਮ ਤੋਂ ਜੁੜੇ ਸੀ ਜੀ, ਕਹਿੰਦੇ ਸਤਿ ਸ੍ਰੀ ਅਕਾਲ ਬਾਜੀ, ਕੀ ਹਾਲ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਕੋਬਰਮ ਆ ਜਾਓ, ਬਹੁਤ ਫਿਰ ਕਿਸੇ ਦਿਨ ਬਹੁਤ ਵਧੀਆ ਲੱਗਿਆ ਸੀ ਜੀ ਜਦੋਂ ਤੁਸੀਂ ਆਏ ਸੀ, ਬਸ ਕੋਈ ਚੱਕਰ ਨੀ ਜੀ, ਮੈਨੂੰ ਲੱਗਦਾ ਜਿਹੜੇ ਢੰਗ ਨਾਲ ਮੈਨੂੰ ਇੱਥੇ ਕੰਮ ਕੁੰਮ ਨਹੀਂ ਮਿਲ ਰਿਹਾ ਤੇ ਕੋਬਰਮ ਹੀ ਆ ਕੇ ਤੁਹਾਡੇ ਕੋਲ ਕੋਈ ਫਰੂਟ ਤੋੜਨ ਲੱਗਣਾ ਪੈਣਾ ਮੈਨੂੰ, ਤੇ ਮੈਂ ਛੇਤੀ ਹੋ ਸਕਦਾ ਵੀ ਆ ਜਾ, ਇਹ ਕੋਈ ਤੁਸੀਂ ਮੇਰਾ ਦੇਖ ਨੂੰ ਇੰਤਜ਼ਾਮ ਕਰਕੇ ਰੱਖਿਓ। ਤੇ ਇੱਧਰ ਧਨੀ ਸਾਹਿਬ ਜੁੜਿਆ ਜੀ, ਗੁੱਡ ਮਾਰਨਿੰਗ ਭਾਜੀ, ਕੀ ਹਾਲ ਚਾਲ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਮਿਹਰਬਾਨੀ ਧਨੀ ਬਾਈ। ਤੇ ਈਮੇਲ ਜਰੀਏ ਸਾਡੇ ਨਾਲ ਜੁੜਿਆ ਜੀ ਹਰਪ੍ਰੀਤ ਸਿੰਘ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪਹਿਲਾਂ ਤਾਂ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਬਾਕੀ ਮੈਂ ਰਾਏ ਬਾਈ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਕਿਸੇ ਆਪਾਂ ਇੱਕ ਲਾਇਕ ਨੂੰ ਜਿੱਤਣ ਦੀ ਗੱਲ ਨਹੀਂ ਕਰ ਰਹੇ ਸੀ, ਕੋਈ ਕਿਲ੍ਹਾ ਅੰਮ੍ਰਿਤਸਰ ਜਾਂ ਬਠਿੰਡੇ ਬਚਾਉਣ ਦੀ ਗੱਲ ਨਹੀਂ ਸੀ, ਪੰਜਾਬ ਬਚਾਉਣ ਦੀ ਗੱਲ ਸੀ ਤੇ ਕੱਲਾ ਬਠਿੰਡਾ ਜਾਉਣ ਹੀ ਬਚਾਉਣ ਦੀ ਗੱਲ ਸੀ, ਕਹਿੰਦੇ ਆਪਾਂ ਨੂੰ ਆਪਣੇ ਬੰਦੇ ਦੀ ਸਪੋਰਟ ਨਾਲ ਕਿਸੇ ਪਾਰਟੀ ਨੂੰ ਸਪੋਰਟ ਕਰਨ ਦੀ ਲੋੜ ਸੀ। ਥੈਂਕਸ ਹਰਪ੍ਰੀਤ ਖਹਿਰਾ ਫਰੋਮ ਪਰਥ, ਬਿਲਕੁਲ ਜੀ, ਜਿਹੜਾ ਇਹ ਨਜ਼ਰੀਆ ਹਰਪ੍ਰੀਤ ਦਾ, ਕਹਿੰਦੇ ਵੀ ਆਪਾਂ ਨੂੰ ਕਿਸੇ ਬੰਦੇ ਨਾਲੋਂ ਇੱਕ ਪਾਰਟੀ ਨੂੰ ਲੈ ਕੇ ਆਉਂਦੇ ਤਾਂ ਉਹ ਜ਼ਿਆਦਾ ਬਿਹਤਰ ਸੀ, ਸੋ ਪਾਰਟੀ ਲੈ ਆਉਂਦੀ ਜੀ ਕਾਂਗਰਸ ਉਹਨਾਂ ਦੇ ਹਮਾਇਤੀਆਂ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਫੇਰ ਜੁੜਿਆ ਜੀ, ਕਹਿੰਦੇ ਬਰਾੜ ਸਾਹਿਬ ਪ੍ਰੋਗਰਾਮ ਗੋਇੰਗ ਗੁੱਡ, ਹੁਣ ਤਾਂ ਸਨੇਕ ਅੰਗੇ ਗੱਲ ਉਹਦੀ ਲੀ ਕੁੱਟਣ, ਅੱਛਾ ਸੱਪ ਲੰਘਣ ਤੋਂ ਬਾਅਦ ਲੀ ਕੁੱਟਣ ਵਾਲੀ ਗੱਲ ਆ, ਬਿਲਕੁਲ ਜੀ ਉਹੀ ਅਸੀਂ ਗੱਲ ਕਰ ਰਹੇ ਸੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਜੁੜਿਆ ਜੀ, ਉਹਨਾਂ ਨੇ ਕੋਈ ਆਡੀਓ ਭੇਜੀ ਸੀ ਪਰ ਉਹ ਨਹੀਂ ਅਸੀਂ ਸੁਣ ਸਕਦੇ, ਕਹਿੰਦੇ ਮਿੰਟੂ ਬਾਜੀ ਗੁਰਪ੍ਰੀਤ ਗਿੱਲ ਨੂੰ ਜ਼ਰੂਰ ਲੈ ਕੇ ਆਓ, ਪੱਠਲ ਤੇ ਜਾਖੜ ਦੇ ਹਾਰ ਨਾਲ ਇੱਕ ਸਾਜਿਸ਼ ਤਹਿਤ ਹੋਇਆ ਲੱਗਦਾ, ਭਗਵੰਤ ਨੇ ਬਹੁਤ ਕੀਤੀ ਕੋਈ ਸ਼ੱਕ ਨਹੀਂ, ਭਗਵੰਤ ਦੀਆਂ ਰੈਲੀਆਂ ਚ ਕੋਈ ਸੰਜੀਦਾ ਮਸਲੇ ਤੇ ਗੱਲ ਨਹੀਂ ਹੁੰਦੀ ਸੀ, ਪੰਜਾਬ ਦੇ ਦਿੱਲੀ ਚ ਧਰਾਤਲ, ਪੰਜਾਬ ਤੇ ਦਿੱਲੀ ਦੀ ਧਰਾਤਲ ਚ ਬਹੁਤ ਫਰਕ ਆ। ਬਿਲਕੁਲ ਜੀ ਗਿੱਲ ਸਾਹਿਬ, ਇਹ ਤੁਹਾਡੀਆਂ ਗੱਲਾਂ ਸੱਚੀਆਂ, ਤੇ ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਤੇ ਬਹੁਤ ਸਾਰੇ ਸੱਜਣ ਮਿੱਤਰਾਂ ਨੂੰ ਅਸੀਂ ਲੈ ਨਹੀਂ ਸਕੇ, ਉਸ ਲਈ ਮਾਫੀ ਚਾਹੁੰਦੇ ਹਾਂ। ਕਾਫੀ ਲੰਮੇ ਚਿਰ ਬਾਅਦ ਅੱਜ ਪ੍ਰੋਗਰਾਮ ਕਰਨ ਕਾਰਨ ਮੇਰੇ ਚ ਵੀ ਕਾਫੀ ਦਿੱਕਤਾਂ ਰਹੀਆਂ, ਹੌਲੀ ਹੌਲੀ ਉਹ ਕਹਿੰਦੇ ਨੀ ਹੁੰਦੇ ਜਦੋਂ ਢੱਗੇ ਨੂੰ ਜ਼ਿਆਦਾਤਰ ਬੋੜਾਂ ਹੇਠ ਬੰਨੀ ਰੱਖੀ ਹੈ ਤਾਂ ਜਿੱਦੇ ਹਲ ਜੋੜਦੇ ਹਾਂ ਦੁਬਾਰੇ ਥੋੜਾ ਜਿਹਾ ਉਹ ਟੇਢਾ ਚੱਲਦਾ ਹੀ ਆ, ਸੋ ਉਹੀ ਮੇਰੇ ਤੇ ਵੀ ਨੌਬਤ ਸੀ ਅੱਜ। ਪਰ ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰਾ ਅਸੀਂ ਇਧਰਲੀਆਂ ਉਧਰਲੀਆਂ ਗੱਲਾਂ, ਸਿਆਸੀ ਗੱਲਾਂ ਕੀਤੀਆਂ, ਆਪਣਾ ਗਿਆਨ ਵੀ ਝਾੜਿਆ, ਆਪਣਾ ਅਗਿਆਨ ਗਿਆਨ ਬਣਾ ਕੇ ਝਾੜਨ ਦੀ ਕੋਸ਼ਿਸ਼ ਕੀਤੀ, ਸੋ ਬਰਦਾਸ਼ਤ ਕੀਤਾ ਤੁਸੀਂ, ਬਹੁਤ ਬਹੁਤ ਧੰਨਵਾਦ ਆ ਜੀ। ਤੇ ਹੋਰ ਜੋ ਕੋਈ ਵੀ ਕਿਸੇ ਪ੍ਰੋਗਰਾਮ ਚ ਕਿਸੇ ਵੀ ਗੱਲ ਗਲਤੀ ਹੋਈ ਤਾਂ ਮਾਫੀ ਚਾਹੁੰਦਾ ਜੀ। ਤੇ ਹੁਣ ਅੱਜ ਤੋਂ ਬਾਅਦ ਮੇਰਾ ਤਾਂ ਜਿਹੜਾ ਕੰਮ ਸ਼ੁਰੂ ਹੋ ਗਿਆ ਜੀ, ਸਿੱਖ ਖੇਡਾਂ ਦਾ ਸਾਡਾ ਵੱਡਾ ਵਿਆਹ ਸਾਡੇ ਸ਼ੁਰੂ ਆ, ਤੇ ਅੱਜ ਗਰਾਊਂਡ ਦੇ ਵਿੱਚ ਜਾ ਕੇ ਤੇ ਪਲਾਨਿੰਗ ਕਰਨੀ ਆ ਸਾਰੀ ਟੀਮ ਨੇ, ਤੇ ਅਸੀਂ ਅੱਜ ਉਹ ਟੀਮ ਦੀ ਪਲਾਨਿੰਗ ਦੇ ਵਿੱਚ ਹੁਣ ਹਿੱਸਾ ਲੈਣ ਜਾਣਾ ਥੋੜੀ ਦੇਰ ਬਾਅਦ। ਤੇ ਤੁਸੀਂ ਵੀ ਜੇ ਕਿਸੇ ਵੀ ਰੂਪ ਚ ਕਿਵੇਂ ਵੀ ਖੇਡਾਂ ਨਾਲ ਜੁੜਨਾ ਚਾਹੁੰਦੇ ਆ ਤਾਂ ਜ਼ਰੂਰ ਜੁੜੋ। ਤੇ ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਚ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।